ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰਬਰ ਤੋਂ ਅੱਜ ਦਿਨ ਸ਼ਨਿਚਰਵਾਰ 18 ਸਪਤੰਬਰ 2021 ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਅਤੇ ਅਰਦਾਸ ਕਰਦਾ ਕਿ ਆਪ ਸਭ ਰਾਜੀ ਖੁਸ਼ੀ ਹੋਵੋਗੇ ਤੰਦਰੁਸਤ ਹੋਵੋਗੇ ਜ਼ਿੰਦਗੀ ਦੇ ਉਤਰਾਵਾਂ ਚੜਾਵਾਂ ਦੇ ਵਿੱਚੋਂ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਮਿਹਰ ਸਦਕਾ ਜੀਵਨ ਬਤੀਤ ਕਰ ਰਹੇ ਹੋਵੋਗੇ ਆਓ ਫਿਰ ਆਪਾਂ ਸਾਰਿਆਂ ਦਾ ਭਲਾ ਮੰਗੀਏ ਸਰਬੱਤ ਦਾ ਭਲਾ ਮੰਗੀਏ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਜੀਵ ਸਭ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੀ ਹਾਲ ਚਾਲ ਹੈ ਠੀਕ ਠਾਕ ਹੋ ਮੈਂ ਆਪਣਾ ਹਾਲ ਵੀ ਦੱਸ ਦਿੰਦਾ ਮੇਰਾ ਹਾਲ ਠੀਕ ਹੈ ਚਾਲ ਹਜੇ ਥੋੜ੍ਹੀ ਢਿੱਲੀ ਹੈ ਪਰ ਆਉਣ ਵਾਲੇ ਕੁਛ ਹਫ਼ਤਿਆਂ ਦੇ ਵਿੱਚ ਬੈਕ ਟੂ ਨੋਰਮਲ ਹੋ ਜਾਵੇਗਾ ਪਿਛਲੇ ਹਫ਼ਤੇ ਪ੍ਰੋਗਰਾਮ ਮਿਸ ਹੋਏ ਆਪ ਨੂੰ ਪਤਾ ਹੈ ਕਿ ਮੈਂ ਥੋੜ੍ਹਾ ਬਿਮਾਰ ਸੀ ਅਤੇ ਸਰਜਰੀ ਹੋਣੀ ਸੀ ਰਿਕਵਰ ਕਰ ਰਹੇ ਹਾਂ ਚੰਗੀ ਤਰ੍ਹਾਂ ਕਰ ਰਹੇ ਹਾਂ ਚਿੰਤਨ ਵੀ ਹੋ ਰਿਹਾ ਆਪ ਸਭ ਦੀਆਂ ਦੁਆਵਾਂ ਨਾਲ ਨੇ ਪਰਮਾਤਮਾ ਦੀ ਮਿਹਰ ਸਿਰ 'ਤੇ ਆ ਸੋ ਸਭ ਠੀਕ ਹੈ ਅੱਜ ਇਸ ਵੇਲੇ 8:02 ਹੋਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਔਰ ਬਾਕੀ ਸੂਬਿਆਂ ਦੇ ਵਿੱਚ ਵੀ ਆਪਾਂ ਸਮਾਂ ਦੇਖ ਲੈਣਾ ਐਡਲੈਡ ਦੇ ਵਿੱਚ 7:33 ਪਰਥ ਦੇ ਵਿੱਚ 6:02 ਸੁਬਾਹ ਦੇ ਨਵੀਂ ਦਿੱਲੀ 'ਚ 3:33 ਲੰਡਨ ਦੇ ਵਿੱਚ 17 ਸਪਤੰਬਰ ਸ਼ੁੱਕਰਵਾਰ ਦੀ ਅੱਧੀ ਰਾਤ ਹੋਣ ਵਾਲੀ ਹੈ 11:03 ਨੇ ਵਰਿੰਦਰ ਸੌ ਗਏ ਹੋਣੇ ਆ ਲੰਡਨ ਵਾਲੇ ਨਿਊਯਾਰਕ 6:03 ਇਹੀ ਸਮਾਂ ਟੋਰੋਂਟੋ ਦਾ ਸ਼ੁੱਕਰਵਾਰ ਅਤੇ 3:03 ਵੈਨਕੂਵਰ ਦੇ LA ਦੇ ਵਿੱਚ ਹੋਏ ਨੇ ਸੋ ਪਿਆਰਿਓ ਐਤਵਾਰ ਵਾਲਾ ਪ੍ਰੋਗਰਾਮ ਕੱਲ੍ਹ ਨੂੰ ਉਹ ਵੀ ਆਪਾਂ ਕਰਨਾ ਹੈ ਕੱਲ੍ਹ ਨੂੰ ਸਾਡੇ ਨਾਲ ਗਿਆਨੀ ਜੀ ਜੁੜਨਗੇ ਬਿੱਟਾ ਸਾਹਿਬ ਜੁੜਨਗੇ ਅੱਜ ਸ਼ਨਿਚਰਵਾਰ ਵਾਲਾ ਪ੍ਰੋਗਰਾਮ ਅੱਜ ਚਾਲ ਸਾਹਿਬ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਨਾਲ ਅਮਰੀਕ ਸਿੰਘ ਫਲੋਰਾ ਵੀ ਸਾਡੇ ਨਾਲ ਸ਼ਾਮਿਲ ਹੋਣਗੇ ਸੋ ਅਸੀਂ ਬਹੁਤ ਸਾਰੀਆਂ ਗੱਲਾਂ ਚਿੰਤਨ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਦਿਲ ਵਾਲੀਆਂ ਗੱਲਾਂ ਕਰਾਂਗੇ ਅਤੇ ਤੁਹਾਡਾ ਸਾਥ ਵੀ ਚਾਹੀਦਾ ਰਿਕੁਐਸਟ ਐਟ ਹਰਮਨ ਰੇਡੀਓ .com ਤੇ ਤੁਸੀਂ ਈਮੇਲ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ ਸੁਨੇਹਾ ਭੇਜ ਸਕਦੇ ਹੋ ਟੈਲੀਗ੍ਰਾਮ ਐਪ ਬੜੀ ਫੇਮਸ ਹੈ ਉਸ ਦੇ ਰਾਹੀਂ ਸੁਨੇਹਾ ਭੇਜ ਸਕਦੇ ਹੋ ਅਤੇ ਕੋਈ ਵੀ ਦਿਲ ਵਾਲੀ ਗੱਲ ਹੈ ਸਾਂਝੀ ਕਰ ਸਕਦੇ ਹੋ ਸਪਟੰਬਰ ਮਹੀਨਾ ਚੱਲ ਰਿਹਾ ਸਪਰਿੰਗ ਦਾ ਮਹੀਨਾ ਬਾਗਾਂ ਦੇ ਵਿੱਚ ਬਹਾਰਾਂ ਨੇ ਹੋਣੀਆਂ ਚਾਹੀਦੀਆਂ ਨੇ ਫੁੱਲ ਖਿੜੇ ਹੋਣੇ ਚਾਹੀਦੇ ਨੇ ਪਰ ਓਬਜ਼ਰਵੇਸ਼ਨ ਹੈ ਦੇਖਣ ਨੂੰ ਮਿਲ ਰਿਹਾ ਕਿ ਇਸ ਸਾਲ ਫੁੱਲ ਘੱਟ ਨੇ ਬਹਾਰ ਜਿਹੜੀ ਹੈ ਉਹ ਅਨਸਟੇਬਲ ਹੈ ਤਾਪਮਾਨ ਕਦੇ ਸਿਆਲਾਂ ਨਾਲੋਂ ਵੀ ਹੇਠਾਂ ਚਲੇ ਜਾਂਦਾ ਹੈ ਕਦੇ ਗਰਮੀ ਹੋ ਜਾਂਦੀ ਹੈ ਅੱਸੂ ਕੱਤੇ ਵਾਲਾ ਮਾਹੌਲ ਹੈ ਪਰ ਇਸ ਵਾਰੀ ਖਰਾਬ ਹੈ ਸੋ ਇਸ ਦਾ ਅਸਰ ਮਨੁੱਖਾਂ 'ਤੇ ਵੀ ਪੈਂਦਾ ਹੈ ਬੰਦਿਆਂ 'ਤੇ ਤਾਂ ਪੈਂਦਾ ਹੀ ਪੈਂਦਾ ਹੈ ਮੂਡ ਸਵਿੰਗ ਹੁੰਦੇ ਨੇ ਪਰ ਸ੍ਰਿਸ਼ਟੀ 'ਤੇ ਵੀ ਬਹੁਤ ਪੈਂਦਾ ਹੈ। ਬੂਟਿਆਂ ਨੂੰ, ਦਰੱਖਤਾਂ ਨੂੰ, ਬਨਸਪਤੀ ਨੂੰ ਪਤਾ ਨਹੀਂ ਲੱਗਦਾ ਕਿ ਅੱਜ ਕਿਸ ਤਰ੍ਹਾਂ ਡੀਲ ਕਰਨਾ ਆ, ਪਾਣੀ ਕਿੰਨਾ ਚੱਕਣਾ ਧਰਤੀ 'ਚੋਂ, ਕਿੰਨਾ ਸੋਕਾ ਹੋਣਾ, ਕਿੰਨੀ ਧੁੱਪ ਪੈਣੀ, ਕਿੰਨਾ ਖਾਣਾ ਬਣਨਾ ਆ। ਸੋ ਉਹ ਵੀ ਅਨਸਟੇਬਲ ਨੇ। ਐਤਕੀ ਫਲਾਵਰਿੰਗ ਘੱਟ ਹੈ, ਪਰ ਇਹ ਕੁਦਰਤ ਦੇ ਕਾਨੂੰਨ ਨੇ। ਸਭ ਰਜਾ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਨੇ, ਸਾਨੂੰ ਵੀ ਕਰਨਾ ਚਾਹੀਦਾ। ਅਸੀਂ ਅੱਜ ਇਹ ਗੱਲ ਕਰ ਰਹੇ ਹਾਂ ਕਿਉਂਕਿ ਅਸੀਂ ਕੁਦਰਤ ਦਾ ਹਿੱਸਾ ਹਾਂ। ਇਹ ਜਿੰਨੇ ਵੀ ਸ੍ਰਿਸ਼ਟੀ ਹੈ, ਜੀਵ ਹੈ, ਇਹ ਸਾਰੇ ਕੁਦਰਤ ਦਾ ਹਿੱਸਾ ਹੈ। ਅਸੀਂ ਕਈ ਵਾਰੀ ਸਿਰਫ ਹਰਿਆਲੀ ਨੂੰ ਹੀ ਕੁਦਰਤ ਸਮਝ ਲੈਂਦੇ ਹਾਂ ਅਤੇ ਇਹੀ ਕੁਦਰਤ ਹੈ। ਨਹੀਂ, ਇਹ ਜਿਹੜਾ ਮੂਡ ਸਵਿੰਗ ਹੋਣੇ, ਹੱਸਣਾ, ਖਾਣਾ, ਇਹ ਸਭ ਕੁਦਰਤ ਹੈ। ਆਸਾ ਦੀ ਵਾਰ ਦੀ ਇੱਕ ਪੂਰਾ ਸ਼ਲੋਕ ਬਹੁਤ ਵੱਡਾ ਕੁਦਰਤ ਦੀ ਡੈਫੀਨੇਸ਼ਨ ਦੇ ਰਹੇ ਨੇ ਮਹਾਰਾਜ ਉਹਦੇ ਵਿੱਚ ਕਿ ਕੁਦਰਤ ਹੈ ਕੀ। ਇਹ ਜਿਹੜੀ ਗ੍ਰੈਵੀਟੇਸ਼ਨਲ ਪੁੱਲ ਹੈ ਗ੍ਰਹਿਆਂ ਦੇ ਵਿੱਚ ਆਪਸ ਦੀ, ਇਹ ਵੀ ਕੁਦਰਤ ਹੈ। ਕੁਦਰਤ ਇਕੱਲੀ ਹਰਿਆਲੀ ਨਹੀਂ ਹੈਗੀ, ਕੁਦਰਤ ਹਰ ਉਹ ਨਿਯਮ ਹੈ ਜਿਹੜਾ ਕਾਦਰ ਨੇ ਬਣਾਇਆ ਆ। ਕੁਦਰਤ ਹਰ ਉਹ ਵਸਤੂ ਮਾਇਆ ਹੈ, ਮੈਕਨਿਜ਼ਮ ਹੈ ਜਿਹੜਾ ਕਾਦਰ ਨੇ ਬਣਾਇਆ, ਉਹਨੂੰ ਕੁਦਰਤ ਕਹਿੰਦੇ ਆ। ਔਰ ਅਸੀਂ ਦੇਹ ਰੂਪ ਵਿੱਚ ਇਸ ਜੀਵਨ ਦੇ ਵਿੱਚ ਅਸੀਂ ਉਸ ਸਿਸਟਮ ਦਾ ਹਿੱਸਾ ਹਾਂ, ਅਸੀਂ ਇਹ ਤੋਂ ਬਾਹਰ ਨਹੀਂ ਹੋ ਸਕਦੇ। ਸੋ ਅਸੀਂ ਇਹਦੇ ਵਿੱਚ ਰਹਿੰਦੇ ਹਾਂ ਅਤੇ ਇਹ ਜਿਹੜੇ ਜੀਵ ਨੇ, ਬਾਕੀ ਇਹ ਜਿਹੜੇ ਮੈਕਨਿਜ਼ਮ ਹੈ, ਧੁੱਪ, ਛਾਂ, ਇਹ ਸਾਰੀ ਕੁਦਰਤ ਹੈ। ਇਹ ਸਾਨੂੰ ਪ੍ਰਭਾਵਿਤ ਕਰਦੀ ਹੈ, ਅਸੀਂ ਇਹਨਾਂ ਨੂੰ ਪ੍ਰਭਾਵਿਤ ਕਰਦੇ ਹਾਂ। ਅਸੀਂ ਕਿਸ ਤਰ੍ਹਾਂ ਕਰਦੇ ਹਾਂ, ਬੜਾ ਡੂੰਘਾ ਟੌਪਿਕ ਹੈ, ਪਰ ਇਹ ਸਾਨੂੰ ਪ੍ਰਭਾਵਿਤ ਕਰਦੇ ਹਾਂ। ਅਸੀਂ ਸਾਨੂੰ ਇਹਨਾਂ ਦਾ ਖਿਆਲ ਰੱਖਣਾ ਹੈ, ਇਹ ਨਿਯਮਾਂ ਦੇ ਵਿੱਚ ਅਸੀਂ ਬੰਨੇ ਹੋਏ ਹਾਂ, ਇਸ ਜੀਵਨ ਸਾਡਾ ਤਾਂ ਚੱਲ ਰਿਹਾ ਹੈ। ਸੋ ਜਿਹੜੇ ਫਲੋ ਦੇ ਵਿੱਚ ਅਸੀਂ ਚੱਲਦੇ ਉਹਨੂੰ ਕੁਦਰਤੀ ਕਾਨੂੰਨ ਕਹਿੰਦੇ ਆ। ਜਿਹੜੇ ਅਸੀਂ ਫਲੋ ਤੋਂ ਕਈ ਵਾਰੀ ਬਾਹਰ ਹੋ ਜਾਈਦਾ, ਉੱਥੇ ਅਸੀਂ ਗੈਰ ਕੁਦਰਤੀ ਕਾਨੂੰਨ ਹੈ, ਕਾਨੂੰਨ ਤੋਂ ਬਾਹਰ ਹੋ ਜਾਈਦਾ। ਮੰਨ ਲਓ ਕਿ ਜਹਾਜ਼ ਹਵਾ 'ਚ ਉੱਡ ਰਿਹਾ ਹੈ, ਉਸ ਦੇ ਲਈ ਉਹ ਸਾਰੇ ਕਾਨੂੰਨ ਪੰਛੀ ਵਾਲੇ ਹੋਣੇ ਚਾਹੀਦੇ ਆ ਜਿਹਦੇ ਕਰਕੇ ਉੱਡ ਰਿਹਾ ਹੈ। ਜਦੋਂ ਉਹਦੇ 'ਚੋਂ ਇੰਜਣ ਖਰਾਬ ਹੋ ਗਿਆ, ਕੋਈ ਪੁਰਜ਼ਾ ਖਰਾਬ ਹੋ ਗਿਆ, ਤਾਂ ਉਹ ਨਿਯਮ ਖਤਮ ਹੋ ਗਿਆ, ਗੈਰ ਕੁਦਰਤੀ ਹੋ ਗਿਆ ਜਿਹੜਾ ਰੱਬ, ਮਤਲਬ ਜਿਹੜਾ ਕੁਦਰਤੀ ਤੌਰ 'ਤੇ ਰੱਬ ਨੇ ਬਣਾਇਆ ਹੋਇਆ। ਅਸੀਂ ਉਹਦੇ ਵਿੱਚ ਰਹਿ ਕੇ ਤਾਂ ਉੱਡ ਸਕਦੇ ਹਾਂ ਜਹਾਜ਼ 'ਚ, ਪਰ ਜਦੋਂ ਉਹਦਾ ਕੋਈ ਪੁਰਜ਼ਾ ਖਰਾਬ ਹੋ ਗਿਆ, ਕੋਈ ਫੰਗ ਟੁੱਟ ਗਿਆ, ਕੋਈ ਇੰਜਣ ਡਿੱਗ ਪਿਆ, ਪਾਵਰ ਘੱਟ ਗਈ, ਤਾਂ ਉਹ ਕੁਦਰਤ ਦੇ ਕਾਨੂੰਨ ਤੋਂ ਬਾਹਰ ਹੋ ਜਾਂਦਾ, ਜਹਾਜ਼ ਫਿਰ ਧਰਤੀ 'ਤੇ ਆ ਜਾਂਦਾ, ਬੈਕ ਟੂ ਨੋਰਮਲ ਵੇਅਰ ਇਟ ਬਿਲੋਂਗਸ। ਸੋ ਇਹ ਹੈ ਕੁਦਰਤ ਦੇ ਕਾਨੂੰਨ ਕਿੱਦਾਂ ਚੱਲਦੇ ਨੇ। ਸੋ ਗੱਲ ਫੁੱਲਾਂ ਦੀ ਵੀ ਚੱਲ ਰਹੀ ਹੈ ਕਿ ਇਸ ਵਾਰੀ ਬਾਗਾਂ ਦੇ ਵਿੱਚ ਫੁੱਲ ਜਿਹੜੇ ਨੇ ਉਹ ਘੱਟ ਨੇ, ਫਰੂਟ ਘੱਟ ਹੈ, ਹਰ ਪਾਸੇ ਜਿਹੜਾ ਫਲ ਹੈ ਉਹ ਘੱਟ ਹੈ। ਉਸ ਦਾ ਕਾਰਨ ਹੈ ਕਿ ਪਿਛਲੇ 4-5 ਸਾਲ ਸੋਕਾ ਰਿਹਾ, ਫਿਰ ਅੱਗਾਂ ਲੱਗੀਆਂ। ਸੋ ਇਹ ਸਾਈਕਲ ਚੱਲਦੇ ਨੇ, ਕੋਈ ਨਵੀਂ ਗੱਲ ਨਹੀਂ ਹੈਗੀ, ਲੱਖਾਂ ਸਾਲਾਂ ਤੋਂ ਇਸ ਤਰ੍ਹਾਂ ਚੱਲਦਾ ਹੈ। ਪਰ ਸਾਨੂੰ ਇਹਦੇ ਵਿੱਚ ਰਹਿਣਾ ਚਾਹੀਦਾ, ਇਹ ਓਬਜ਼ਰਵੇਸ਼ਨ ਹੈ ਸਾਡੀਆਂ, ਸਾਨੂੰ ਇਹਦੇ ਨਾਲ ਕਿੱਦਾਂ ਅਸੀਂ ਜੂਝਣਾ ਆ, ਕਿੱਦਾਂ ਅਸੀਂ ਟੈਕਲ ਕਰਨਾ ਆ, ਉਹ ਸਾਨੂੰ ਆਉਣਾ ਚਾਹੀਦਾ। ਹੁਣ ਜਿਹੜਾ ਬੰਦੇ ਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ, ਬਾਗ 'ਚ ਫੁੱਲ ਖਿੜਦੇ ਨੇ, ਅਸੀਂ ਉਹ ਤੋਂ ਕੀ ਸਿੱਖ ਸਕਦੇ ਹਾਂ, ਫੁੱਲਾਂ ਤੋਂ ਕੀ ਅਸੀਂ ਸਿੱਖ ਸਕਦੇ ਹਾਂ। ਜਦੋਂ ਸੋਹਣਾ ਫੁੱਲ ਹੁੰਦਾ ਨਾ, ਹਰਿਆਲੀ ਦੇ ਵਿੱਚ ਕੋਈ ਲਾਲ ਸੰਗਤਰੀ ਫੁੱਲ ਖਿੜਦਾ, ਤਾਂ ਸਾਡਾ ਧਿਆਨ ਖਿੱਚਦਾ ਹੈ, ਸਾਨੂੰ ਆਨੰਦ ਮਿਲਦਾ ਉਹ ਦੇਖ ਕੇ। ਇਕੱਲਾ ਦੇਖ ਕੇ ਹੀ ਨਹੀਂ, ਕਈ ਫੁੱਲ ਬਹੁਤ ਵਧੀਆ ਵਧੀਆ ਸੁਗੰਧੀਆਂ ਫੈਲਾਉਂਦੇ ਨੇ, ਸਾਨੂੰ ਹੋਰ ਆਨੰਦ ਆਉਂਦਾ, ਸਾਡੀ ਸੁਗੰਧੀ ਜਿਹੜੀ ਸੈਂਸ ਹੈ ਉਹ ਵੀ ਖੁਸ਼ ਹੋ ਉੱਠਦੀ ਆ, ਆਨੰਦਮਈ ਹੋ ਜਾਂਦੀ ਆ। ਉਹ ਜਿਹੜੇ ਫੁੱਲ ਹੈ ਫਿਰ ਪਰਾਗਣ ਹੋ ਕੇ ਉਹਨਾਂ ਦਾ ਫਲ ਬਣਦਾ ਹੈ, ਉਹ ਅਸੀਂ ਖਾਂਦੇ, ਫਿਰ ਅਸੀਂ ਆਨੰਦ, ਸਾਡੇ ਸਵਾਦ ਦੀ ਜਿਹੜੀ ਸ਼ਕਤੀ ਆ ਉਹ ਵੀ ਫਿਰ ਆਨੰਦਿਤ ਹੁੰਦੀ ਆ। ਸੋ ਸਾਨੂੰ ਫੁੱਲਾਂ ਵਾਂਗਰ ਰਹਿਣਾ ਚਾਹੀਦਾ ਹੈ ਇਸ ਸੁਸਾਇਟੀ ਦੇ ਵਿੱਚ, ਕਿ ਜਿੱਥੇ ਅਸੀਂ ਜਾਈਏ ਅਸੀਂ ਫੁੱਲਾਂ ਵਾਂਗਰ ਮਹਿਕ ਖਿਲਾਰੀਏ, ਨਾ ਕਿ ਕੰਡਿਆਂ ਵਾਂਗਰ ਨਫ਼ਰਤਾਂ ਖਿਲਾਰੀਏ। ਲੋਕ ਸਾਨੂੰ ਦੇਖ ਕੇ ਪਾਸਾ ਪਲਟ ਜਾਣ, ਵੀ ਨਹੀਂ ਯਾਰ ਆ ਗਿਆ ਤਾਂ ਕਲੇਸ਼ੀ ਬੰਦਾ ਹੈ। ਲੋਕ ਤੁਹਾਨੂੰ ਮਿਲਣ ਆਉਣ, ਤੁਸੀਂ ਲੋਕਾਂ ਨੂੰ ਮਿਲੋ, ਕਿਸੇ ਨੂੰ ਖੁਸ਼ੀ ਦਵੋ, ਕਿਸੇ ਤੋਂ ਖੁਸ਼ੀ ਲਵੋ, ਜਿਸ ਤਰ੍ਹਾਂ ਫੁੱਲ ਕਰਦੇ ਨੇ। ਇਹ ਬਿਰਤੀ ਸਾਡੀ ਹੋਣੀ ਚਾਹੀਦੀ ਹੈ, ਫੁੱਲਾਂ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਸਾਰਿਆਂ ਨੂੰ ਕਿ ਅਸੀਂ ਦਸਾਂ ਬੰਦਿਆਂ 'ਚ ਬੈਠੇ ਹਾਂ, ਕਿਤੇ ਅਸੀਂ ਆਫਿਸ ਜਾਂਦੇ ਹਾਂ, ਕਿਤੇ ਵਰਕ ਪਲੇਸ 'ਤੇ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਤਾਂ ਅਸੀਂ ਆਪਣੀ ਫੁੱਲਾਂ ਲਈ ਪੋਜ਼ਿਟਿਵ ਮਹਿਕ ਖਿਲਾਰੀਏ, ਆਪਣੇ ਗੁਣਾਂ ਦੀ ਮਹਿਕ ਖਿਲਾਰੀਏ। ਇੱਕ ਪਹਿਲੇ ਪਾਤਸ਼ਾਹ ਦਾ ਸ਼ਲੋਕ ਮੈਂ ਤੁਹਾਡੇ ਨਾਲ ਸਾਂਝਾ ਕਰਦਾ, ਅੱਜ ਮੈਂ ਤੁਹਾਨੂੰ ਗੀਤ ਵੀ ਫੁੱਲਾਂ ਵਾਲਾ ਸੁਣਾਉਣਾ ਹੈ। ਪਹਿਲੇ ਪਾਤਸ਼ਾਹ ਕਹਿੰਦੇ ਨੇ ਰਾਗ ਸੂਹੀ ਦੇ ਵਿੱਚ, ਕਾਇਆ ਕੂਮਲ ਫੁੱਲ ਗੁਣ, ਨਾਨਕ ਗੁੱਪਸ ਮਾਲ, ਇੰਨੀ ਫੁੱਲੀ ਰਹੁ ਕਰੇ ਅਵਰ ਕੇ ਚੁਣੇ ਡਾਲ। ਇਹ ਜਿਹੜੀ ਕਾਇਆ ਆ, ਇਹ ਇਹ ਅਸੀਂ ਦੇਖ ਰਹੇ ਹਾਂ ਸਾਰਾ ਕੁਛ, ਇਹ ਕੂਮਲ ਹੈ, ਜਿਸ ਤਰ੍ਹਾਂ ਕਹਿੰਦੇ ਕੂੰਬਲ, ਕੂੰਬਲ ਵੀ ਕਹਿੰਦੇ ਨੇ, ਵੈਸੇ ਕੂਮਲ ਹੁੰਦਾ ਕੋਮਲ, ਇਹ ਕੂੰਬਲ ਹੈ ਜਿਹੜੀ ਵੱਧ ਰਹੀ ਹੈ, ਬੜੀ ਕੋਮਲ ਹੈ। ਕਾਇਆ ਨੂੰ ਆਪਣੀ ਨੂੰ ਕੂਮਲ ਬਣਾਓ, ਫੁੱਲ ਗੁਣ, ਜਿਹੜੇ ਆਪਣੇ ਗੁਣ ਹੈ ਉਹਨਾਂ ਨੂੰ ਫੁੱਲ ਵਾਂਗਰ ਬਣਾਓ, ਜਿਸ ਤਰ੍ਹਾਂ ਆਪਾਂ ਸਵੇਰ ਦੇ ਅੱਜ ਗੱਲ ਕਰ ਰਹੇ ਹਾਂ, ਨਾਨਕ ਗੁੱਪ ਸਮਾਲ। ਇਹਨਾਂ ਦੋ ਚੀਜ਼ਾਂ ਦੀਆਂ, ਕੂੰਬਲਾਂ ਦੀਆਂ ਅਤੇ ਫੁੱਲਾਂ ਦੀਆਂ, ਆਪਣੀ ਕਾਇਆ ਦੀ ਅਤੇ ਆਪਣੇ ਗੁਣਾਂ ਦੀ ਮਾਲਾ ਬਣਾਓ। ਇਹ ਤਰ੍ਹਾਂ ਦੇ ਜਿਹੜੇ ਫੁੱਲ ਹੈ ਨਾ, ਇਹਦੇ ਨਾਲ ਸੇਵਾ ਕਰੋ, ਬਾਕੀ ਜਿਹੜੇ ਦੁਨਿਆਵੀ ਫੁੱਲ ਹੈ ਉਹਨਾਂ ਨੂੰ ਛੱਡੋ, ਆਪਣੀ ਕਾਇਆ ਨੂੰ ਕੂੰਬਲ ਬਣਾਓ ਅਤੇ ਆਪਣੇ ਗੁਣਾਂ ਨੂੰ ਫੁੱਲ ਬਣਾ ਕੇ ਇਹਦੀ ਮਾਲਾ ਆਪਾਂ ਪਰਾਉਣੀ ਹੈ। ਬਹੁਤ ਸੁੰਦਰ ਸ਼ਲੋਕ ਹੈ, ਬੜੇ ਡੂੰਘੇ ਸ਼ਲੋਕ ਨੇ, ਕਾਇਆ ਕੋਮਲ ਫੁੱਲ ਗੁਣ, ਨਾਨਕ ਗੁੱਪ ਸਮਾਲ, ਇੰਨੀ ਫੁੱਲੀ ਰਹੁ ਕਰੇ ਅਵਰ ਕੇ ਚੁਣੇ ਡਾਲ। ਪਿਆਰਿਓ, ਆਪਣੇ ਆਪ ਨੂੰ ਆਪਾਂ ਤਰਾਸ਼ਣਾ ਹੈ, ਪਰਮਾਤਮਾ ਨੇ ਸਾਨੂੰ ਬਹੁਤ ਗੁਣ ਦਿੱਤੇ ਨੇ, ਭਰੇ ਪਏ ਹਾਂ ਅਸੀਂ, ਪਰ ਆਪਣੇ ਆਪ ਨੂੰ ਇਹਨਾਂ ਨੂੰ ਫੁੱਲ ਖੜਾਉਣ ਦੀ ਲੋੜ ਹੈ, ਤਰਾਸ਼ਣ ਦੀ ਲੋੜ ਹੈ, ਔਰ ਜਿੱਥੇ ਜਾਓ ਉੱਥੇ ਸੁਗੰਧੀਆਂ ਖਿਲਾਰਨ ਦੀ ਲੋੜ ਹੈ। ਕਿਸ਼ੋਰ ਕੁਮਾਰ ਦਾ ਗੀਤ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਇਹ 1971 ਦੇ ਵਿੱਚ ਫਿਲਮ ਆਈ ਸੀ ਬਨਫੂਲ, ਬਹੁਤ ਹੀ ਖੂਬਸੂਰਤ ਹੈ। ਅੱਜ ਫੁੱਲਾਂ ਦਾ ਇੱਕ ਤੁਹਾਨੂੰ ਹੋਰ ਵੀ ਗੀਤ ਸੁਣਾਉਣਾ, ਪਰ ਕਿਸ਼ੋਰ ਜੀ ਦੇ ਇਸ ਗੀਤ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਬਹੁਤ ਸਾਰੇ ਸੱਜਣ ਆ ਰਹੇ ਨੇ, ਸੁਨੇਹੇ ਦੇ ਰਹੇ ਨੇ, ਹਾਲ ਚਾਲ ਪੁੱਛ ਰਹੇ ਨੇ, ਸਭ ਦੀ ਹਾਜ਼ਰੀ ਮਨਜ਼ੂਰ ਹੈ ਜੀ। ਅਤੇ ਅਮਰੀਕ ਭਾਅ ਜੀ ਵੀ ਆਉਂਦੇ ਹੋਣਗੇ, GS ਚਾਲ ਨੂੰ ਵੀ ਆਵਾਜ਼ ਮਾਰਦੇ ਹਾਂ ਅਤੇ ਗੀਤ ਸੁਣਦੇ ਹਾਂ ਕਿਸ਼ੋਰ ਜੀ ਦਾ, ਮੈਂ ਜਹਾਂ ਚਲਾ ਜਾਊਂਗਾ।
चला जाऊं मैं जहां चला जाऊं बहार चली आए, ओ महक जाए राहों की धूल, मैं बन फूल बन का फूल, मैं जहां चला जाऊं बहार चली आए, ओ महक जाए राहों की धूल, मैं बन फूल बन का फूल, हो नहीं पहचाना, दुनिया गई मुझको भूल, मैं बन फूल बन का फूल, मैं जहां चला जाऊं बाहर चली आए, महक जाए राहों की धूल, मैं बन फूल बन का फूल। डगर आवारा फिरूर में बंजारा, डगर डगर आवारा, किस दिल वाले का ढूंढू मैं सहारा, मुझे कोई कर ले कबूल, मैं बन फूल बन का फूल, मैं जहां चला जाऊं बाहर चली आए, महक जाए राहों की धूल, मैं बन फूल बन का फूल। हो
ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀਗੇ ਅਤੇ ਬਹੁਤ ਹੀ ਖੂਬਸੂਰਤ ਗੀਤ। ਮੇਰੇ ਨਾਲ ਜੀ ਐੱਸ ਚਾਲ ਜੁੜ ਚੁੱਕੇ ਨੇ ਅਤੇ ਉਹਨਾਂ ਦਾ ਮੈਂ ਸਵਾਗਤ ਕਰਦਾ ਹਾਂ ਸਿਡਨੀ ਤੋਂ। ਚਾਲ ਸਾਹਿਬ ਗੁੱਡ ਮੋਰਨਿੰਗ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ।
ਹਾਂਜੀ
ਕਰਦੇ ਹਾਂ ਜੀ, ਤੁਹਾਡੇ ਨਾਲ ਨਾਲ ਸਾਰੇ ਸਰੋਤੇ ਵੀ ਠੀਕ ਠਾਕ ਹੋਣਗੇ।
ਹਾਂਜੀ ਹਾਂਜੀ, ਸਾਰੇ ਠੀਕ ਹੋਣਗੇ ਅਤੇ ਹੈਗੇ ਆ ਅਤੇ ਮੈਸੇਜ ਵੀ ਆ ਰਹੇ ਨੇ। ਵੈਸੇ ਪਹਿਲਾਂ ਮੈਂ ਸਾਰਿਆਂ ਦੀ ਐਕਨੋਲੇਜਮੈਂਟ ਕਰਦਾ, ਵਿਜੇ ਵਿਰਦੀ ਜੀ, ਨਵਦੀਪ, ਸੁਖਪ੍ਰੀਤ ਸਿੱਧੂ, ਸੁਰਿੰਦਰਪਾਲ ਅੰਕਲ ਸਾਡੇ ਬਲਬੁਲਗੇ ਤੋਂ, ਰਵਿੰਦਰ ਸਿੰਘ ਸਿਡਨੀ ਵਾਲੇ, ਕੁਲਵੀਰ ਸਿੰਘ ਸੰਧੂ ਕਨੇਡਾ ਵਾਲੇ, ਜੀ ਐੱਸ ਸਿੱਖ ਹੋਣੀ, ਜਗਵੀਰ ਸਿੱਖ ਹੋ, ਸੁਖਵਿੰਦਰ ਸੌਂਦ ਭਾਅ ਜੀ, ਪਾਲਾ ਬੈਂਸ, ਸਾਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਔਰ ਸੁਨੇਹੇ ਪੜ੍ਹਦੇ ਹਾਂ ਥੋੜ੍ਹੀ ਦੇਰ ਬਾਅਦ। ਪਰ ਚਾਲ ਸਾਹਿਬ, ਤੁਸੀਂ ਮੈਨੂੰ ਦੱਸੋ ਵੀ ਸਿਡਨੀ ਖੋਲੂੰਗੇ ਜਾਂ ਨਹੀਂ? ਮੇਰਾ ਤਾਂ ਬਹੁਤ ਦਿਲ ਕਰਦਾ, ਸਾਡੇ ਤਾਂ ਪੈਰਾਂ 'ਚ ਕਰੋਈਆਂ ਹੋਈਆਂ ਪਈਆਂ ਘਰ ਬੈਠ ਬੈਠ ਕੇ। ਕੀ
ਉਹ ਜਿੱਦਾਂ ਤੁਸੀਂ ਗੱਲ ਕਰਦੇ ਹੁੰਦੇ ਆ, ਤੁਹਾਡਾ ਧੂੰਆਂ ਸੰਘਣ ਨੂੰ ਜੀ ਕਰਦਾ।
ਆਹੋ, ਅਸੀਂ ਧੱਕੇ ਪਏ ਹਾਂ ਹਰਿਆਲੀ ਦੇ ਵਿੱਚ ਬੈਠੇ, ਸ਼ੁੱਧ ਹਵਾ ਇੰਨੀ, ਸਾਨੂੰ ਤਾਂ ਓਵਰ ਆਕਸੀਜਨ ਹੋ ਕੇ ਸਾਡੇ ਤਾਂ ਦਿਮਾਗ ਪਾਟਣ ਨੂੰ ਫਿਰਦੇ ਆ, ਕੀ ਕਰੀਏ।
ਹਾਂਜੀ, ਆਸ ਕੀਤੀ ਜਾ ਰਹੀ ਹੈ ਜੀ ਅਗਲੇ ਅਗਲੇ ਮਹੀਨੇ ਦੇ ਅੱਧ ਦੇ ਵਿੱਚ ਜਿੱਦਾਂ ਖੁੱਲ੍ਹੇਗੀਆਂ ਚੀਜ਼ਾਂ ਸ਼ੁਰੂ ਹੋ ਜਾਣਗੀਆਂ।
ਅੱਛਾ, 18 ਅਕਤੂਬਰ ਕਹਿੰਦੇ ਸੀ, ਕਹਿੰਦੇ 18 ਅਕਤੂਬਰ ਨੂੰ ਖੋਲ੍ਹ ਦੇਣੇ ਆ, ਤੇ ਰਾਤੀ ਖਬਰ ਆ ਰਹੀ ਸੀ ਵੀ 70% ਨਿਊ ਸਾਊਥ ਵੇਲਸ ਦੇ ਟੀਕੇ, ਪਹਿਲੇ ਟੀਕੇ ਲੱਗ ਗਏ ਨੇ, ਤੇ ਸ਼ਾਇਦ 13-14 ਅਕਤੂਬਰ ਤੱਕ ਡਬਲ ਵੀ 70 ਹੋ ਜਾਣਗੇ, ਪਰ ਉਦੋਂ ਤੱਕ 95% ਕਹਿੰਦੇ ਪਹਿਲੇ ਵੀ ਲੱਗ ਚੁੱਕੇ ਹੋਣਗੇ।
ਕੱਲ ਜਿਹੜੀ ਕੱਲ ਦੀ ਫਿਗਰ ਆ ਜੀ, ਉਹਦੇ ਨਾਲ 70 ਤੋਂ ਵੀ ਖੁਸ਼ੀ ਦੀ ਗੱਲ ਇਹ ਆ ਵੀ ਪਹਿਲੀ ਡੋਜ਼ 80.7% ਲੋਕਾਂ ਨੂੰ ਲੱਗ ਚੁੱਕੀ ਹੈ।
ਅੱਛਾ, 80
ਤੇ ਜਿਹੜੀ ਦੂਜੀ ਆ ਉਹ ਵੀ, ਹਾਂਜੀ 80 ਮਾਈਲਸਟੋਨ ਕੱਲ ਜਿਹੜਾ ਅਚੀਵ ਹੋ ਗਿਆ ਵਾ, ਜਿਹਨਾਂ ਨੂੰ ਇੱਕ ਡੋਜ਼ ਲੱਗ ਚੁੱਕੀ ਹੈ।
ਅੱਛਾ,
ਤੇ ਦੂਜੀ ਡੋਜ਼ ਵੀ 49.6 ਲੋਕਾਂ ਨੂੰ ਲੱਗ ਚੁੱਕੀ ਆ, ਤੇ ਹਾਂਜੀ ਆਸ ਕੀਤੀ ਜਾਂਦੀ ਵੀ ਅਗਲੇ ਮਹੀਨੇ ਦੇ ਅੱਧ ਤੱਕ, ਜਾਂ ਜਿਹੜੀ ਉਹ ਪ੍ਰਜਾਤੀ ਹੈਗੀ ਆ ਜਿਹੜੀ ਇਹਨਾਂ ਦਾ ਵਿਰੋਧ ਕਰਦੇ ਆ, ਜਿਹਨਾਂ ਨੇ ਨਾ ਲਵਾਈ ਤੇ ਭਾਵੇਂ ਥੋੜੇ ਨੰਬਰ ਘੱਟ ਰਹਿਣ।
ਅੱਛਾ, ਇਹ ਨਿਊ ਸਾਊਥ ਵੇਲਸ ਦੀ ਫਿਗਰ ਹੈ, ਤੇ ਬਾਕੀ ਸਟੇਟਾਂ ਕਿੱਥੇ ਕ ਤੱਕ ਪਹੁੰਚੀਆਂ ਨੇ?
ਬਾਕੀ ਸਟੇਟਾਂ ਚ ਨਿਊ ਸਾਊਥ ਵੇਲ ਹੀ ਹਾਲ ਦੀ ਘੜੀ ਤੇ ਲੀਡ ਕਰ ਰਿਹਾ ਵਾ ਜੀ ਵੱਡੀ ਸਟੇਟ ਹੋਣ ਦੇ ਨਾਤੇ। ਕੋਈ ਨੀ, ਮੈਂ ਬਾਕੀ ਸਟੇਟਾਂ ਦਾ ਵੀ ਤੁਹਾਨੂੰ ਡਾਟਾ ਸ਼ੇਅਰ ਕਰ ਦਾਂਗਾ ਤੇ ਤੁਸੀਂ ਫਿਰ ਬਾਅਦ ਦੇ ਵਿੱਚ ਸ਼ੇਅਰ ਕਰ ਦਿਓ।
ਅੱਛਾ ਹਾਂਜੀ
ਹਾਂਜੀ ਮੈਂ
ਤੇ ਆਪਣੇ ਇੱਕ ਨਾ ਹੋਰ ਇੱਕ ਹੋਰ ਖਬਰ ਆ ਰਹੀ ਸੀਗੀ ਜਿਹੜੀ ਕਿ ਖੁਸ਼ੀ ਦੀ ਖਬਰ ਹੈ ਕਿ ਬਲੈਕ ਟਾਊਨ ਦੇ ਵਿੱਚ ਮਤਲਬ ਪਹਿਲਾਂ ਤਾਂ ਇਹ ਸੀ ਜੀ ਉਹ ਜਿਹੜੀ ਮਲਟੀਕਲਚਰ ਕਮਿਊਨਿਟੀ ਜਿਹੜੀ ਹੈ ਟੀਕੇ ਨਹੀਂ ਲਵਾਉਂਦੀ, ਮਤਲਬ ਬਲੇਮ ਗੇਮ ਨਹੀਂ ਹੁੰਦੀ ਅਤੇ ਅਸੀਂ ਮਤਲਬ ਮੈਂ ਤੁਹਾਨੂੰ ਹੁਣ ਚਲੋ ਸਿੱਧੀ ਪੰਜਾਬੀ 'ਚ ਹੀ ਦੱਸ ਦਿੰਦਾ ਹਾਂ ਅਤੇ ਜਿਹੜੇ ਤਾਂ ਆਪਣੇ ਬੰਦੇ ਆ ਉਹ ਤਾਂ ਕੋਈ ਉਹ ਗੋਰੇ ਬਹੁਤ ਗੰਦੇ ਆ ਜੀ, ਉਹ ਗੋਰੇ ਬਹੁਤ ਗੰਦੇ ਆ ਜੀ, ਹੈ ਨਾ, ਜਾਂ ਜਿਹੜੇ ਆ ਮੁਸਲਿਮ ਭਾਈਚਾਰਾ ਜੀ ਇਹ ਨਹੀਂ ਲਵਾਉਂਦਾ ਜੀ, ਇਹ ਨਹੀਂ ਲਵਾਉਂਦਾ, ਹੈ ਨਾ, ਅਤੇ ਉਹ ਜਿਹੜੇ ਗੋਰੇ ਆ ਉਹ ਕਹੀ ਜਾਂਦੇ ਇਹ ਬਲੱਡੀ ਇੰਡੀਅਨਸ ਨਾ, ਇਹ 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 ਬਹੁਤ ਗੰਦੇ ਆ, ਇਹ ਬਹੁਤ ਗੰਦੇ, ਮਤਲਬ ਦੇ ਐਵਰੀਬਡੀ ਬਲੇਮਿੰਗ ਐਵਰੀਬਡੀ ਈਚ ਅਦਰ, ਹੈ ਨਾ। ਅਤੇ ਅਸਲ 'ਚ ਮੈਂ ਹੈਰਾਨ ਰਹਿ ਗਿਆ ਕਿ ਬਲੈਕ ਟਾਊਨ ਦਾ ਫਿਗਰ 80% ਤੋਂ ਉੱਤੇ ਜਾ ਰਿਹਾ ਹੈ। ਸੋ ਬਲੈਕ ਟਾਊਨ ਇਜ਼ ਮੋਸਟਲੀ ਸਿੰਘਸ ਐਂਡ, ਹੈ ਨਾ, ਅਤੇ ਮਲਟੀਕਲਚਰ ਕਮਿਊਨਿਟੀ, ਇਹ ਜਿਹੜਾ ਨੈਰੇਟਿਵ ਚੱਲ ਰਿਹਾ ਜੀ, ਚੱਲ ਰਿਹਾ ਹੈ ਕਿ ਮਤਲਬ ਮਲਟੀਕਲਚਰ ਕਮਿਊਨਿਟੀ ਟੀਕੇ ਨਹੀਂ ਲਵਾਉਂਦੇ, ਟੀਕੇ ਲਵਾਉਂਦੇ, ਇਟਸ ਅ ਸਲੈਪ ਇਨ ਦਾ ਫੇਸ।
ਜੀ ਬਿਲਕੁਲ, ਸਭ ਬਾਹਰੋਂ ਆਏ ਮਾਈਗ੍ਰੈਂਟ ਭਾਈਚਾਰਾ ਤੇ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਵਾ ਤੇ ਉਹ ਤੇ ਸਾਰੇ ਲਵਾ ਹੀ ਰਹੇ ਆ। ਇਹ ਉਹ ਜਿਹੜੇ ਲੋਕ ਜਿੱਦਾਂ ਧਰਨੇ ਮੁਜ਼ਾਹਰਿਆਂ ਚ ਜਾਂਦੇ ਆ ਜਾਂ ਜਿਹਨਾਂ ਨੂੰ ਪਤਾ ਕਿ ਹੁਣ ਉਹ ਗੌਰਮੈਂਟ ਸਪੋਰਟ ਮਿਲ ਰਹੀ ਆ ਤੇ ਥੋੜਾ ਮੌਜ ਮੇਲਾ ਚੱਲਦਾ ਰਹੇ ਲੰਬਾ,
ਠੀਕ
ਹੈ, ਕਿ ਪੈਸੇ ਸਾਨੂੰ ਮਿਲਦੇ ਰਹਿਣ ਤੇ ਉਹ 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 ਵਾਲੀ ਸੋਚ ਵਾਲੇ ਲੋਕ ਵੀ ਵਿੱਚ ਹੈਗੇ ਆ। ਪਰ ਹੁਣ ਜਿੱਦਾਂ ਫਿਰ ਇਹ 80% ਦਾ ਫਿਗਰ ਆ ਜਾਏਗੀ ਤੇ ਫਿਰ ਜਦੋਂ ਉਹਨਾਂ ਨੂੰ ਇੱਧਰ ਉੱਧਰ ਮੂਵਮੈਂਟ ਤੇ ਉਹਨਾਂ ਦੀ ਤੇ ਰੋਕ ਲੱਗੇਗੀ ਤੇ ਫਿਰ ਲਵਾਉਣੇ ਪੈਣਗੇ ਸਾਰਿਆਂ ਨੂੰ।
ਹਾਂਜੀ
ਹਾਂਜੀ
ਚਲੋ ਉਹ ਬਾਕੀ ਵਿੱਚ ਉਹਨੀ ਫੇਰ ਧਾਰਨਾ ਦੇ ਦਿਆ ਕਰਨਾ ਵੀ ਸਾਨੂੰ ਵੀ ਚੜਾਓ ਜਹਾਜ਼ 'ਚ, ਸਾਡੇ ਟੀਕਾ ਨਹੀਂ ਲੱਗਾ।
ਉੱਥੇ ਵੀ ਲੜਾਈ ਹੋਏਗੀ, ਨਾਲੇ ਪੁਲਿਸਿੰਗ ਕਰ ਲਈ ਜਿਹੜੇ ਫਰੰਟ ਲਾਈਨ ਤੇ ਕੰਮ ਕਰਦੇ ਲੋਕ ਉਹਨਾਂ ਨਾਲ ਝਗੜੇ ਵਾਲੀ ਗੱਲ
ਹੋਏਗੀ। ਹਾਂਜੀ ਅਗਲੀ ਖਬਰ
ਜਿੱਦਾਂ ਅਗਲੀ ਖਬਰ ਦੀ ਵੀ ਜਿੱਦਾਂ ਆਸਟ੍ਰੇਲੀਆ ਦੇ ਵਿੱਚ 17 September ਦਾ ਜਿਹੜਾ ਦਿਨ ਹੁੰਦਾ ਵਾ ਉਹ ਸਿਟੀਜ਼ਨਸ਼ਿਪ ਡੇ ਵਜੋਂ ਮਨਾਇਆ ਜਾਂਦਾ ਜੀ।
ਹਾਂਜੀ
ਤੇ ਇਹ 2001 ਚ ਸ਼ੁਰੂ ਹੋਇਆ ਸੀ ਤੇ ਪਿਛਲੇ ਸਾਲ ਦੀ ਜਿਹੜੀ ਆਸਟ੍ਰੇਲੀਅਨ ਸਿਟੀਜ਼ਨ ਸਿੱਪ ਦੀ ਹੈਗੀ ਆ ਫਿਗਰ, ਉਹਦੇ ਚ ਖੁਸ਼ੀ ਦੀ ਗੱਲ ਇਹ ਆ ਕਿ ਵੀ ਇੰਡੀਅਨ ਬੋਰਨ ਨੈਸ਼ਨਲਸ ਜਿਹੜੇ ਹੈਗੇ ਆ ਉਹਨਾਂ ਨੇ ਸਭ ਤੋਂ ਜ਼ਿਆਦਾ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਲਈ ਆ 24,205 ਲੋਕਾਂ ਨੂੰ। ਇਹ ਫਿਗਰ ਹੈਗੀ ਆ ਜੀ 1 July ਤੋਂ ਲੈ ਕੇ 30 June 2021 ਤੱਕ ਜਿਹੜਾ ਫਾਈਨੈਂਸ਼ੀਅਲ ਈਅਰ ਖਤਮ ਹੋਇਆ। ਇਸ ਤੋਂ ਬਾਅਦ ਇੰਗਲੈਂਡ ਹੈ ਜੀ, ਫਿਰ ਫਿਲੀਪੀਨ ਆ, ਚਾਈਨਾ ਵਾ। ਸੋ ਚਾਈਨਾ ਤੋਂ ਇਸ ਵਾਰੀ ਬਹੁਤ ਘੱਟ ਲੋਕਾਂ ਨੂੰ ਸਿਟੀਜ਼ਨਸ਼ਿਪ ਮਿਲੀ, ਓਨਲੀ 7,383 ਲੋਕਾਂ ਨੂੰ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਮਿਲੀ ਆ।
ਠੀਕ ਕਿਆ ਬਾਤ।
ਸੋ ਮੇਨ ਜਿਹੜੇ ਸੋਰਸ ਹੈਗਾ ਵਾ ਉਹ ਇੰਗਲੈਂਡ ਤੇ ਇੰਡੀਆ, ਪਹਿਲੀ ਵਾਰੀ ਇੰਡੀਆ ਨੰਬਰ 1 ਹੋਇਆ ਵਾ।
ਅੱਛਾ
ਹਾਂਜੀ
ਠੀਕ ਹੈ। ਇੰਡੀਆ ਦੇ ਵਿੱਚ ਵੀ ਹਾਂਜੀ ਕਰਿਓ।
ਹਾਂਜੀ 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 ਦੱਸੋ ਦੱਸੋ ਦੱਸੋ।
ਨਹੀਂ ਤੁਸੀਂ ਇੰਡੀਆ ਦਾ ਜ਼ਿਕਰ ਕਰ ਰਹੇ ਸੀਗੇ ਕਿ ਉੱਥੇ ਵੀ ਜਿਹੜੇ ਵੈਕਸੀਨੇਸ਼ਨ ਵਗੈਰਾ ਕਾਫੀ ਵਧੀਆ ਉਹਦੀ ਰੇਟਿੰਗ ਚੱਲ ਰਹੀ ਹੈ, ਉਹਦੀ ਕੋਈ ਹੈ ਰਿਪੋਰਟ?
ਇੰਡੀਆ ਵਾਲੇ ਦੀ ਕੋਈ ਰਿਪੋਰਟ ਨਹੀਂ ਹੈ ਜਿੱਦਾਂ ਮੇਰੇ ਕੋਲ ਤੇ ਹਾਲ ਦੀ ਘੜੀ। ਕੋਈ ਜੇ ਮੇਰੇ ਕੋਲ ਕੋਈ ਹੋਰ ਨਿਊਜ਼ ਮੈਂ ਤੁਹਾਡੇ ਨਾਲ ਬਾਅਦ ਸ਼ੇਅਰ ਕਰ ਦਾਂਗਾ, ਤੁਸੀਂ ਦਰਸ਼ਕਾਂ ਨਾਲ ਸ਼ੇਅਰ ਕਰ ਦਿਓ।
ਠੀਕ
ਤੇ ਨਿਊਜ਼ੀਲੈਂਡ ਨੇ ਜਿਹੜਾ ਹੈਗਾ ਜੀ ਸਸਪੈਂਸ਼ਨ ਜਿਹੜੀ ਹੈਗੀ ਆ ਵੀ ਟ੍ਰੈਵਲ ਬੈਨ ਉਹ ਲੇਟ ਨਵੰਬਰ ਤੀਕ ਵਧਾ ਤਾ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਅਜੇ ਕੇਸ ਘੱਟ ਨਹੀਂ ਰਹੇ
ਤੇ
ਵੈਕਸੀਨੇਸ਼ਨ ਵੀ ਅਜੇ ਪੂਰੀ ਤਰ੍ਹਾਂ ਨਹੀਂ ਲੱਗੀ। ਸੋ ਇਸ ਕਰਕੇ ਉਹਨਾਂ ਨੇ ਨਵੰਬਰ 30 ਇਹਨੂੰ ਵਧਾ ਤਾ ਵਾ।
ਠੀਕ
ਇਸ ਤੋਂ ਇਲਾਵਾ ਕੁਆਰੰਟਾਈਨ ਇੰਟਰਨੈਸ਼ਨਲ ਬਾਰਡਰ ਖੋਲਣ ਲਈ ਟ੍ਰਾਇਲ ਦੇ ਤੌਰ ਤੇ ਜੀ 7 ਦਿਨਾਂ ਦਾ ਕੁਆਰੰਟਾਈਨ ਨਿਊ ਸਾਊਥ ਵੇਲ ਵੀ ਸ਼ੁਰੂ ਕਰਨ ਜਾ ਰਿਹਾ। ਸਾਊਥ ਆਸਟ੍ਰੇਲੀਆ 'ਚ ਇਹ ਟ੍ਰਾਇਲ ਚੱਲ ਰਿਹਾ ਵਾ ਡਿਫੈਂਸ ਪਰਸਨਲਸ ਜਿਹੜੇ ਵਾਪਸ ਆਏ ਆ ਉਹਨਾਂ ਦੇ ਉੱਤੇ।
ਅੱਛਾ
ਤੇ ਇਹ 7 ਦਿਨ ਘਰੇ ਹੀ ਜਿੱਦਾਂ ਕੁਆਰੰਟਾਈਨ ਕਰਨਾ ਹੋਊਗਾ ਤੇ ਇਹ ਏਅਰਪੋਰਟ ਤੋਂ ਸਕੌਟ ਕਰਕੇ ਬੰਦੇ ਘਰ ਘਰ ਛੱਡ ਦਿੱਤੇ ਜਾਣਗੇ।
ਅੱਛਾ
ਤੇ ਇਹਦੇ ਤੇ ਐਪ ਦੇ ਥਰੂ ਉਹਨਾਂ ਨੂੰ ਫੇਸ ਰੈਕੋਗਨਾਈਜ਼ ਦੇ ਥਰੂ ਉਹਨਾਂ ਨੂੰ ਚੈੱਕ ਕੀਤਾ ਜਾਏਗਾ ਉਹਨਾਂ ਦੀ ਲੋਕੇਸ਼ਨ ਤੇ ਉਹ ਵੀ ਉਹੀ ਬੰਦਾ ਹੀ ਆ ਉੱਥੇ ਖੜਾ ਹੋਇਆ ਤੇ 15 ਮਿੰਟ ਦੇ ਵਿੱਚ ਵਿੱਚ ਤੁਹਾਨੂੰ ਉਹਨਾਂ ਦੀ ਕਾਲ ਆਉਂਦੀ ਜਦੋਂ ਤੇ ਤੁਹਾਨੂੰ ਪ੍ਰੂਵ ਕਰਨਾ ਪਏਗਾ।
ਓਕੇ ਇਹ ਇਹਦੇ ਬਾਰੇ ਚਲੋ ਆਪਾਂ ਅਮਰੀਕ ਭਾਜੀ ਨਾਲ ਗੱਲ ਕਰਦੇ ਹਾਂ ਜਦੋਂ ਸਾਡੇ ਨਾਲ ਜੁੜਦੇ ਨੇ, ਤੇ ਆਪਾਂ ਦੇਖਾਂਗੇ।
ਹਾਂਜੀ
ਹਾਂਜੀ,
ਇਹਨੂੰ ਕੁਆਲੀਫਾਈ ਕਰ ਲਈ ਦੋ ਚੀਜ਼ਾਂ ਦੀ ਜ਼ਰੂਰਤ ਹੋਏਗੀ ਜੀ। ਇੱਕ ਤਾਂ ਦੋਵੇਂ ਟੀਕੇ ਲੱਗੇ ਹੋਣੇ ਚਾਹੀਦੇ ਆ ਜਿਹੜੇ ਅਪਰੂਵਡ ਆ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ, ਤੇ ਵਰਕਿੰਗ ਕੰਡੀਸ਼ਨ ਦੇ ਵਿੱਚ ਤੁਹਾਡੇ ਕੋਲ ਸਮਾਰਟਫੋਨ ਚਾਹੀਦਾ ਵਾ।
ਠੀਕ ਹੈ, ਉਹ ਵੈਸੇ ਕੈਪਟਨ ਸਾਹਿਬ ਨੇ ਦੇ ਦੇਣਾ ਜੇ ਨਹੀਂ ਹੈਗਾ ਤਾਂ ਉਹ ਤਾਂ ਕੋਈ ਚੱਕਰ ਹੀ ਨਹੀਂ, ਉਦੋਂ ਤੱਕ ਵੇਟ ਕਰੋ ਤੁਸੀਂ,
ਉਦੋਂ ਤੱਕ ਵੇਟ ਕਰਕੇ ਮਿਲ ਜਾਣੇ ਆ। ਦੂਜਾ ਜਿਹੜੇ ਹਾਊਸਿੰਗ ਦੀ ਕਰਦੇ ਆਪਾਂ ਗੱਲ ਕਿ ਪ੍ਰਾਈਸ ਬਹੁਤ ਵੱਧ ਰਹੇ ਜਾਂ, ਉਹਦੇ ਚ ਇੱਕ ਰਿਪੋਰਟ ਆਈ ਆ ਜੀ ਵੀ ਜਿਹੜੇ ਝੂਠੇ ਲੋਨਸ ਆ ਉਹਨਾਂ ਦੀ ਉਹ ਬਹੁਤ ਜ਼ਿਆਦਾ ਐਪਲੀਕੇਸ਼ਨ ਫਿਰ ਰਿਕਾਰਡ ਵੱਧ ਗਈਆਂ, ਮਤਲਬ 41% ਐਪਲੀਕੇਸ਼ਨ ਉਹਨਾਂ ਨੇ ਫਾਇੰਡ ਕੀਤੀਆਂ ਜਿਹਨਾਂ ਦੇ ਵਿੱਚ ਆਪਣੇ ਜਿਹੜੇ ਖਰਚੇ ਆ ਉਹਨਾਂ ਬਾਰੇ ਝੂਠੀ ਜਾਣਕਾਰੀ ਦਿੱਤੀ ਗਈ ਆ।
ਅੱਛਾ,
ਕਿ ਵੀ ਆਪਣੇ ਖਰਚਿਆਂ ਨੂੰ ਘੱਟ ਦੱਸਿਆ ਗਿਆ ਵਾ, ਆਮਦਨ ਤੋਂ ਆਮਦਨ ਨੂੰ ਵੱਧ ਵਿਖਾਇਆ ਗਿਆ ਵਾ, ਤੇ ਇਹ ਵੀ ਇੱਕ ਕਾਰਨ ਹੈਗਾ ਵਾ ਕਿ ਜਿਹੜਾ ਜ਼ਿਆਦਾ ਪ੍ਰਾਈਸ ਵਧਾ ਰਿਹਾ ਵਾ।
ਚਲੋ ਮਹਾਰਾਜ ਭਲੀ ਕਰੇ ਖਰਚਿਆਂ ਦੀ। ਸੋ ਚਾਲ ਸਾਹਿਬ, ਜਾਂਦੇ ਜਾਂਦੇ ਫਿਰ ਇੱਕ ਚੁਟਕਲਾ ਵੀ ਸੁਣਾਉਣਾ ਪੈਣਾ ਤੁਹਾਨੂੰ, ਕਿਉਂਕਿ ਸਾਡੇ ਅਸੀਂ ਵੀ ਔਖੇ ਹੋਏ ਪਏ ਹਾਂ ਤੇ ਤੁਸੀਂ ਵੀ ਔਖੇ ਹੋਏ ਹੋਣੇ ਆ, ਅਸੀਂ ਵੀ ਔਖੇ ਹਾਂ।
ਹੁਣ ਉਹਦੀ ਹਸਬੈਂਡ ਵਾਈਫ ਵਾਲੇ ਚੁਟਕਲੇ ਕਾਫੀ ਸੁਣਾਤੇ ਤੇ ਹੁਣ ਮੈਨੂੰ ਵੀ ਡਰ ਵਾ ਕਿਤੇ ਮੇਰੇ ਤੇ ਬੈਨ ਨਾ ਲੱਗ ਜੇ, ਮੈਂ ਤੇ ਫਿਰ ਅੱਜ ਹੁਣ ਇੱਕ ਤੁਹਾਨੂੰ ਸ਼ੇਰ ਹੀ ਸੁਣਾਉਂਗਾ ਕਿਉਂਕਿ ਚੁਟਕਲਿਆਂ ਦੇ ਉੱਤੇ ਹੁਣ।
ਠੀਕ ਹੈ,
ਤੇ ਉਹ ਏਦਾਂ ਵਾ ਜੀ ਕਿ ਕਹਿੰਦੇ ਗੱਡੀ ਚ ਤੇਲ ਪਾਉਂਦੇ ਹੋ ਤੇ ਗੱਡੀ ਚੱਲਦੀ ਹੈ।
ਵਾਹ ਵਾਹ ਵਾਹ,
ਗੱਡੀ ਚ ਤੇਲ ਪਾਉਂਦੇ ਹੋ ਤੇ ਗੱਡੀ ਚੱਲਦੀ ਹੈ, ਨਹੀਂ ਪਾਉਂਦੇ ਤੇ ਨਹੀਂ ਚੱਲਦੀ।
ਮੈਂ ਵੀ ਸੁਣਾਵਾਂ ਫਿਰ ਇੱਕ ਪੁਰਾਣਾ ਸ਼ੇਰ ਆ।
ਜ਼ਰੂਰ ਜੀ ਜ਼ਰੂਰ।
ਕਹਿੰਦੇ ਕਭੀ ਕਭੀ ਮੇਰੇ ਦਿਲ ਮੇ ਖਿਆਲ ਆਤਾ ਹੈ, ਸਿਲਸਿਲਾ ਫਿਲਮ ਦਾ ਗੀਤ ਨਹੀਂ ਹੈਗਾ, ਤੁਸੀਂ ਇੱਦਾਂ ਨਾ ਸਮਝੋ ਮੈਂ ਚੋਰੀ ਕਰਨ ਲੱਗਾ। ਕਭੀ ਕਭੀ ਮੇਰੇ ਦਿਲ ਮੇ ਖਿਆਲ ਆਤਾ ਹੈ ਕਿ ਯੇ ਖਿਆਲ ਕਿਉਂ ਆਤਾ ਹੈ, ਇਹੀ ਖਿਆਲ ਆਉਂਦਾ ਵੀ ਖਿਆਲ ਕਿਉਂ ਆਉਂਦਾ। ਇਹ ਸ਼ੇਰ ਹੈ, ਬੜਾ ਡੂੰਘਾ ਸ਼ੇਰ ਹੈ ਵੈਸੇ। ਵੈਸੇ ਇੱਦਾਂ ਦਾ ਇੱਕ ਸ਼ੇਰ ਹੋਰ ਵੀ ਸੀਗਾ ਸਾਡੇ ਕਾਲਜ ਦੇ ਟਾਈਮ ਦੇ, ਉਹ ਕਹਿੰਦਾ ਸੀ 71-72-73 71-72-73। ਹੁਣ ਤੁਸੀਂ ਇਹ ਤੋਂ ਅੱਗੇ ਸੁਣਨਾ ਚਾਹੋਗੇ ਸ਼ੇਰ? 74-75-76 ਹੁਣ ਤੁਸੀਂ ਸ਼ੇਰੋ ਸ਼ਾਇਰੀ ਸ਼ੁਰੂ ਕਰ ਲਈ, ਇਹਦਾ ਆਪਾਂ ਵੀ ਉਮਦਾ ਦਰਜੇ ਦੇ ਸ਼ਾਇਰ ਹਾਂ, ਕੋਈ ਐਸੀ ਗੱਲ, ਮੈਂ ਸ਼ਾਇਰ ਤੋਂ ਨਹੀਂ।
ਇਹਦੇ ਚ ਉਹੀ ਗੱਲ ਹੋ ਗਈ ਜੀ ਵੀ ਉਹ ਜਿੱਦਾਂ ਕੋਈ ਮੁੰਡੇ ਵਾਲੇ ਵੇਖਣ ਆਉਂਦੇ ਆ ਤੇ ਉਹ ਮੈਨੂੰ ਬਾਹਰ ਲਿਖਾ ਲੈ ਜਾਂਦੇ ਵੀ ਆ ਜਾਓ ਤੁਹਾਨੂੰ ਆਪਣੀ ਜ਼ਮੀਨ ਜ਼ਮੀਨ ਨੂੰ ਖਾ ਕੇ ਲਿਆਈਏ, ਤੇ ਉਹ ਥੋੜੀਆਂ ਪੈਲੀਆਂ ਖਾ ਕੇ ਇੱਥੋਂ ਲੈ ਕੇ ਉੱਥੋਂ ਤੀਕ ਤੇ ਉੱਥੋਂ ਲੈ ਕੇ ਉੱਥੋਂ ਤੀਕ, ਆਪਣੀ ਤੇ ਹੈ ਨੀ। ਥੋੜੀ ਕੁ ਦੇਰ ਬਾਅਦ ਫਿਰ ਥੋੜੀ ਕੁ ਦੇਰ ਬਾਅਦ ਕਹਿੰਦੇ ਵੀ ਠੀਕ ਹੈ ਵੇਖ ਲਈ ਕਿ ਹੋਰ ਵੇਖੀ।
ਠੀਕ ਹੈ ਜੀ, ਚਾਲ ਸਾਹਿਬ ਚਲੋ, ਹੱਸਦੇ ਰਹੋ, ਹਸਾਉਂਦੇ ਰਹੋ, ਖਬਰਾਂ ਸੁਣਾਉਂਦੇ ਰਹੋ, ਰੇਡੀਓ ਤੇ ਆਉਂਦੇ ਰਹੋ, ਬਹੁਤ ਬਹੁਤ ਧੰਨਵਾਦ ਜੀ।
ਕਰਦੇ ਹਾਂ ਵੀ ਤੁਸੀਂ ਤੰਦਰੁਸਤ ਹੋ ਜਲਦੀ ਜਲਦੀ ਤੇ ਐਵਰੀ ਵੀਕ ਪ੍ਰੋਗਰਾਮ ਚ ਆਉਂਦੇ ਰਹੋ ਤੇ ਸਾਡੇ ਸਰੋਤਿਆਂ ਦੇ ਸਨਮੁਖ ਹੁੰਦੇ ਰਹੋ, ਤੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਜੀ, ਤੇ ਆਸ ਕਰਦੇ ਹਾਂ ਤੁਹਾਡੀ ਸਿਹਤ ਅੱਗੇ ਨਾਲੋਂ ਠੀਕ ਹੋਏਗੀ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ। ਸੋ ਅਮਰੀਕ ਭਾਜੀ ਵੀ ਸਾਡੇ ਨਾਲ ਜੁੜ ਰਹੇ ਨੇ, ਲਿੰਕ ਦੇ ਵਿੱਚ ਆਏ ਹੋਏ ਨੇ, ਥੋੜ੍ਹੀ ਦੇਰ ਬਾਅਦ ਉਹਨਾਂ ਨਾਲ ਵੀ ਸੰਪਰਕ ਕਰਾਂਗੇ। ਗੱਲ ਚੱਲੀ ਹੈ ਮੈਸੇਜਿਸ ਦੀ, ਕਾਫੀ ਮੈਸੇਜ ਆ ਰਹੇ ਨੇ, ਆਪਾਂ ਪੜ੍ਹਾਂਗੇ ਸਾਰੇ। ਅਤੇ ਪਾਲਾ ਬੈਂਸ ਨੇ ਨਾ ਸਰੋਂ ਦੇ ਖੇਤਾਂ ਦੇ ਕਨੋਲਾ ਫੀਲਡਸ ਮੋਤੀਆ ਫੋਟੋਆਂ ਭੇਜੀਆਂ ਜਿਹੜੀ ਮੈਂ ਲਾਈਵ ਬਲੌਗ 'ਤੇ ਸਾਂਝੀਆਂ ਕੀਤੀਆਂ। ਕਹਿੰਦੇ ਲਓ ਭਾਜੀ ਸਰੋਂ ਵੀ ਆਪਣੇ ਪੂਰੇ ਜੋਬਨ 'ਤੇ ਆ ਗਈ ਆ। ਇਤਫਾਕ ਦੇ ਨਾਲ ਕਿੰਨਾ ਵਿਚਾਰ ਵਧੀਆ ਮਿਲਦਾ ਸਾਡਾ, ਮੇਰਾ ਅਤੇ ਪਾਲੇ ਉਹਨਾਂ ਦਾ, ਕੋਬਰ ਵਾਲਿਆਂ ਦਾ। ਇੱਕ ਰੋਮੈਂਟਿਕ ਜਿਹਾ ਗੀਤ ਮੈਂ ਕੱਢਿਆ ਹੋਇਆ ਸੀ, ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀ ਹੈ।
ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ।
ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਵੀਕਐਂਡ ਚੱਲ ਰਿਹਾ ਔਰ ਸੁਬਾਹ ਨੂੰ ਗੱਲਾਂ ਵੀ ਚੱਲ ਰਹੀਆਂ ਨੇ। ਸ਼ਨਿਚਰਵਾਰ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ। ਮੇਰੇ ਨਾਲ ਅਮਰੀਕ ਭਾਅ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਸਿਡਨੀ ਤੋਂ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਹੈ? ਠੀਕ ਠਾਕ ਹੋ?
ਸਤਿ ਸ਼੍ਰੀ ਅਕਾਲ ਅਮਨਦੀਪ ਤੇ ਸਾਰੇ ਸਰੋਤਿਆਂ ਨੂੰ, ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਆਸ ਕਰਦੇ ਹਾਂ ਕਿ ਉਹ ਆਪਣਾ ਵਧੀਆ ਜੀਵਨ ਬਤੀਤ ਕਰ ਰਹੇ ਹੋਣਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ। ਕਈ ਬੰਦੇ ਅੱਜ ਕੱਲ ਅਮਨਦੀਪ ਆਈਸੋਲੇਸ਼ਨ ਤੇ ਗਏ ਹੋ ਆ, ਕਈਆਂ ਤਾਂ ਹੁਣ ਜਿਹਦੇ ਆਈਸੋਲੇਸ਼ਨ ਖੁੱਲਣੀ ਆ, ਬੜੀ ਮੁਸ਼ਕਲ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪੈਣਾ ਆ। ਜਿਹਨਾਂ ਦੇ ਵਿੱਚੋਂ ਮੈਂ ਵੀ ਆ, ਕਾਫੀ ਇੰਜੋਏ ਕਰ ਰਿਹਾ ਅੱਜ ਕੱਲ ਆਈਸੋਲੇਸ਼ਨ ਨੂੰ, ਕਿਉਂਕਿ ਕੰਮ ਘੱਟ ਹੁੰਦਾ, ਤੁਸੀਂ ਟੀਵੀ ਤੁਸੀਂ ਸਿਰਫ ਸਕਰੀਨ ਦੇ ਮੂਹਰੇ ਬੈਠਣਾ ਹੁੰਦਾ ਤੇ ਇੱਕ ਅੱਧਾ ਕੋਈ ਕੁਐਸਚਨ ਆ ਜਾਵੇ ਤਾਂ ਉਹਦਾ ਜਵਾਬ ਦੇਣਾ ਹੁੰਦਾ, ਤੇ ਹੁਣ ਜਿਸ ਵੇਲੇ ਜਾਣਾ ਪੈਣਾ ਉਸ ਵੇਲੇ ਥੋੜੀ ਜਿਹੀ ਟ੍ਰਬਲ ਹੋਣੀ ਹੈ। ਵੈਸੇ ਚਾਰ ਸਾਹਿਬ ਦੀ ਗੱਲ ਬਹੁਤ ਵਧੀਆ ਸੀ ਕਿ ਬੰਦੇ ਬਹੁਤ ਜ਼ਿਆਦਾ ਠੀਠ ਹੋ ਗਏ, ਉਹ ਚਾਹੁੰਦੇ ਨੀ ਪਏ ਆਈਸੋਲੇਸ਼ਨ ਜਿਹੜੀ ਆ ਲੋਕਡਾਊਨ ਥੋੜਾ ਘੱਟ ਹੋਵੇ।
ਆਹੋ, ਉਹ ਤਾਂ ਫਿਰ ਹੱਡ ਚੰਮ ਪੈ ਗਿਆ ਜਿਹਨੂੰ ਕਹਿੰਦੇ ਨਾ। ਤੇ ਵੈਸੇ ਤਾਂ ਇਹ ਵੀ ਪਾਰਟ ਆਫ ਕੁਦਰਤ ਹੀ ਹੈ ਕਿ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਸੀ ਜਦੋਂ ਆਪਾਂ ਜਾਂਦੇ ਆਉਂਦੇ ਸੀ, ਭਰੀਆਂ ਪਈਆਂ ਸੜਕਾਂ, ਟ੍ਰੈਫਿਕ ਹੋਏ, ਬੰਦੇ 'ਚ ਬੰਦਾ ਵੱਜ ਰਿਹਾ, ਜਹਾਜ਼ਾਂ ਦੀ ਟਿਕਟਾਂ ਨਹੀਂ ਮਿਲ ਰਹੀਆਂ, ਏਅਰਪੋਰਟ 'ਤੇ ਥਾਂ ਹੈ ਨਹੀਂ, ਅਤੇ ਫਿਰ ਅਸੀਂ ਸੋਚੀਦਾ ਇਹ ਦੁਨੀਆ ਕਿੱਧਰ ਨੂੰ ਭੱਜੀ ਫਿਰਦੀ ਹੈ। ਫਿਰ ਮਨ 'ਚ ਸੋਚੀਦਾ ਵੀ ਭਾਈ ਜਿੱਧਰ ਨੂੰ ਆਪ ਤੁਰੇ ਹੋ ਇਹ ਵੀ ਉੱਧਰ ਨੂੰ ਤੁਰੇ ਹੋਣੇ ਆ, ਅਤੇ ਪਰ ਹਾਂ ਉਹ ਵੀ ਗੈਰ ਕੁਦਰਤੀ ਹੈ, ਇੰਨਾ ਸਾਰਾ ਤੁਰਨਾ ਫਿਰਨਾ। ਪਰ ਕਈ ਵਾਰੀ ਇੱਦਾਂ ਵੀ ਤੁਸੀਂ ਸੈਟਲ ਵੀ ਹੋਣਾ ਦਾ ਥਹਿਓਂ ਥਹਿ ਪਰਮਾਤਮਾ ਕੁਦਰਤ ਦੇ ਰਾਹੀਂ ਆਪਣੇ ਰੱਖਦਾ ਆ। ਸੋ ਭਾਅ ਜੀ ਇੱਦਾਂ ਕਰਦੇ ਹਾਂ, ਪਹਿਲਾਂ ਆਪਾਂ ਸੁਨੇਹੇ ਲੈ ਲੈਂਦੇ ਹਾਂ। ਸਵੇਰ ਦੇ ਬਹੁਤ ਸਾਰੇ ਸੱਜਣ ਮਿੱਤਰ ਸਾਨੂੰ ਸ਼ੁਭਾ ਸ਼ਾਵਾਂ ਭੇਜ ਰਹੇ ਨੇ, ਅਤੇ ਆਪਾਂ ਸ਼ੁਰੂ ਕਰੀਏ ਫਿਰ। ਵਿਜੇ ਵਿਰਦੀ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵੈਲਕਮ ਬੈਕ ਜੀ। ਨਵਦੀਪ ਐਲਬਰੀ ਕੀ ਹਾਲ ਚਾਲ ਹੈ ਪਿਆਰੋ, ਠੀਕ ਠਾਕ ਹੈ? ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਚੜ੍ਹਦੀ ਕਲਾ ਦੀ ਅਰਦਾਸ ਕਰ ਰਹੇ ਨੇ। ਸੁਖਪ੍ਰੀਤ ਸਿੱਧੂ ਹੋਣਾ ਨੇ ਵੀ ਬਹੁਤ ਸੋਹਣੀ ਤਸਵੀਰ ਭੇਜੀ ਹੈ ਜਿਹੜੀ ਮੈਂ ਸ਼ੇਅਰ ਕਰਦਾ ਬਸ ਚੰਦ ਕਮੈਂਟਾਂ ਦੇ ਵਿੱਚ, ਅਤੇ ਉਹ ਵੀ ਤੰਦਰੁਸਤੀ ਦੀ ਅਰਦਾਸ ਕਰ ਰਹੇ ਨੇ। ਅੰਕਲ ਜੀ ਸਾਡੇ ਸੁਰਿੰਦਰਪਾਲ ਸਿੰਘ ਖਟਕੜ ਬਲਗੁਲਗੇ ਵਾਲੇ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਸਭ ਦੇ ਸਰਬੱਤ ਦੇ ਭਲੇ ਦੀ। ਰਵਿੰਦਰ ਸਿੰਘ ਸਿਡਨੀ ਵਾਲੇ ਮੈਲਬਨ ਚਲੇ ਗਏ, ਤੁਹਾਡਾ ਤੁਸੀਂ ਨਾਮ ਚੇਂਜ ਕਰੋ ਜੀ, ਤੁਹਾਡਾ ਸਿਡਨੀ ਰੱਖ ਹੋਇਆ ਹੈ ਇਹਦੇ ਵਿੱਚ, ਅਤੇ ਸਾਨੂੰ ਅਲਾਓ ਨਹੀਂ ਕਰਦਾ, ਪਰ ਤੁਹਾਡਾ ਸਵਾਗਤ ਹੈ। ਜਸਵਿੰਦਰ ਕੁਪਾਰ ਕੌਲ ਜੀ ਢਿੱਲੋਂ ਸਤਿ ਸ਼੍ਰੀ ਅਕਾਲ ਜੀ ਮੈਲਬਨ ਤੋਂ, ਅਤੇ ਕਹਿੰਦੇ ਬਹੁਤ ਸੋਹਣਾ ਵਿਚਾਰ ਸੀ ਜੀ, ਬਹੁਤ ਬਹੁਤ ਸ਼ੁਕਰਾਨਾ। ਕੁਲਵੀਰ ਸਿੰਘ ਸੰਧੂ ਕਨੇਡਾ ਵਾਲੇ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਗੁਰਿੰਦਰ ਸਿੰਘ ਵਰਜੀਨੀ ਵਾਲੇ ਵੀ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ, ਕਹਿੰਦੇ ਬਹੁਤ ਵਧੀਆ ਲੱਗਾ ਜੀ ਆਪ ਦੀ ਆਵਾਜ਼ ਸੁਣਾਈ ਦਿੱਤੀ ਹੈ। ਸ਼ੁਕਰਾਨਾ ਜੀ, ਆਵਾਜ਼ ਹਜੇ ਪੂਰੀ ਕਾਇਮ ਨਹੀਂ ਕਿਉਂਕਿ ਗਲੇ 'ਤੇ ਬਹੁਤ ਲੋਡ ਪੈ ਗਿਆ ਸੀਗਾ ਦਵਾਈਆਂ ਦਾ, ਹਜੇ ਵੀ ਪਿਆ ਹੋਇਆ। ਸਤਿ ਸ਼੍ਰੀ ਅਕਾਲ ਸਾਨੂੰ ਕੁਲਦੀਪ ਬੱਲ ਵੀ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਕੁਲਦੀਪ, ਬੜੇ ਦੇਰ ਬਾਅਦ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋ। ਮਲਕੀਤ ਸਿੰਘ ਕੈਨਬਰਾ ਵਾਲੇ ਵੀ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰੀਸ਼ ਅਰੋੜਾ ਅਮਰੀਕ ਭਾਅ ਜੀ ਤੁਹਾਡੇ ਗੁਆਂਢੀ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ
ਗੁਆਂਢੀ ਨੇ ਸਾਡੇ ਦੋਸਤ ਵੀ ਬਹੁਤ ਪੱਕੇ ਆ ਜੀ।
ਹਾਂਜੀ ਹਾਂਜੀ, ਹੁਣ ਤਾਂ ਤੁਸੀਂ ਅਲਟੀਮੇਟ
ਗੁਆਂਢੀ ਕੈਂਪਸ ਕਰੀਕ ਨਹੀਂ ਲੈ ਕੇ ਗਏ, ਕਿਉਂਕਿ ਕਿਰਾਂ ਦਾ ਵਾਅਦਾ ਕੀਤਾ ਹੈ ਨਹੀਂ, ਕੈਂਪਸ ਕਰੀਕ ਨਹੀਂ ਲੈ ਕੇ ਗਏ, ਤਾਂ ਦੋਸਤ ਪੱਕੇ ਆ।
ਨਹੀਂ ਠੀਕ ਹੈ, ਇਹ ਵੀ ਸਲਾਮ ਨਮਸਤੇ ਸਭ ਨੂੰ ਬੁਲਾ ਰਹੇ ਨੇ। ਸੁਖਜੀਵਨ ਗਰੇਵਾਲ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਆਨੰਦ ਮਾਣ ਰਹੇ ਹਾਂ ਕਹਿੰਦੇ, ਅਤੇ ਚੜ੍ਹਦੀ ਕਲਾ ਬਖਸ਼ੇ ਸਭ ਨੂੰ। ਅਤੇ ਨਰਿੰਦਰ ਜੌਲ ਜੀ ਸਾਡੇ ਸਤਿਕਾਰਯੋਗ, ਇਹ ਵੀ ਰਿਵਰਲੈਂਡ ਤੋਂ ਜੁੜ ਗਏ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਰਬੱਤ ਦਾ ਭਲਾ ਮੰਗ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਵੀ, ਕੀ ਹਾਲ ਚਾਲ ਹੈ ਪਿਆਰੇ, ਠੀਕ ਠਾਕ ਹੋ? ਅਤੇ ਰਾਜਨਦੀਪ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਸੁਖਵਿੰਦਰ ਸੰਤ ਭਾਅ ਜੀ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਜਗਵੀਰ ਸੇਖੋਂ ਮੈਲਬਨ ਵਾਲੇ ਵੀ ਫਤਿਹ ਬੁਲਾ ਰਹੇ ਨੇ, ਸਿਹਤ ਪੁੱਛ ਰਹੇ ਨੇ, ਠੀਕ ਹੈ ਜੀ। ਅਤੇ ਜੀ ਐਸ ਸੇਖੋਂ, ਗੁਰਜੀਤ ਸੇਖੋਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਕ੍ਰੇਗੀ ਵਰਨ ਤੋਂ ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਅਤੇ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਸਮਝਦਾ ਕਿ ਧਰਤੀ ਖੁਦ ਇੱਕ ਲਿਵਿੰਗ ਲਾਈਫ ਹੈ, ਸੋ ਕਾਲਡ ਕਲਾਈਮੇਟ ਚੇਂਜ ਇਜ਼ ਪਾਰਟ ਆਫ, ਜਿੱਦਾਂ ਇਨਸਾਨ ਨੂੰ ਬੁਖਾਰ ਚੜ੍ਹਦਾ ਹੈ ਬੈਕਟੀਰੀਆ ਆਉਣ 'ਤੇ, ਬਿਲਕੁਲ ਇਹ ਸਾਰਾ ਜਿਹੜਾ ਪਾਰਟ ਹੈ ਇਹ ਚੱਲੇ ਚਲਾਇਆ। ਅਮਰੀਕ ਭਾਅ ਜੀ ਨਾ ਕਈ ਵਾਰੀ ਕਹਿੰਦੇ ਜੀ ਇਹ ਕੁਦਰਤ ਆਪੇ ਹੀ ਚੱਲ ਰਹੀ ਹੈ ਜੀ, ਆਪੇ ਨਹੀਂ ਚੱਲ ਰਹੀ, ਇਹ ਜਿੰਨ ਬਣਾਈ ਹੈ ਉਹ ਚਲਾ ਰਿਹਾ। ਅਤੇ ਮਹਾਰਾਜ ਨੇ ਨਾ ਇੱਕ ਬਹੁਤ, ਹਾਂ ਸਤਿਗੁਰੂ ਨੇ ਬਹੁਤ ਵਧੀਆ ਇੱਕ ਨਾ ਦਿੱਤਾ ਹੈ ਦ੍ਰਿਸ਼ਟਾਂਤ, ਮਤਲਬ ਗੱਲ ਮੰਨਣ ਦੀ ਹੈ। ਜੇ ਤਾਂ ਤੁਸੀਂ ਗੁਰੂ ਨੂੰ ਮੰਨਦੇ ਆ ਫਿਰ ਤਾਂ ਉਹਦੀ ਸੱਤ ਸੱਤ ਕਰਕੇ ਮੰਨਣੀ ਪੈਣੀ ਹੈ, ਫਿਰ ਤੁਸੀਂ ਡਾਊਟ ਨਹੀਂ ਕਰ ਸਕਦੇ, ਹੈ ਨਾ। ਕਹਿੰਦੇ ਬੜੇ ਬੜੇ ਇੰਟਰਸਟਿੰਗ ਗੱਲ ਹੈ, ਜਿਹੜੇ ਕਹਿੰਦੇ ਐਂ ਨਹੀਂ ਚੱਲਦੀ ਓਂ ਨਹੀਂ ਚੱਲਦੀ, ਕਈ ਪ੍ਰਚਾਰ ਵੀ ਇਹੋ ਜਿਹਾ ਕਰ ਰਹੇ ਨੇ, ਕਹਿੰਦੇ ਇਹਨਾਂ ਜਨਤਾ ਕੇ ਵੱਸ ਕਿਛ ਨਹੀਂ, ਸਭ ਚੱਲੇ ਚਲਾਇਆ। ਜਨਤਾ ਮਤਲਬ ਜਿੰਨੇ ਵੀ ਜੀਵ ਜੰਤੂ ਹੈ, ਇਹਨਾਂ ਦੇ ਵੱਸ ਕਿਛ ਨਹੀਂ ਹੈਗਾ, ਕੁਛ ਨਹੀਂ, ਇਹਨਾਂ ਦੇ ਚਲਾਇਆ ਨਹੀਂ ਚੱਲਦੀ ਇਹ ਸ੍ਰਿਸ਼ਟੀ, ਇਹ ਸਭ ਚੱਲੇ ਚਲਾਉਂਦੇ ਆ, ਇਹਨਾਂ ਨੂੰ ਚਲਾ ਰਿਹਾ ਹੈ ਪਿੱਛੋਂ। ਸੋ ਬੜਾ ਸਿਧਾਂਤ ਹੈ ਇਹ, ਜੇ ਮੰਨਣਾ ਹੈ ਤਾਂ ਸਭ ਠੀਕ ਹੈ, ਨਹੀਂ ਮੰਨਣਾ ਤਾਂ ਫਿਰ ਬੈਂਸੀ ਜਾਓ ਸਟੇਜਾਂ 'ਤੇ ਖੜ ਖੜ ਕੇ। ਰਣਜੀਤ ਕੰਗ ਜੀ ਸਾਡੇ ਮਿੱਤਰ ਪਿਆਰੇ ਕੈਨਵਰ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਵਧੀਆ ਵਿਚਾਰ ਜੀ, ਕਹਿੰਦੇ ਅੱਜ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ, ਬਹੁਤ ਸ਼ੁਕਰਾਨਾ ਜੀ। ਵਿੱਕੀ ਜਾਲ ਛੈਪਟਨ ਵਾਲੇ ਵੀ ਆ ਗਏ ਨੇ, ਪ੍ਰੋਗਰਾਮ ਵਧੀਆ ਚੱਲ ਰਿਹਾ ਕਹਿੰਦੇ। ਜਗਦੀਪ ਗਿੱਲ ਆ ਗਏ ਨੇ ਸਾਡੇ ਨਾਲ, ਇਹ ਵੀ ਸ਼ਾਮਿਲ ਹੋ ਗਏ ਨੇ, ਅਤੇ ਵੀ ਸਤਿ ਸ਼੍ਰੀ ਅਕਾਲ ਬੁਲਾ ਕੇ ਕਹਿੰਦੇ ਨੇ ਕਿ ਵੀ ਮਿਸਟ ਲਾਸਟ ਵੀਕਐਂਡਸ ਪ੍ਰੋਗਰਾਮ। ਅਤੇ ਸਾਡੇ ਅੰਕਲ ਜੀ ਦਰਸ਼ਨ ਮਾਂਗਟ ਸਾਹਨੇਵਾਲ ਵਾਲੇ ਅਮਰੀਕ ਭਾਅ ਜੀ, ਇਹ ਵੀ ਆ ਗਏ ਨੇ।
ਜੀ ਜੀ ਬਿਲਕੁਲ ਬਿਲਕੁਲ ਠੀਕ ਹੈ, ਇਹਨਾਂ ਨੇ ਮਿਲ ਜਾਣਾ ਕਿਸ ਵੇਲੇ ਅਮਨਦੀਪ ਆਪਣੇ ਮਾਂਗਟ ਭਾਅ ਜੀ ਨੂੰ, ਕਈ ਦੇਰ ਹੋ ਗਿਆ ਮਿਲੇ ਨਹੀਂ ਆਪਾਂ, ਉਦੋਂ ਦੇ ਮਿਲੇ ਹੋ ਪਰਥ ਦੇ
ਮਿਲੇ ਹੋਏ, ਤੇ ਉਹ ਜਾਣ ਨੂੰ ਤਾਂ ਕਰਦਾ ਵੀ ਜਿਹੜਾ ਵਿੱਚ ਸਾਹਨੇਵਾਲ ਵਾਲਾ ਚੌਂਕ ਹੈ ਉੱਥੇ ਭੁਲੇਖਾ ਪੈ ਜਾਂਦਾ ਜਾ ਕੇ, ਉੱਥੇ ਫਿਰ
ਬਿਲਕੁਲ ਤੁਹਾਡੀ ਠੀਕ ਹੈ। ਸਾਹਨੇ ਵਾਲਾ ਚੌਕ ਨਹੀਂ ਹੈ ਅਮਨਦੀਪ, ਹੇਮਾ ਮਾਲੀ ਦੇ ਸਹੁਰਿਆਂ ਦਾ ਚੌਕ ਆ।
ਆਹੋ ਹੇਮਾ ਮਾਲੀ ਸਨੀ ਦਿਓਲ ਦੇ ਦਾਦਕਿਆਂ ਦਾ ਚੌਂਕ, ਠੀਕ ਹੈ ਜੀ। ਐਸ ਚਾਲ ਹਾਂਜੀ ਆ ਗਈ ਹੈ, ਇਨਫੋਰਮੇਸ਼ਨ ਆ ਰਹੀ ਹੈ, ਮੈਂ ਕਰਦਾ। ਅਤੇ ਗੁਰਿੰਦਰ ਸਿੰਘ ਵੀ ਕਹਿੰਦੇ ਨੇ ਕਿ ਵੀਰ ਜੀ ਲਹੂ ਦੀ ਆਵਾਜ਼ ਗੀਤ ਬਾਰੇ ਕੀ ਵਿਚਾਰ ਨੇ? ਇਹ ਕਰਦੇ ਜੀ ਕੱਲ ਨੂੰ ਬਿੱਟਾ ਸਾਹਿਬ ਨਾਲ ਕਰਾਂਗੇ ਗੱਲ। ਮੈਂ ਵੈਸੇ ਗੀਤ ਅਜੇ ਸੁਣਿਆ ਨਹੀਂ, ਮੈਂ ਆਪ ਲਹੂ ਲਵਾਉਣ ਹੋਇਆ ਫਿਰਦਾ ਸੀਗਾ ਹਸਪਤਾਲਾਂ 'ਚ। ਚਲੋ ਅਮਰੀਕ ਭਾਅ ਜੀ, ਫੋਟੋਆਂ ਵੀ ਮੈਂ ਸ਼ੇਅਰ ਕਰਨੀਆਂ, ਸੱਜਣ ਮਿੱਤਰ ਭੇਜ ਰਹੇ ਨੇ ਤਾਂ ਸੁਨੇਹੇ ਵੀ ਆ ਰਹੇ ਨੇ, ਵਿਚਾਰਾਂ ਵੀ ਚੱਲ ਰਹੀਆਂ ਨੇ। ਅਤੇ ਤੁਸੀਂ ਅਬਜ਼ਰਵ ਕੀਤਾ, ਨੋਟ ਕੀਤਾ ਵੀ ਐਤਕੀ ਫੁੱਲ ਘੱਟ ਖੜੇ ਨੇ ਬਾਗਾਂ 'ਚ?
ਜੀ ਅਮਨਦੀਪ, ਜਿੱਦਾਂ ਸਵੇਰੇ ਸਵੇਰੇ ਸੈਰ ਕਰਨ ਜਾਈਦਾ ਨਾ ਅੱਧਾ ਘੁੰਡ ਕੱਢ ਕੇ, ਤੇ ਉਹਦੇ ਵਿੱਚ ਇਹ ਮਹਿਸੂਸ ਕੀਤਾ ਸਾਰੇ ਅਮਨਦੀਪ ਅੱਧਾ ਘੁੰਡ ਕੱਢ ਕੇ ਜਾਂਦੇ ਆ, ਮਾਸਕ ਲਾ ਕੇ ਜਾਂਦੇ ਆ, ਆਪਣਾ ਫੇਸ ਲੁਕੋ ਕੇ ਜਾਂਦੇ ਆ।
ਅੱਛਾ ਅੱਛਾ ਅੱਛਾ, ਮੈਂ ਕੋਈ ਨਵੀਂ ਕਾਰਡ ਕੱਢ ਲਈ। ਠੀਕ ਹੈ ਠੀਕ ਹੈ ਠੀਕ ਹੈ, ਓਕੇ ਓਕੇ।
ਉਹ ਅਮਨਦੀਪ ਦੇਖਿਆ ਜਾਂਦੇ ਜਾਂਦੇ ਨਾ ਕਿ ਜਿਹੜੇ ਫੁੱਲ ਇੰਨੇ ਵੈਸੇ ਖਿੜੇ ਨਹੀਂ ਹੈ, ਜਿਹੜੀ ਕੁਦਰਤ ਇੰਨੀ ਖਿੜੀ ਹੋਣੀ ਹੈ, ਜਿਸ ਵੇਲੇ ਇਨਸਾਨ ਆਲੇ ਦੁਆਲੇ ਖਿੜਿਆ ਨਾ ਹੋਵੇ, ਕਿਉਂਕਿ ਇੰਟਰਲਿੰਕ ਹੈ ਜਿੱਦਾਂ ਤੁਸੀਂ ਆ ਦੱਸਿਆ ਕਿ ਇੱਕ ਦੂਜੇ ਨਾਲ ਕਨੈਕਟਡ ਹੁੰਦੀ ਆ, ਜਿਹੜੀ ਹਿਊਮਨ ਨੇਚਰ ਤੇ ਜਿਹੜੀ ਆਮ ਕੁਦਰਤ ਦੀ ਹਰਿਆਲੀ ਆ ਜਿਹਨੂੰ ਅਸੀਂ ਨੇਚਰ ਆਮ ਤੌਰ ਤੇ ਕਹਿੰਦੇ ਹਾਂ, ਪਰ ਜਿੱਦਾਂ ਤੁਸੀਂ ਕੋਨਸੈਪਟ ਨੂੰ ਅੱਜ ਵਿਆਪਕ ਤੌਰ ਤੇ ਦੱਸਿਆ ਹੈ, ਡਿਫਾਈਨ ਕੀਤਾ ਆ ਕਿ ਜਿਹੜੀ ਕੁਦਰਤ ਹੈ ਖੇਰ ਸਿਰਫ ਬਨਸਪਤੀ ਨਹੀਂ ਆ, ਉਹਦੇ ਵਿੱਚ ਜਿਹੜੇ ਸਾਰੇ ਹੋਰ ਐਲੀਮੈਂਟਸ, ਇਨਸਾਨ ਵੀ ਆ, ਉਹਦਾ ਸੁਭਾਅ ਵੀ ਇਹਦੇ ਵਿੱਚ ਇਨਵੋਲਵ ਹੈ। ਜਿਸ ਵੇਲੇ ਇਨਸਾਨ ਦਾ ਸੁਭਾਅ ਠੀਕ ਨਹੀਂ ਹੁੰਦਾ, ਉਹ ਖੁਸ਼ ਨਹੀਂ ਹੁੰਦਾ, ਤਾਂ ਕੁਦਰਤ ਵੀ ਮੇਰੇ ਖਿਆਲ ਵਿੱਚ ਉਹ ਖੁਸ਼ ਨਹੀਂ ਹੋਣ, ਤੇ ਕੁਦਰਤ ਦੇਖਦੀ ਹੈ ਬਈ ਅੱਧਾ ਘੁੰਡ ਕੱਢ ਕੇ ਲੋਕ ਘੁੰਮ ਰਹੇ, ਮੈਂ ਇੰਨਾ ਖੁਸ਼ ਕਾਹਤੇ ਹੋਵਾਂ, ਮੈਂ ਕੱਲ ਕਾਹਤੇ ਜ਼ਿਆਦਾ ਖਿੜਾ, ਜਦ ਲੋਕ ਇੰਨੇ ਖੁਸ਼ ਨਹੀਂ ਹੈਗੇ ਆਲੇ ਦੁਆਲੇ।
ਮੈਂ ਦਿਖਾਉਣਾ ਕਿਹਨੂੰ ਹੈ ਨਾ ਆਪਣਾ, ਜਿੱਦਾਂ ਬਈ ਕੁਦਰਤ ਕਹਿੰਦੀ ਹੈ ਵੀ ਮੈਂ ਆਪਣਾ ਜਿਹੜਾ
ਆਈਸੋਲੇਸ਼ਨ ਤੇ ਕੁਦਰਤ ਵੀ ਮੇਰੇ ਖਿਆਲ 'ਚ ਆਈਸੋਲੇਸ਼ਨ ਤੇ ਗਈ ਹੋਆ, ਤਾਂ ਕਰਕੇ ਇਹਦੇ ਫੁੱਲ ਬਹੁਤ ਘੱਟ ਖਿੜੇ ਹੋਆ,
ਲੋਕਡਾਊਨ 'ਚ ਗਈ ਹੋ। ਅਮਰੀਕ ਭਾਅ ਜੀ ਗੱਲ ਚੱਲ ਰਹੀ, ਗੱਲ ਤੁਸੀਂ ਕੀਤੀ ਵਿਆਪਕਤਾ ਦੀ, ਮਤਲਬ ਸਾਡੀ ਜਿਹੜੀ ਕਈ ਸਾਡੇ ਪ੍ਰਚਾਰਕ ਵੀ ਉਹ ਬੜੀ ਨਾ ਛੋਟੀ ਸੋਚ ਸੋਚਦੇ ਨੇ, ਮਤਲਬ ਗ੍ਰੀਨਰੀ ਨੂੰ ਹੀ ਸਮਝੀ ਜਾਂਦੇ ਇਹੀ ਕੁਦਰਤ ਹੈ ਨਾ। ਪਰ ਜਦੋਂ ਆਪਾਂ ਨਾ ਗੁਰਬਾਣੀ ਨਾਲ ਜੁੜੀਏ ਤਾਂ ਬੜੇ ਡੂੰਘੇ, ਮਤਲਬ ਬ੍ਰਹਿਮੰਡੀ, ਮਤਲਬ ਯੂਨੀਵਰਸਲ ਕੋਨਸੈਪਟ ਕੁਦਰਤ ਦੇ ਨੇ। ਮੈਂ ਜੇ ਇਜਾਜ਼ਤ ਹੋਵੇ ਤਾਂ ਦੋ ਕੁ ਮਿੰਟਾਂ 'ਚ ਆਪਣਾ ਸ਼ੇਅਰ ਕਰ ਲਈਏ ਕਿ ਕੁਦਰਤ ਐਕਚੁਲੀ, ਕੁਦਰਤ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ, ਕਿਹਨੂੰ ਕੁਦਰਤ ਕਿਹਾ ਜਾ ਸਕਦਾ। ਇਹ ਨਾ ਗੁਰੂ ਨਾਨਕ ਪਾਤਸ਼ਾਹ ਆਸਾਵਦੀ ਵਾਰ ਦੇ ਵਿੱਚ ਨਾ ਇਹ ਸ਼ਲੋਕ ਦਰਜ ਕਰਦੇ ਨੇ ਅਤੇ ਕਹਿੰਦੇ, ਕੁਦਰਤ ਦਿਸੇ ਕੁਦਰਤ ਸੁਣੀਏ, ਕੁਦਰਤ ਭਾਉ ਸੁੱਖ ਸਾਰ। ਜਿਹੜਾ ਦਿਸਣਾ ਆ, ਇਹ ਜੋ ਦਿਖਾਈ ਦੇਣਾ, ਇਹ ਵੀ ਕੁਦਰਤ ਹੈ। ਜੋ ਸੁਣ ਰਿਹਾ ਸਾਨੂੰ, ਸਾਊਂਡਸ ਹੈ, ਉਹ ਵੀ ਕੁਦਰਤ ਹੈ। ਜੋ ਭਾਉ, ਜੋ ਸਾਡੇ ਅੰਦਰ ਫੀਲਿੰਗਸ ਹੈ, ਉਹ ਵੀ ਕੁਦਰਤ ਹੈ। ਸੁੱਖ ਜਿਹੜਾ ਆ, ਅਤੇ ਜਿਹੜੀ ਸਮਰਾਈਜ਼ ਕਰਨਾ ਉਹਨੂੰ ਸਾਰ, ਇਹ ਸਾਰਿਆਂ, ਇਹ ਸਾਰੀ ਕੁਦਰਤ ਹੈ। ਇਟਸ ਅ ਪਾਰਟ ਆਫ ਨੇਚਰ। ਕੁਦਰਤ ਪਤਾਲੀ ਆਕਾਸੀ ਕੁਦਰਤ ਸਰਵਕ, ਜਿੰਨਾ ਪਤਾਲ ਮਤਲਬ ਅੰਡਰਵਰਲਡਸ, ਜਿੰਨੇ ਅਪਰ ਵਰਲਡਸ, ਜਿੰਨਾ ਸਾਰਾ ਆਕਾਰ ਬਣਿਆ ਹੋਇਆ, ਜਿੰਨਾ ਮਤਲਬ ਦਿਖਾਈ ਦੇ ਰਿਹਾ, ਇਹ ਸਾਰਾ ਕੁਦਰਤ ਦਾ ਮੈਕਨਿਜ਼ਮ ਹੈ। ਜਿਹੜੇ ਵੇਦ ਪੁਰਾਣ ਹੈ, ਕਿਤਾਬਾਂ ਆ, ਉਹ ਸਾਰੀਆਂ ਕੁਦਰਤ ਨੂੰ ਵਿਖਿਆਨ ਕਰਦੀਆਂ ਨੇ। ਜੋ ਉਹਦੇ ਵਿੱਚ ਲਿਖਿਆ ਹੋਇਆ ਉਹ ਕੁਦਰਤ ਦੀ ਵਿਆਖਿਆ ਆ। ਜਿੰਨੇ ਸਰਵ ਵਿਚਾਰ, ਜਿੰਨੇ ਅਸੀਂ ਆ ਵਿਚਾਰਾਂ ਵੀ ਕਰ ਰਹੇ ਨਾ, ਅੱਜ ਅਸੀਂ ਵਿਚਾਰ ਕੀਤਾ, ਹੁਣ ਕਰਨੇ ਆ, ਗਾਂਹ ਕਰਨੇ, ਚਿੰਤਨ ਕਰਨੇ, ਇਹ ਪਾਰਟ ਆਫ ਕੁਦਰਤ ਹੈ। ਖਾਣਾ ਪੀਣਾ ਪਹਿਨਣ ਵੀ ਕੁਦਰਤ ਹੈ। ਜਿੰਨਾ ਅਸੀਂ ਸਰਬ, ਜਿੰਨਾ ਪਿਆਰ, ਜਿੰਨੇ ਵੀ ਤਰ੍ਹਾਂ ਦੇ ਪਿਆਰ, ਪਿਆਰ ਵੀ ਬਹੁਤ ਤਰ੍ਹਾਂ ਦੇ ਹੁੰਦੇ ਨੇ ਨਾ, ਉਹ ਸਾਰੇ ਕੁਦਰਤ ਦੇ ਵਿੱਚ ਆ ਜਾਂਦੇ ਨੇ। ਜਿਹੜੀ ਜਾਤੀ, ਪ੍ਰਜਾਤੀ, ਜਿਣਸਾਂ, ਰੰਗ, ਇਹ ਸਾਰੇ ਜਾਣੀ ਕਿ ਵੰਨਗੀਆਂ, ਇਹ ਸਾਰੀਆਂ ਕੁਦਰਤ ਦਾ ਪਾਰਟ ਹੈ। ਜਿੰਨੇ ਜੀ ਹੈ ਜਹਾਨ ਦੇ ਵਿੱਚ, ਉਹ ਸਾਰੇ ਪਾਰਟ ਆਫ ਕੁਦਰਤ ਹੈ। ਜਿਹੜੀਆਂ ਨੇਕੀਆਂ, ਨੇਕੀ ਕਰਨੀ, ਚੰਗਾ ਬਣਨਾ, ਬਦੀਆਂ ਜਿਹੜੀਆਂ ਮਤਲਬ ਨੈਗੇਟਿਵ ਚੀਜ਼ਾਂ, ਜਿਹੜਾ ਮਾਣ ਕਰਨਾ ਅਤੇ ਅਭਿਮਾਨ ਕਰਨਾ, ਇਹ ਸਾਰੇ ਕੁਦਰਤ ਦੇ ਪਾਰਟ ਹੈ। ਪੌਣ ਪਾਣੀ ਬਸੰਤਰ, ਜਾਣੀ ਕਿ ਪਾਣੀ, ਅੱਗ ਅਤੇ ਹਵਾ, ਧਰਤੀ, ਖਾਕ, ਮਿੱਟੀ, ਧੂੜ, ਇਹ ਸਾਰੀ ਕੁਦਰਤ ਹੈ ਨਾ। ਹੁਣ ਕਹਿੰਦੇ ਵੀ ਇਹ ਸਾਰੇ ਦਾ ਕੀ ਹੈ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾ ਹੀ ਪਾਕ। ਕਹਿੰਦੇ ਨਾਨਕ ਹੁਕਮੇ ਅੰਦਰ ਵੇਖੇ ਵਰਤੇ ਤੱਕ ਉਹ ਤੱਕ, ਉਹਦੇ ਹੁਕਮ ਦੇ ਵਿੱਚ ਦੇਖੋ ਤੁਸੀਂ, ਇਹ ਸਾਰਾ ਉਹਦੇ ਹੁਕਮ 'ਚ ਚੱਲ ਰਿਹਾ, ਫਿਰ ਇਸ ਕੁਦਰਤ ਦੇ ਵਿੱਚੋਂ ਉਹ ਕਾਦਰ ਨਜ਼ਰ ਆਏਗਾ। ਮਤਲਬ ਅਸੀਂ ਜਿਹੜੀ ਵਿਆਖਿਆ ਨਾ ਅੱਜ ਦਾ ਮਤਲਬ ਇਹ ਸੀਗਾ ਵੀ ਕੁਦਰਤ ਇਹ ਨਹੀਂ ਹੈਗੀ ਸੋਹਣਾ ਫੁੱਲ ਦੇਖਾ ਹਾਂ ਵਾਹ ਜੀ ਵਾਹ ਬਲਿਹਾਰੀ ਕੁਦਰਤ ਵਸਿਆ, ਅਸੀਂ ਇੱਥੇ ਕਹਿ ਦਿੰਦੇ ਨਾ ਫੁੱਲ ਦੇ ਵਿੱਚੋਂ ਹੀ ਨਹੀਂ ਇਕੱਲੀ ਕੁਦਰਤ
ਸੀਮਤ,
ਹਾਂ ਅਸੀਂ ਇੱਥੇ ਤੱਕ
ਸੀਮਤ,
ਹਾਂ ਅਸੀਂ ਇਹੀ ਸੀਮਤ ਹੈ ਜਿਹੜਾ ਨਾ ਅਸੀਂ ਖੁਸ਼ੀ ਵੀ ਸਾਨੂੰ ਮਿਲਦੀ ਆ ਆਨੰਦ ਆ ਰਿਹਾ ਹੁੰਦਾ ਨਾ ਅਸੀਂ ਉਹ ਵੀ ਕਹਿਣਾ ਵੀ ਹਾਂ ਵਾਹ ਵੇ ਵਾਹ ਇਹ ਵੀ ਇੱਕ ਕੁਦਰਤ ਹੈ ਇਹ ਪਾਠ ਆਪਣੀ ਸਿੱਖਾਂ ਦੀ ਵਿਆਖਿਆ ਤਾਂ ਕੁਦਰਤ ਦੀ ਬ੍ਰਹਿਮੰਡੀ ਹੈ ਛੋਟੀ ਨਹੀਂ ਹੈਗੀ ਔਰ ਹਜੇ ਜਿਹੜਾ ਸਾਇੰਸ ਹੈ ਜਾਂ ਵੈਸਟਰਨ ਹੈ ਜਾਂ ਪੱਛਮੀ ਦਰਸ਼ਨ ਹੈ ਇਹ ਦੇ ਗੋ ਟੂ ਲੌਂਗ ਵੇ ਟੂ ਗੋ ਯੈਟ ਹੈ ਨਾ ਖੈਰ ਅਮਰੀਕ ਭਾਅ ਜੀ ਤੁਸੀਂ ਜਾਂਦੇ ਹੋ ਬਾਹਰ ਉਹ ਪਾਰਕ 'ਚ ਵੀ ਜਾਂਦੇ ਸੀ ਪਹਿਲਾਂ ਤੁਸੀਂ ਸਾਨੂੰ ਗੱਲਾਂ ਸੁਣਾਉਂਦੇ ਹੁੰਦੇ ਸੀਗੇ ਉਹ ਚੱਕਰ ਲਾਉਂਦੇ ਹੁੰਦੇ ਸੀ ਤੁਹਾਨੂੰ ਕੋਈ ਨਾ ਕੋਈ ਮਿਲਦਾ ਹੁੰਦਾ ਸੀ ਹੁਣ ਵੀ ਮਿਲਦੇ ਨੇ ਬੰਦੇ
ਬਿਲਕੁਲ ਬਿਲਕੁਲ ਅਮਨਦੀਪ ਹੁਣ ਵੀ ਬੰਦੇ ਮਿਲਦੇ ਪਰ ਉਹ ਅੱਜ ਕੱਲ ਮਾਸਕ ਲਾ ਕੇ ਬੰਦੇ ਮਿਲਦੇ ਗੱਲਾਂ ਥੋੜੀਆਂ ਘੱਟ ਕਰਦੇ ਆ ਪਹਿਲਾਂ ਗੱਲਾਂ ਉਹ ਪਹਿਲਾਂ ਤਾਂ ਪਾਕਿਸਤਾਨੀ ਉਹ ਮਿਲਦਾ ਨੀ ਬੰਦਾ ਪਤਾ ਨੀ ਕਿਤੇ ਟ੍ਰਾਂਸਫਰ ਹੋ ਗਈ ਚਲੇ ਗਿਆ ਨਾ ਇੱਧਰ ਉੱਧਰ ਉਹ ਆਮ ਤੌਰ ਤੇ ਮਿਲਦਾ ਨੀ ਹੁਣ ਨਵੇਂ ਨਵੇਂ ਕਈ ਵਿਅਕਤੀ ਮਿਲਦੇ ਆ ਜਿਹੜੇ ਕਿ ਪਾਰਕ ਵਿੱਚ ਘੁੰਮਦੇ ਹੁੰਦੇ ਆ ਉਹਨਾਂ ਵਿੱਚ ਕਈ ਸਾਊਥ ਇੰਡੀਅਨ ਵੀ ਹੁੰਦੇ ਆ ਕਈ ਬੰਗਾਲੀ ਵੀ ਉਹਨਾਂ ਵਿੱਚ ਬੰਗਲਾਦੇਸ਼ ਦੇ ਵੀ ਆ ਤੇ ਉਹਨਾਂ ਦੀ ਲੈਂਗੁਏਜ ਤਾਂ ਪਤਾ ਚੱਲ ਜਾਂਦਾ ਨਾ ਕਿਹੜੇ ਜਿਸ ਵੇਲੇ ਲੰਘਦੇ ਕੋਲੋਂ ਜਾਂ ਕੀ ਬੋਲਦੇ ਆ ਲੈਂਗੁਏਜ ਤਾਂ ਪਤਾ ਚੱਲ ਜਾਂਦਾ ਵੀ ਇਹ ਸਾਊਥ ਇੰਡੀਅਨ ਆ ਪੰਜਾਬੀ ਆ ਜਾਂ ਬੰਗਲਾਦੇਸ਼ੀ ਆ ਜਾਂ ਹੋਰ ਕੋਈ ਆ ਇੱਦਾਂ ਦੀਆਂ ਇਹ ਕਿਰਿਆਵਾਂ ਤੋਂ ਪਤਾ ਲੱਗਦਾ ਵੀ ਉਹ ਕਿੱਦਾਂ ਦੀਆਂ ਕਿਰਿਆਵਾਂ ਕਰਦੇ ਆ ਜਾਂ ਕਈ ਵਾਰੀ ਬੈਠ ਕੇ ਖਾਂਦੇ ਹੁੰਦੇ ਆ ਬਹੁਤ ਖਾਂਦੇ ਆ ਤਾਂ ਉਹ ਬੰਗਾਲੀ ਆ ਨਾ ਜੇ ਉਹ ਆਪਣੇ ਪੰਜਾਬੀ ਤਾਂ ਫਿਰ ਪੀਂਦੇ ਹੀ ਹੁੰਦੇ ਜਿੱਦਾਂ ਪਾਲਾ ਬੈਠਣੇ ਆ ਉਹ ਤਾਂ ਖੈਰ ਸ਼ਾਮ ਨੂੰ ਮਿਲਦੇ ਆ
ਬਾਕੀ ਸਾਰੇ ਸਵੇਰ ਨੂੰ ਸੈਰ ਕਰਨ ਜਾਂਦੇ ਆ ਤੇ ਪੰਜਾਬੀ ਜਾਂਦੇ ਸ਼ਾਮ ਨੂੰ
ਸੈਰ ਕਰਨ ਉਹ ਫਿਰ ਪੀਂਦੇ ਹੁੰਦੇ ਨਾ ਜ਼ਿਆਦਾ ਪਾਰਕ ਪੂਰ ਚ ਬੈਠ ਕੇ ਇੱਧਰ ਕਾਰ ਪੂਰ ਚ ਪੈਕ ਸ਼ੈਕ ਲਾ ਕੇ ਫਿਰ ਗੱਲਾਂ ਵੀ ਉਹ ਕਾਫੀ ਖਿੜੀਆਂ ਕਰਦੇ ਹੁੰਦੇ ਆ ਉਹਨਾਂ ਕੋਲ ਚਲ ਜਾਓ ਫਿਰ ਪੋਜ਼ਿਟਿਵਿਟੀ ਹਾਲ ਤਾਂ ਨੈਗੇਟਿਵਿਟੀ ਹੁੰਦੀ ਹੀ ਨੀ ਜਿੱਦਾਂ ਤੇ ਉਹ ਸੁਭਾਅ ਤੇ ਡਿਪੈਂਡ ਕਰਦਾ ਪਹਿਲਾਂ ਤਾਂ ਦਿਨ ਨੂੰ ਤਾਂ ਸਵੇਰ ਨੂੰ ਜਾਓ ਤਾਂ ਪੰਜਾਬੀ ਮਤਲਬ ਕੋਨਸੈਪਟ ਘੱਟ ਹੈ ਕਿ ਬਹੁਤ ਘੱਟ ਨਿਕਲਦੇ ਪੰਜਾਬੀ ਆਪਣੇ ਬਾਹਰ ਨਾ ਉਹ ਸ਼ਾਮ ਨੂੰ ਸਾਰੇ ਉਹੀ ਹੁੰਦੇ ਲਗਭਗ ਤੇ ਹੋਰ ਵੀ ਹੁੰਦੇ ਥੋੜੇ ਬਹੁਤੇ ਲੇਕਿਨ ਮੈਜੋਰਟੀ ਉਹਨਾਂ ਦੀ ਹੁੰਦੀ ਹੈ ਪਾਲੇ ਬੈਂਸ ਵਰਗੀ
ਜਿੱਦਾਂ
ਕਹਿ ਸਕਦੇ ਹਾਂ ਮਤਲਬ ਇਹ ਪਤਾ ਨੀ ਪਾਲਾ ਬੈਂਸ ਹੁਣ ਕਿੱਦਾਂ ਕਰਦੇ ਸ਼ਹਿਰ ਪਰ ਅਸੀਂ ਇੱਕ ਕੋਨਸੈਪਟ ਬਣਾਈ ਹੋ ਆ
ਆਪਣੇ ਮਨ ਦੇ ਵਿੱਚ ਹੈ ਨਾ ਜਿੱਦਾਂ ਹੁਣ ਤੁਹਾਡੇ ਤੇ ਇਲਜ਼ਾਮ ਲੱਗਦਾ ਰਹਿੰਦਾ ਵੀ ਤੁਸੀਂ ਮੋਦੀ ਸਾਹਿਬ ਦੇ ਬੰਦੇ ਹੋ ਤੁਸੀਂ ਕਰਨੀ ਹੈ ਗੱਲ ਇੱਦਾਂ ਪਾਲਾ ਬੈਂਸ ਪਤਾ ਨੀ ਕੁਦਰਤੀ ਤਰ੍ਹਾਂ ਉਹਨਾਂ ਦੇ ਇੱਦਾਂ ਗੱਲ ਹੈ ਵੀ ਉਹ ਰੋਮਾਂਟਿਕ ਟਾਈਪ ਬੰਦੇ ਆ ਸ਼ਾਮ ਨੂੰ ਘੁੰਮਣ ਫਿਰਨ ਵਾਲੇ ਬੰਦੇ ਆ ਅਮਰੀਕ ਭਾਅ ਜੀ ਗੁਰਿੰਦਰ ਭਾਅ ਜੀ ਕਹਿ ਰਹੇ ਨੇ ਵਰਜੀਨੀ ਵਾਲੇ ਕਹਿੰਦੇ ਕਾਫੀ ਦਿਨਾਂ ਤੋਂ ਫਲੋਰਾ ਸਾਹਿਬ ਦੇ ਮੁੱਖ ਤੋਂ ਮੋਦੀ ਸਾਹਿਬ ਨੀ ਸੁਣਾਈ ਦਿੱਤਾ
ਅਮਨਦੀਪ ਗੱਲ ਪਤਾ ਕੀ ਆ ਮੇਰੇ ਜਿੰਨੇ ਦੋਸਤ ਆ ਨਾ ਉਹ ਲਗਭਗ ਇਸੇ ਨੇਚਰ ਦੇ ਆ ਜਿੱਦਾਂ ਹੁਣ ਆਪਣੇ ਹਰਨਾਮ ਸਿੰਘ ਹੁਣੀ ਆ ਉਹ ਵੀ ਚਾਹ ਪਾਣੀ ਦੇ ਕੰਮ ਕਰਦੇ ਆ ਇੱਕ ਮੇਰੇ ਇੱਥੇ ਹੋਰ ਦੋਸਤ ਉਹਨਾਂ ਦਾ ਵੀ ਹੋਟਲ ਆ ਚਾਹ ਵੇਚਦੇ ਆ ਤੇ ਮੋਦੀ ਸਾਹਿਬ ਦੀ ਵੀ ਆਈਡੀਓਲੋਜੀ ਜਿਹੜੀ ਸੀ ਉਹ ਚਾਹ ਵੇਚਣ ਦੀ ਸੀ ਕਿਉਂਕਿ ਕਿਰਤ ਕਰਨੀ ਕੋਈ ਮਾੜੀ ਗੱਲ ਨਹੀਂ ਹੈ ਕਿਰਤ ਕਰਨੀ ਕੋਈ ਮਾੜੀ ਗੱਲ ਨਹੀਂ ਹੈ ਚਾਹੇ ਉਹ ਕੋਈ ਚਾਹ ਵੇਚਦੇ ਹੋਣ ਚਾਹੇ ਤੁਸੀਂ ਰਸਗੁੱਲੇ ਵੇਚਦੇ ਆ ਚਾਹੇ ਤੂੰ ਫਰਨੀਚਰ ਵੇਚਦੇ ਆ ਚਾਹੇ ਤੂੰ ਗੱਲਾਂ ਵੇਚਦੇ ਆ ਮਤਲਬ ਕੋਈ ਨਾ ਕੋਈ ਜਿਹੜੀ ਵੀ ਕੋਈ ਗੱਲ ਆ ਉਹ ਜਿਹੜੇ ਹੁਣ ਜਿੰਨੇ ਵੀ ਪੱਤਰਕਾਰ ਆ ਜਾਂ ਬ੍ਰੌਡਕਾਸਟਰ ਆ ਜਾਂ ਹੋਰ ਇਹ ਗੱਲਾਂ ਵੇਚਦੇ ਆ ਜੇ ਮੋਦੀ ਸਾਹਿਬ ਚਾਹ ਵੇਚ ਕੇ ਗੁਜ਼ਾਰਾ ਕਰਦੇ ਸੀ ਤਾਂ ਉਹਦੇ ਚ ਕੋਈ ਗਲਤ ਗੱਲ ਨੀ ਹੈ ਪਰ ਗੱਲ ਇਹ ਆ ਵੀ ਤੁਸੀਂ ਦੇਸ਼ ਨੂੰ ਚਲਾਉਂਦੇ ਕਿੱਦਾਂ ਕਿਸੇ ਸੰਸਥਾ ਨੂੰ ਚਲਾਉਂਦੇ ਕਿੱਦਾਂ ਆ ਹੁਣ ਇਹ ਮਤਲਬ ਇੱਥੇ ਇੱਕ ਗੱਲ ਹੋਰ ਵੀ ਬਣਦੀ ਆ ਜਿਸ ਵੇਲੇ ਅਸੀਂ ਇੱਥੇ ਆ ਜਾਂਦੇ ਆ ਬਾਹਰਲੇ ਦੇਸ਼ਾਂ ਵਿੱਚ ਆ ਜਾਂਦੇ ਆ ਅਸੀਂ ਚਾਹੁੰਦੇ ਸਾਡਾ ਪ੍ਰਾਈਮ ਮਿਨਿਸਟਰ ਬਣੇ ਜਿੱਦਾਂ ਹੁਣ ਕੈਨੇਡਾ ਦੇ ਵਿੱਚ ਸਰਦਾਰ ਜੀ ਆ ਉਹਨਾਂ ਦੀ ਕਾਫੀ ਬੱਲੇ ਬੱਲੇ ਹੋ ਰਹੀ ਆ ਉਹਨਾਂ ਦੀ ਪ੍ਰਾਈਮ ਮਿਨਿਸਟਰਸ਼ਿਪ ਲਈ ਵੀ ਦਾਅਵਾ ਕਰਦੇ ਆ ਅਸੀਂ ਬਾਹਰਲੇ ਦੇਸ਼ ਤਾਂ ਦਾਅਵਾ ਕਰਦੇ ਹਾਂ ਜਾਂ ਸਾਡਾ ਪ੍ਰਾਈਮ ਮਿਨਿਸਟਰ ਹੋਵੇ ਇੱਕ ਮਿੰਟੀ ਦਾ ਪ੍ਰਾਈਮ ਮਿਨਿਸਟਰ ਹੋਵੇ ਹਿੰਦੂ ਪ੍ਰਾਈਮ ਮਿਨਿਸਟਰ ਹੋਵੇ ਜਾਂ ਸਿੱਖ ਪ੍ਰਾਈਮ ਮਿਨਿਸਟਰ ਹੋਵੇ ਜਾਂ ਕੋਈ ਹੋਰ ਪ੍ਰਾਈਮ ਮਿਨਿਸਟਰ ਹੋਵੇ ਹੁਣ ਕਾਫੀ ਦੇਰ ਤੋਂ ਇੱਥੇ ਚਰਚਾ ਪੰਜਾਬ ਵਿੱਚ ਚੱਲ ਰਹੀ ਆ ਕਿ ਜਿਹੜਾ ਪ੍ਰਾਈਮ ਮਿਨਿਸਟਰ ਦਾ ਚਿਹਰਾ ਹੈ ਉਹ ਸਿੱਖ ਹੋਣਾ ਚਾਹੀਦਾ ਪੰਜਾਬੀ ਹੋਣਾ ਚਾਹੀਦਾ ਹਾਲਾਂਕਿ ਪੰਜਾਬ ਦੇ ਵਿੱਚ 48% ਜਿਹੜੇ ਹਿੰਦੂ ਲੋਕ ਰਹਿੰਦੇ ਆ ਤੇ 52% ਜਿਹੜੀ ਆ ਸਿੱਖਾਂ ਦੀ ਆਬਾਦੀ ਆ ਇੰਨੀ ਕੁ ਆਬਾਦੀ ਆ ਜਿੱਥੋਂ ਮੈਂ ਜਾਣਦਾ ਆ ਤੇ ਜੇ ਉੱਥੇ ਹਿੰਦੂ ਚਿਹਰਾ ਵੀ ਚੀਫ ਮਿਨਿਸਟਰ ਬਣ ਜਾਂਦਾ ਪਹਿਲਾਂ ਵੀ ਬਣੇ ਆ ਉਹਦੇ ਵਿੱਚ ਕੀ ਗਲਤ ਗੱਲ ਵੀ ਕੀ ਆ ਉਹਦੀ ਚੀਫ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਉਹ ਬੰਦਾ ਹੋਣਾ ਚਾਹੀਦਾ ਜਿਹੜਾ ਕਿ ਇਫੈਕਟਿਵ ਹੋਵੇ ਜਿਹੜਾ ਐਫੀਸ਼ੀਐਂਟ ਹੋਵੇ ਜਿਹੜਾ ਉਸ ਦੇਸ਼ ਨੂੰ ਚਲਾ ਸਕੇ ਇਹਦੇ ਇਸ ਕੋਨਸੈਪਟ ਵੀ ਅੱਜ ਥੋੜੀ ਜਿਹੀ ਗੱਲ ਕਰਾਂਗੇ ਕਾਫੀ ਸਿਆਸੀ ਮਸਲਾ ਜਿਹੜਾ ਉਹ ਵੀ ਪਿਘਲਿਆ ਕਾਫੀ ਉਹਨੇ ਵੀ ਕਾਫੀ ਪ੍ਰਸਾਰ ਪੰਜਾਬ ਵਿੱਚ ਕੀਤਾ ਹੋਇਆ ਤੇ ਬਹਿਸ ਬਸਈਆ ਬਹੁਤ ਹੋ ਰਿਹਾ ਆ ਕਿ ਪੰਜਾਬ ਦਾ ਚੀਫ ਮਿਨਿਸਟਰ ਕੌਣ ਹੋਣਾ ਚਾਹੀਦਾ ਆ ਤੇ ਤੁਸੀਂ ਵੀ ਕਾਫੀ ਗਹਿਰੀ ਨਿਗਾਹ ਰੱਖਦੇ ਹੋ ਇਹਨਾਂ ਸਾਰੀਆਂ ਗੱਲਾਂ ਤੇ। ਅੱਜ ਇਸ ਤੇ ਵੀ ਥੋੜੀ ਜਿਹੀ ਗੱਲ ਕਰਾਂਗੇ ਬੇਟਾ ਜੀ, ਤੁਸੀਂ ਕੱਲ ਨੂੰ ਪੁੱਛ ਲਿਓ।
ਹਾਂਜੀ ਦੇਖੋ, ਹੁਣ ਆਪਾਂ ਤੁਸੀਂ ਸਹੀ ਗੱਲ ਕਹਿਤੀ ਆ ਵੀ ਕੈਨੇਡਾ ਦਾ ਚਾਹੁੰਦੇ ਹਾਂ ਵੀ ਆਪਾਂ ਉਹ ਜਸਟਿਨ ਸਿੰਘ ਟਰੂਡੋ ਬਣ ਜਾਵੇ। ਜਸਟਿਨ ਸਿੰਘ ਹੀ ਆ ਉਹ ਇੱਕ ਤਰ੍ਹਾਂ ਨਾਲ, ਕਿਉਂਕਿ ਪੰਜਾਬੀਆਂ ਨੇ ਬਣਾਇਆ। ਹੁਣ ਉੱਥੇ ਵੀ ਵੋਟਾਂ ਪੈ ਰਹੀਆਂ ਨੇ,
ਪੰਜਾਬੀ ਵੀ ਉੱਥੇ, ਪੰਜਾਬੀ ਵੀ ਕੈਂਡੀਡੇਟ ਹੈਗਾ ਅਮਦੀਪ। ਅਸੀਂ ਜਿੱਦਾਂ ਅਮੈਰੀਕਾ ਚ ਚਾਹੁੰਦੇ ਪਏ ਜਿਹੜੇ ਬੌਬੀ ਜਿੰਦਲ ਉੱਥੇ ਦਾ ਰਾਸ਼ਟਰਪਤੀ ਬਣੇ, ਸਾਡਾ ਪੰਜਾਬੀ ਭਰਾ ਰਾਸ਼ਟਰਪਤੀ ਬਣੇ, ਅਸੀਂ ਇੱਥੇ ਕੌਂਸਲ ਵਿੱਚ ਵੱਧ ਤੋਂ ਵੱਧ ਰਿਪ੍ਰੈਜੈਂਟੇਸ਼ਨ ਜਿਹੜੀ ਅਸੀਂ ਚਾਹੁੰਦੇ ਸਾਡੇ ਆਪਣਿਆਂ ਦੀ ਹੋਵੇ, ਕੋਈ ਵੀ ਚਾਹੇ ਮੁਸਲਮਾਨ ਹੋਣ ਚਾਹੇ ਪੰਜਾਬੀ ਹੋਣ, ਚਾਹੇ ਕੋਈ ਵੀ ਹੋਵੇ, ਉਹ ਚਾਹੁੰਦੇ ਸਾਡੀ ਕਮਿਊਨਿਟੀ ਗਰੋ ਕਰੇ। ਜਿਸ ਵੇਲੇ ਪੰਜਾਬ ਵਿੱਚ ਦੂਜੀ ਕਮਿਊਨਿਟੀ ਗਰੋ ਕਰਦੀ ਹੈ ਫਿਰ ਸਾਨੂੰ ਤਕਲੀਫ ਹੁੰਦੀ ਹੈ। ਇਹਦੇ ਬਾਰੇ ਥੋੜੀ ਗੱਲ ਕਰਾਂਗੇ?
ਹਾਂ ਨਹੀਂ ਨਹੀਂ ਕਰ, ਹੁਣ ਕਰੇ ਰਹਿਣੇ ਆ ਆਪਾਂ। ਗੱਲ ਇਹ ਆ ਵੀ ਇਹਦੇ ਨਾਲ ਮਿਲਦੀ ਜੁਲਦੀ ਤੁਹਾਡੀ ਇੱਕ ਸਿਡਨੀ ਦੀ ਖਬਰ ਵੀ ਆ, ਜਿਹੜੀ ਕਿ ਪਿਛਲੇ ਇੱਕ ਹਫ਼ਤੇ ਤੋਂ ਬੜੀ ਚਰਚਾ ਦੇ ਵਿੱਚ ਆ ਕਿ ਵੈਸਟਰਨ ਸਿਡਨੀ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਪ੍ਰੀ ਸਿਲੈਕਸ਼ਨ ਦੇ ਲਈ ਲੇਬਰ ਸੇਫ ਸੀਟ ਹੈ, ਹੁਣ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਚਾਲ ਸਾਹਿਬ ਭੇਜਿਓ ਜ਼ਰਾ, ਅਤੇ ਉੱਥੋਂ ਮਤਲਬ ਮਲਟੀਕਲਚਰ ਕਮਿਊਨਿਟੀ ਹੈ ਅਤੇ ਇੱਕ ਬੜੀ ਹੀ ਹੋਣਹਾਰ ਕੈਂਡੀਡੇਟ ਵੀਅਤਨਾਮੀ ਕਮਿਊਨਿਟੀ ਦੀ ਹੈ ਔਰ ਪ੍ਰੀ ਸਿਲੈਕਸ਼ਨ ਦੇ ਲਈ ਸੈੱਟ ਹੈ, ਸਾਰਾ ਕੁਛ ਸੀ ਠੀਕ ਹੈ, ਅਤੇ ਨੋਰਦਰਨ ਬੀਚਿਸ ਤੋਂ ਕ੍ਰਿਸਟੀਨਾ ਕਲੈਨਲੀ ਜਿਹੜੀ ਕਿ ਅੱਜ ਤੱਕ ਕਦੇ ਵੀ ਡਾਇਰੈਕਟ ਨਹੀਂ ਜਿੱਤੀ, ਉਸ ਨੂੰ ਧੱਕੇ ਦੇ ਨਾਲ ਉੱਥੇ ਪੈਰਾਸ਼ੂਟ ਕਰਕੇ ਉਹਨਾਂ ਦਾ ਕਹਿਤਾ ਵੀ ਇਹ ਤੁਹਾਡੀ ਹੋਊਗੀ ਇੱਥੋਂ। ਹੁਣ ਉਸ ਦੇ ਵਿੱਚ ਨੈਰੇਟਿਵ ਇਹ ਦਿੱਤਾ ਜਾ ਰਿਹਾ ਹੈ, ਕਈ ਪੌਲ ਕੀਟਿੰਗ ਵਰਗੇ ਜਾਂ ਹੋਰ ਮੂਹਰੇ ਫਰੰਟ 'ਤੇ ਆਏ ਨੇ, ਉਹਨੇ ਜੀ ਇਹ ਤੁਹਾਡੇ ਲਈ ਵਧੀਆ ਹੋਊਗੀ, ਇਹੀ ਵਧੀਆ ਹੋਊਗੀ, ਇਹੀ ਚਿਹਰਾ ਵਧੀਆ ਹੋਊਗਾ, ਇਹ ਜਸਟਿਸ ਕਰ ਸਕੂਗੀ ਤੁਹਾਡੇ ਲਈ। ਅਮਰੀਕ ਭਾਜੀ ਗੱਲ ਉੱਥੇ ਆ ਜਾਂਦੀ ਹੈ, ਚਾਹੇ ਅਮਰੀਕਾ ਹੋਵੇ, ਅਮਰੀਕਾ ਦੇ ਚਲੋ ਜਗਮੀਤ ਸਿੰਘ ਆਪਣੇ ਉਹ ਕਾਫੀ ਉੱਥੋਂ ਦੇ ਬੋਰ ਨੇ, ਪਾਰਟੀ ਨੂੰ ਲੀਡ ਕਰ ਰਹੇ ਨੇ, ਹੈ ਨਾ, ਦੇ ਆਰ ਨੈਚੁਰਲ, ਹੈ ਨਾ, ਉੱਥੋਂ ਦੇ ਆ, ਇਹ ਵਧੀਆ ਗੱਲ ਹੈ। ਹੁਣ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਦੀ ਗੱਲ ਕਰਦੇ ਹਾਂ, ਜਿਹੜਾ ਨਾ ਪੰਜਾਬ ਸਟੇਟ ਦਾ ਤਾਂ ਕਮ ਸੇ ਕਮ ਹੋਣਾ ਚਾਹੀਦਾ ਹੈ ਨਾ, ਉਹਦੇ ਆਪਣੇ ਰਾਈਟਸ ਤਾਂ ਹੋਣੇ ਚਾਹੀਦੇ ਨਾ। ਜੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਚੱਲ ਰਹੀ ਆ, ਉਹ ਦਿੱਲੀ ਤੋਂ ਬੈਠ ਕੇ ਪੰਜਾਬ ਚਲਾਉਣ ਦੀ ਕੋਸ਼ਿਸ਼ ਕਰਨੀ ਹੈ ਕੇਜਰੀਵਾਲ ਸਾਹਿਬ ਨੇ, ਉਹ ਅਨਅਕਸੈਪਟੇਬਲ ਹੈ, ਉਹ ਹੋਣੀ ਨਹੀਂ ਹੈਗੀ। ਇਸੇ ਤਰ੍ਹਾਂ ਸੇਮ ਸਨੈਰੀਓ ਸਿਡਨੀ ਦੇ ਵਿੱਚ ਚੱਲ ਰਿਹਾ ਆ। ਮਰੀਕ ਭਾਜੀ ਤੁਸੀਂ ਦੱਸੋ ਵੀ ਪਾਰਟੀ ਦੇ ਲਈ ਸਾਰਾ ਕੰਮ ਕਰ ਰਹੇ ਆ, ਮੀਟਿੰਗਾਂ ਜਾ ਰਹੇ ਆ, ਬਹੁਤ ਔਖਾ ਕੰਮ ਹੈ ਪਾਰਟੀ ਦੇ ਵਿੱਚ ਲੀਡਰਸ਼ਿਪ ਕਰਨਾ ਲੋਕਲ ਲੈਵਲ ਦੇ ਉੱਤੇ, ਬਹੁਤ ਕੰਪੀਟੀਸ਼ਨ ਹੁੰਦਾ ਆ, ਬਹੁਤ ਕੰਮ ਕਰਨੇ ਪੈਂਦੇ ਆ, ਮੀਟਿੰਗਾਂ 'ਚ ਜਾਣਾ ਪੈਂਦਾ। ਹੁਣ ਹੁਣ ਹਾਂ ਨਹੀਂ ਮੈਂ ਇੱਕ ਮਿੰਟ, ਲੈਟ ਮੀ ਫਿਨਿਸ਼, ਕਿਉਂਕਿ ਇੱਥੇ ਸਾਨੂੰ ਪਤਾ ਹੈ ਨਾ ਗੁਰਮੇਸ਼ ਹੁਣੀ ਆਪਣੇ MLA ਆ, ਉਹ ਕਿੱਦਾਂ ਕੰਮ ਕਰਦੇ ਕਰਦੇ ਪਿਛਲੇ 10-20 ਸਾਲ ਤੋਂ ਉੱਪਰ ਪਹੁੰਚੇ ਆ। ਹੁਣ ਜਦੋਂ ਉੱਪਰ ਪਹੁੰਚਣ ਦੀ ਵਾਰੀ ਆਈ ਤਾਂ ਮੇਰੇ ਯਾਰਗਾ ਆਪਣੇ ਸਿਫਾਰਿਸ਼ਾਂ ਪਾ ਕੇ, ਚੱਲ ਮੇਰੇ ਭਾਈ ਮੈਂ ਤੁਹਾਡਾ ਲੀਡਰ, ਹੈ ਨਾ। ਅਤੇ ਲੋਕਲ ਪਾਰਟੀ ਦਾ ਕੀ ਹਾਲ ਹੁੰਦਾ ਹੋਊਗਾ, ਜਿਹੜੇ ਮਿਹਨਤ ਕਰਦੇ ਕਰਦੇ ਉੱਪਰ ਨੂੰ ਗਏ ਆ, ਉਹਨਾਂ ਦੇ ਉਹਨਾਂ ਨੂੰ ਕਦੋਂ ਚਾਂਸ ਮਿਲਣਾ, ਉਹ ਤਾਂ ਖੱਜਲ ਹੋ ਗਏ ਨਾ। ਹੁਣ ਇਹ ਸ਼ਰੇਆਮ ਧੱਕਾ ਆ, ਇਹ ਸ਼ਰੇਆਮ ਧੱਕਾ ਆ, ਚਾਹੇ ਉਹ ਕੇਜਰੀਵਾਲ ਸਾਹਿਬ ਪੰਜਾਬ 'ਚ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਚਾਹੇ ਕ੍ਰਿਸਟੀਨਾ ਕਲੈਨੀ ਨੋਰਦਰਨ ਬੀਚ ਤੋਂ ਜਾ ਕੇ ਵੈਸਟਰਨ ਸਿਡਨੀ ਦੇ ਵਿੱਚ ਪੈਰਾਸ਼ੂਟ ਕਰਕੇ ਉੱਥੋਂ MLA ਬਣਨ ਦੀ ਕੋਸ਼ਿਸ਼ ਕਰ ਰਹੀ ਆ, ਇਹ ਸ਼ਰੇਆਮ ਧੱਕਾ ਆ। ਪਰ ਜਿਹੜੀ ਉਹ ਵੀਅਤਨਾਮੀ ਮੇਰੇ ਖਿਆਲ ਲੇਡੀ ਆ, ਉਹ ਜੇ ਉਹ ਪਿਛਲੇ 10-20 ਸਾਲ ਤੋਂ ਮਿਹਨਤ ਕਰ ਰਹੀ ਆ, ਸਾਰਾ ਕੁਛ ਕਰ ਰਹੀ ਆ, ਉਹ ਚਿਹਰਾ ਹੋਣਾ ਚਾਹੀਦਾ। ਮੈਂ ਉਹਦੇ ਹੱਕ 'ਚ ਹਾਂ ਕਿ ਉਹ ਉੱਥੇ ਦੀ ਲੋਕਲ ਹੈ, ਸ਼ੀ ਮਸਟ ਲੀਡ ਹਰ ਕਮਿਊਨਿਟੀ, ਮੇਰੀ ਇਹ ਸੋਚ ਹੈ। ਜਿਹੜਾ
ਜੀ ਜੀ ਆਂਦੀਪ, ਮੈਂ ਤੁਹਾਡੇ ਨਾਲ ਵੈਸੇ 100% ਸਹਿਮਤ ਨਹੀਂ ਆ ਇਸ ਕੋਨਸੈਪਟ ਦੇ ਵਿੱਚ। ਮੈਂ ਵੀ ਉਹਦੀ ਸਟੋਰੀ ਪੜ੍ਹੀ ਆ, ਕ੍ਰਿਸ਼ਨਾ ਕੈਟੈਲੀ ਦੀ, ਉਹਨੂੰ ਕਿਹਾ ਜਾ ਰਿਹਾ ਕਿ ਉਹ ਤੋਂ ਜ਼ਿਆਦਾ ਐਫੀਸ਼ੀਐਂਟ ਹੈ, ਉਹਦਾ ਐਕਸਪੀਰੀਅੰਸ ਜ਼ਿਆਦਾ ਆ, ਅਤੇ ਉਹਨੂੰ ਵਾਈਡਰ ਕਮਿਊਨਿਟੀ ਦੇ ਵਿੱਚ ਵਿਚਰਨ ਦਾ ਵੀ ਬਹੁਤ ਜ਼ਿਆਦਾ ਮੌਕਾ ਮਿਲਿਆ। ਇੱਦਾਂ ਦੀ ਉਹਦੇ ਵਿੱਚ ਆਰਟੀਕਲ ਆਇਆ ਸੀ ਪਿੱਛੇ ਪਰਸੋਂ ਚੌਥ ਦੇ ਅਖਬਾਰ ਦੇ ਵਿੱਚ, ਸਿਡਨੀ ਮੋਰ ਹੈਰਲਡ ਦੇ ਵਿੱਚ ਮੈਂ ਪੜ੍ਹਦਾ ਸੀ, ਉਹਨਾਂ ਦੀ ਸਟੋਰੀ ਪੜ੍ਹਦਾ ਸੀ। ਲੇਕਿਨ ਇਹਦੇ ਵਿੱਚ ਵੀ ਕਾਫੀ ਦਾਮਿਆ ਕਿ ਜਿਹੜੀ ਉਹਨਾਂ ਦੀ ਵੀਅਤਨਾਮੀ ਲੇਡੀਜ਼ ਆ, ਕੁੜੀ ਆ, ਉਹਨੂੰ ਸਾਰੀਆਂ ਸਮੱਸਿਆਵਾਂ ਦਾ ਉਹਨਾਂ ਦਾ ਪਤਾ ਆ। ਲੇਕਿਨ ਸਿਰਫ ਇਸ ਕਮਿਊਨਿਟੀ 'ਚ ਵੀਅਤਨਾਮੀ ਲੋਕ ਨਹੀਂ ਰਹਿ ਰਹੇ, ਇਹ ਵੀ ਇੱਕ ਆਰਗੂਮੈਂਟ ਦਿੱਤਾ ਜਾ ਰਿਹਾ। ਇੱਥੇ ਕਾਫੀ ਜਿਹੜੇ ਗੋਰੇ ਲੋਕ ਵੀ ਰਹਿ ਰਹੇ ਆ, ਜਾਂ ਹੋਰ ਕਮਿਊਨਿਟੀਜ਼ ਦੇ ਲੋਕ ਵੀ ਰਹਿ ਰਹੇ ਆ, ਜਿਹੜਾ ਕਿ ਇੱਕ ਵਾਈਡਰ ਕੋਨਸੈਪਟ ਇੱਥੇ ਅਪਲਾਈ ਕਰਨੀ ਪਊਗੀ, ਜਿਹੜਾ ਕਿ ਪ੍ਰੋਬਲਮਸ ਨੂੰ ਹੱਲ ਵੀ ਕਰਨ ਆਉਣਾ ਚਾਹੀਦਾ ਨਾ, ਜਿਹੜੇ ਲੀਡਰ ਹੋਵੇ
ਭਾਜੀ ਮੈਂ
ਇਹੀ ਨਹੀਂ ਹੋਣਾ ਚਾਹੀਦਾ ਉਸੇ ਕਮਿਊਨਿਟੀ ਦਾ ਹੋਵੇ, ਲੇਕਿਨ ਉਹ ਚ ਸਕਿੱਲਸ ਵੀ ਹੋਣੇ ਚਾਹੀਦੇ ਆ।
ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਇਹ ਫਾਊਲਰ ਦੀ ਸੀਟ ਹੈ, ਚਾਲ ਸਾਹਿਬ ਨੇ ਜਾਣਕਾਰੀ ਦੇ ਦਿੱਤੀ ਹੈ। ਭਾਜੀ ਮੈਂ ਇਹ ਕਹਿਣਾ ਹੈ ਕਿ ਵਾਈ ਕ੍ਰਿਸਟਲ ਨਾ ਕਲੈਨੀ, ਮਤਲਬ ਉਹਨੂੰ ਕਾਹਦੀ ਪ੍ਰਿਵਲੇਜ ਹੈ, ਹੈ ਨਾ, ਉਹ ਫਿਰ ਉਹ ਆਪਣੇ ਹਲਕੇ 'ਚ ਕਿਉਂ ਨਹੀਂ ਖੜਦੀ, ਜਿੱਥੇ ਜਿੱਥੇ ਉਹ ਰਹਿ ਰਹੀ ਹੈ ਉੱਥੇ ਕਿਉਂ ਨਹੀਂ ਖੜ ਰਹੀ, ਠੀਕ ਹੈ ਨਾ। ਔਰ ਜਿਹੜਾ ਇਹਦਾ ਰੈਕੋਰਡ ਹੈ ਨਾ ਇਸ ਲੇਡੀ ਦਾ, ਇਹ ਜੰਪਿੰਗ ਹੈ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ, ਲੁਕਸ ਲਾਈਕ ਸ਼ੀ ਇਜ਼ ਪ੍ਰਿਵਲੇਜਡ, ਵੀ ਉਹਨੂੰ ਮਤਲਬ ਫੇਵਰ ਕੀਤੇ ਜਾ ਰਿਹਾ ਵੀ ਚੱਲ ਤੂੰ ਉੱਥੋਂ ਖੜ ਜਾ ਤੂੰ। ਇਹ ਬੜਾ ਘਾਤਕ ਹੁੰਦਾ ਆ ਕਿਸੇ ਵੀ ਔਰਗਨਾਈਜੇਸ਼ਨ ਦੇ ਵਿੱਚ, ਛੋਟੇ ਲੈਵਲ ਤੋਂ ਲੈ ਕੇ ਪਰਿਵਾਰ ਦੇ ਲੈਵਲ ਤੋਂ ਲੈ ਕੇ ਵੱਡੇ ਵੱਡੇ ਕੰਟਰੀਆਂ ਦੇ ਲੈਵਲ ਤੱਕ ਜਿਹੜੇ ਲੀਡਰ ਨੇ ਉਹ ਲੋਕਲ ਹੀ ਹੋਣੇ ਚਾਹੀਦੇ ਆ, ਉੱਥੋਂ ਦੇ ਹੋਣੇ ਚਾਹੀਦੇ ਆ, ਤਾਂ ਕਰ ਤਾਂ ਉਹ ਐਕਸੈਪਟੇਬਲ ਹੁੰਦੇ ਆ ਉਹਨਾਂ ਦੇ ਵਿੱਚੋਂ ਹੀ, ਤਾਂ ਗਾਂ ਜਿਹੜੀ ਕਰੋਪ ਚੱਲਦੀ ਹੈ ਲੀਡਰਾਂ ਦੀ ਇੱਦਾਂ ਹੁੰਦੀ ਆ। ਜਦੋਂ ਪਤਾ ਲੱਗ ਜਾਵੇ ਜਨਤਾ ਨੂੰ ਵੀ ਸਾਡੀ ਤਾਂ ਵਾਰੀ ਨਹੀਂ ਆਉਣੀ, ਭਾਜੀ ਅਕਾਲੀ ਦਲ ਨੂੰ ਕੀ ਪ੍ਰੋਬਲਮ ਹੈ, ਬਾਦਲ ਨੂੰ, ਕਾਂਗਰਸ ਨੂੰ ਕੀ ਪ੍ਰੋਬਲਮ ਹੈ, ਉਹ ਪਰਿਵਾਰਕ ਪਾਰਟੀਆਂ ਆ, ਸਾਰਿਆਂ ਨੂੰ ਪਤਾ ਹੈ ਵੀ ਸਾਡੀ ਵਾਰੀ ਨਹੀਂ ਆਉਣੀ, ਕਦੇ ਵੀ ਵਿਲ ਨੈਵਰ ਬੀ ਅ ਚੀਫ ਮਿਨਿਸਟਰ ਔਰ ਪ੍ਰਾਈਮ ਮਿਨਿਸਟਰ, ਹੈ ਨਾ, ਕਦੇ ਵੀ ਵਾਰੀ ਨਹੀਂ ਆਉਣੀ ਸਾਡੀ। ਇਸ ਕਰਕੇ ਉਹ ਪਾਰਟੀਆਂ ਮੂੰਦੇ ਮੂੰਹ ਡਿੱਗੀਆਂ ਪਈਆਂ ਨੇ, ਜਿਹੜੀਆਂ ਦੀ ਆਪਾਂ ਗੱਲ ਕਰ ਰਹੇ ਨਾ ਚਾਹ ਵੇਚ ਕੇ, ਉਹ ਇੱਕ ਚਲੋ ਇੱਕ ਜੁਮਲਾ ਆ ਅਸੀਂ ਬਣਾਇਆ, ਲੋਕਾਂ ਨੇ ਜੁਮਲਾ ਬਣਾਇਆ ਹੋਇਆ, ਜਾ ਕੇ ਉਹਨਾਂ ਚਾਹ ਵੇਚੀ ਵੀ ਹੋ ਗਈ, ਕੋਈ ਪ੍ਰੋਬਲਮ ਨਹੀਂ, ਪਤਾ ਨਹੀਂ ਕੀ। ਪਰ ਇੱਕ ਗੱਲ ਤਾਂ ਪੁਆਇੰਟ ਹੈਗਾ ਨਾ ਵੀ ਚਾਹ ਉਸ ਪਾਰਟੀ ਦੇ ਵਿੱਚ ਬੀਜੇਪੀ ਦੇ ਵਿੱਚ ਚਾਹ ਵੇਚਣ ਵਾਲਾ ਵੀ ਪ੍ਰਾਈਮ ਮਿਨਿਸਟਰ ਬਣ ਸਕਦਾ, ਪਰ ਕਾਂਗਰਸ 'ਚ ਨਹੀਂ ਬਣ ਸਕਦਾ, ਅਕਾਲੀ ਦਲ ਬਾਦਲ 'ਚ ਨਹੀਂ ਬਣ ਸਕਦਾ, ਠੀਕ ਹੈ ਨਾ। ਇਹ ਫੰਡਾਮੈਂਟਲ ਪ੍ਰੋਬਲਮ ਹੈ, ਮਤਲਬ ਉਹ ਡਿਕਟੇਟਰਸ਼ਿਪ ਟਾਈਪ ਪਾਰਟੀਆਂ ਨੇ, ਵਨ ਸਾਈਡਡ ਵਨ ਫੈਮਿਲੀ ਓਰੀਐਂਟਡ ਪਾਰਟੀਆਂ ਨੇ, ਲੋਕ ਇਹਨੂੰ ਲਾਈਕ ਨਹੀਂ ਕਰਦੇ, ਠੀਕ ਹੈ। ਉਹ ਕਾਂਗਰਸ ਨੂੰ ਅਤੇ ਬਾਦਲ ਨੂੰ ਤਾਂ ਵੋਟਾਂ ਪਾਉਂਦੇ ਨੇ ਜਦੋਂ ਉਹਨਾਂ ਨੂੰ ਕੋਈ ਚੋਇਸ ਨਹੀਂ ਹੁੰਦੀ, ਦੂਜੇ ਪਾਸੇ ਮੌਜੂਦਾ ਸਰਕਾਰ ਤੋਂ ਦੁਖੀ ਹੁੰਦੇ ਆ, ਦੈਨ ਦੇ ਹੈਵ ਟੂ ਵੋਟ, ਅਦਰਵਾਈਜ਼ ਉੱਦਾਂ ਲਾਈਕ ਨਹੀਂ ਕਰਦੇ। ਸੋ ਇਸ ਕਰਕੇ ਜਿਹੜੀ ਤੁਸੀਂ ਗੱਲ ਛੇੜੀ ਹੈ ਵੀ ਆਪਾਂ ਚਾਹੁੰਦੇ ਹਾਂ ਵੀ ਕੈਨੇਡਾ ਦੇ ਵਿੱਚ ਹੋਵੇ, ਆਪਾਂ ਮੈਂ ਇੱਦਾਂ ਨਹੀਂ ਚਾਹੁੰਦਾ, ਉੱਥੇ ਦੇ ਵੀ ਲੋਕ ਇੱਦਾਂ ਨਹੀਂ ਚਾਹੁੰਦੇ ਵੀ ਅੱਜ ਮੈਂ ਜਹਾਜ਼ ਉਤਰਾਂ ਆਸਟ੍ਰੇਲੀਆ ਤੋਂ ਜਾਵਾਂ ਉੱਥੇ ਤਾਂ ਦੂਜੇ ਦਿਨ ਕੱਲ੍ਹ ਨੂੰ ਮੈਂ ਬਣ ਜਾਵਾਂ ਜੀ ਉੱਥੇ ਦਾ ਕਿਤੇ ਪ੍ਰੀਮੀਅਰ ਜਾਂ ਕਿੱਦਾਂ। ਉਹ ਜਿਹੜੇ ਜਗਮੀਤ ਹੋਣੀ ਹੈ ਜਾਂ ਉਹ ਸੱਜਣ ਹੋਣੀ ਹੈ, ਉਹ ਉੱਥੋਂ ਦੇ ਬੋਰ ਨੇ, ਉੱਥੋਂ ਦੀ ਸਰਵਿਸਿਜ ਕੀਤੀਆਂ ਹੋਈਆਂ, ਉਹਨਾਂ ਨੂੰ ਉਹਨਾਂ ਦੇ ਮੈਕਨਿਜ਼ਮ ਇੰਸਟੀਟਿਊਸ਼ਨ ਦੀਆਂ ਪੂਰੀਆਂ ਸਪੋਰਟ ਹੈ, ਡਿਫੈਂਸ ਦੀ ਪੂਰੀ ਸਪੋਰਟ ਹੈ, ਤਾਂ ਉਹ ਬਣਦੇ ਨੇ, ਪੈਰਾਸ਼ੂਟਿੰਗ ਨਹੀਂ ਕਰਦੇ ਕੋਈ ਵੀ, ਲਾਈਕ ਹੀ ਨਹੀਂ ਕਰਦੇ ਲੋਕ। ਸੋ ਇਹ ਜਿਹੜੀ ਹਿਪੋਕ੍ਰੇਸੀ ਹੈ, ਹੁਣ ਲੇਬਰ ਦੀ ਆਪਾਂ ਗੱਲ ਕਰਦੇ ਹਾਂ, ਲੇਬਰ ਪਾਰਟੀ ਨੇ ਅੱਜ ਤੱਕ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਜਿੱਤਣ ਵਾਲੀ ਸੀਟ ਪੰਜਾਬੀਆਂ ਨੂੰ ਇੰਡੀਅਨ ਨੂੰ ਨਹੀਂ ਦਿੱਤੀ। ਮੈਨੂੰ ਯਾਦ ਹੈ ਹਰਮੋਹਨ ਵਾਲੀਆ ਸਾਹਿਬ ਨੂੰ ਮੇਰੇ ਖਿਆਲ 2006 ਦੇ ਵਿੱਚ ਉਹਨਾਂ ਨੇ ਸੀਟ ਦਿੱਤੀ ਸੀ, ਪਰ ਉਹ ਸੇਫ ਸੀਟ ਨਹੀਂ ਸੀਗੀ, ਦੋ ਤਿੰਨ ਹੋਰ ਦਿੱਤੀਆਂ ਉਹ ਵੀ ਸੇਫ ਨਹੀਂ ਸੀ, ਲਿਬਰਲਸ ਨੇ ਦਿੱਤੀਆਂ ਸੀਟਾਂ ਉਹ ਵੀ ਸੇਫ ਨਹੀਂ ਸੀ, ਸ਼ਾਇਦ ਗੋਲਡੀ ਬਰਾੜ ਹੋਣਾ ਨੂੰ ਵੀ ਮੈਲਬਨ ਦਿੱਤੀ ਸੀ, ਪਰ ਨੈਸ਼ਨਲ ਪਾਰਟੀ ਦੀ ਜਿਹੜੀ ਸਾਡੀ ਸੇਫ ਸੀਟ ਸੀਗੀ ਕੌਫ ਸਾਰਵਰ ਦੀ, ਇਹ ਦਿੱਤੀ ਨਹੀਂ ਗਈ। ਇਹ ਵੈਸੇ ਆਪਣੀ ਕੈਪੇਬਿਲਟੀ ਨਾਲ ਗਰਮੇਸ਼ ਉਹਨਾਂ ਨੇ ਲਈ ਆ, ਆਪਣੇ ਕੰਮਾਂ ਨਾਲ ਲਈ ਆ, ਪਾਰਟੀ ਦੇ ਮੈਂਬਰਾਂ ਦੀ ਪਾਰਟੀ ਲਈ ਆ। ਸੋ ਇਹਨਾਂ ਨੇ ਧੱਕਾ ਨਹੀਂ ਕੀਤਾ, ਇੱਥੇ ਧੱਕਾ ਕਰ ਸਕਦੇ ਸੀਗੇ, ਜਿਨ੍ਹਾਂ ਦੇ ਅਗੇਂਸਟ ਗੁਰਮੇਸ਼ ਉਹਨਾਂ ਦੇ ਅਗੇਂਸਟ ਚਾਰ ਪੁਲਿਸ ਆਫਿਸਰ ਸੀਗੇ ਇੱਥੋਂ ਦੇ ਲੋਕਲ, ਸਾਰਿਆਂ ਦੀ ਵੋਟਿੰਗ ਪਈ, ਸਾਰਿਆਂ ਨੇ ਆਪਣੇ ਆਪਣੇ ਪ੍ਰੈਜੈਂਟੇਸ਼ਨ ਦਿੱਤੀਆਂ, ਔਰ ਮਜੋਰਟੀ ਆਫ ਮੈਂਬਰਸ ਨੇ ਗੁਰਮੇਸ਼ ਉਹਨਾਂ ਨੂੰ ਸਿਲੈਕਟ ਕੀਤਾ ਬੇਸਡ ਔਨ ਦਾ ਕੈਪੇਬਿਲਿਟੀ, ਨੋਟ ਔਨ ਕਲਰ ਕਰੀਡ ਔਰ ਬੈਕਗਰਾਊਂਡ। ਪਰ ਨੈਸ਼ਨਲ ਪਾਰਟੀ ਨੇ ਇਹਦਾ ਨਹੀਂ ਕੋਈ ਵੀ ਨੋਟ ਲਿਆ ਵੀ ਜਿਹੜਾ ਕੈਪੇਬਲ ਬੰਦਾ ਸੀ ਉਹਨੂੰ ਦੇ ਦਿੱਤਾ। ਪਰ ਲੇਬਰ ਪਾਰਟੀ ਨੇ ਅੱਜ ਤੱਕ ਕਿੰਨੀ ਵੀ ਅਸੀਂ ਚਮਚੀਆਂ ਮਾਰੀ ਗਏ ਹਾਂ, ਜੋ ਵੀ ਫੋਟੋਆਂ ਖਿਚਵਾਈ ਗਏ, ਗੁਰਦੁਆਰੇ ਲਿਆ ਲਿਆ ਕੇ ਪੱਗਾਂ ਵੀ ਬਣਾਈ ਗਏ ਹਾਂ, ਨਗਰ ਕੀਰਤਨਾਂ 'ਚ ਵੀ ਲਿਜਾਈ ਗਏ ਹਾਂ, ਕਦੇ ਉੱਥੇ ਦਿਵਾਲੀ ਮਨਾ ਲਈ, ਕਦੇ ਉੱਥੇ ਲੋਹੜੀ ਮਨਾ ਲਈ, ਕਦੇ ਕਿਤੇ ਵਿਸਾਖੀ ਮਨਾ ਲਈ, ਕੋਈ ਵੀ ਸੇਫ ਸੀਟ ਅੱਜ ਨਾ ਹੀ ਨਹੀਂ ਦੇਣੀ ਹੈ ਅਤੇ ਨਾ ਹੀ ਨਹੀਂ ਦਿੱਤੀ ਹੈ। ਇਹਨਾਂ ਨੇ ਆਪਣੇ ਬੰਦਿਆਂ ਨੂੰ ਹੀ ਟੋਪਲ ਕੀਤਾ ਆ, ਕਲਾਸਿਕ ਐਗਜ਼ਾਮਪਲ ਫਾਊਲਰ ਦੀ ਹੈ। ਸੋ ਇਸ ਕਰਕੇ ਉਸ ਹਿਸਾਬ ਨਾਲ ਆਪਣਾ ਰੈਪੂਟੇਸ਼ਨ, ਆਪਣਾ ਕੰਮ ਕਰਨਾ ਚਾਹੀਦਾ, ਜਿੱਥੇ ਕੋਈ ਓਪਰਚੁਨਿਟੀ ਹੋਵੇ, ਪਤਾ ਲੱਗੇ ਵੀ ਅਸੀਂ ਵੀ ਅਪ ਦਾ ਸਟੇਜ ਜਾ ਸਕਦੇ ਹਾਂ ਕੈਪੇਬਿਲਿਟੀ ਦੇ ਆਧਾਰ 'ਤੇ। ਸੋ ਪੰਜਾਬ ਦੀ ਵੀ ਗੱਲ ਕਰੀਏ, ਤੁਸੀਂ ਮੈਨੂੰ ਮੈਸੇਜ ਭੇਜਿਆ ਸੀ ਕਿ ਕੋਈ ਸ਼ਾਇਦ ਜਰਨੈਲ ਸਿੰਘ ਆ ਉਹਨਾਂ ਨੂੰ ਉਹ ਚੀਫ ਮਿਨਿਸਟਰ ਦਾ ਚਿਹਰਾ ਬਣਾਉਣਾ ਚਾਹੁੰਦੇ ਆ। ਮੈਂ ਤਾਂ ਨਾ ਹੀ ਮਤਲਬ ਮੈਂ ਤਾਂ ਜਰਨੈਲ ਸਿੰਘ ਇੱਕ ਨੂੰ ਜੁਣੇ ਜਾਣਦਾ ਜਿਹੜੇ ਅਕਾਲ ਚਲਾਣਾ ਕਰ ਗਏ। ਹੋਰ ਨੇ ਕੋਈ ਭਾਅ ਜੀ ਤੁਸੀਂ ਨਿਗਾਹ ਰੱਖਦੇ ਹੋ?
ਅਮਰੀਪ ਜਰਨੈਲ ਸਿੰਘ ਕਨਵੀਨਰ ਆ ਉਹ ਜਨਤਾ ਪਾਰਟੀ ਆਪਣੇ ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਉਹਦੀ ਕਿਆਸ ਰਾਹੀਂ ਲਾਈ ਜਾ ਰਹੀ ਕਿ ਉਹਨੂੰ ਪਪਟ ਚੀਫ ਮਿਨਿਸਟਰ ਬਣਾਇਆ ਜਾਊਗਾ ਪੰਜਾਬ ਦੇ ਵਿੱਚ। ਮੇਰੇ ਖਿਆਲ ਦੇ ਵਿੱਚ ਪੰਜਾਬੀਆਂ ਨੂੰ ਤਾਂ ਇੱਕ ਐਫੀਸ਼ੀਐਂਟ ਚੀਫ ਮਿਨਿਸਟਰ ਚਾਹੀਦਾ ਆ, ਤੇ ਪਹਿਲਾਂ ਜਿਹੜੀਆਂ ਰਵਾਇਤੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦੀਆਂ ਉਹਨਾਂ ਨੇ ਅਜਮਾ ਕੇ ਦੇਖ ਲਈਆਂ, ਲੋਕ ਉਹਨਾਂ ਤੋਂ ਖੁਸ਼ ਨਹੀਂ ਆ, ਲੇਕਿਨ ਫਿਰ ਵੀ ਉਹਨਾਂ ਦੇ ਚੀਫ ਮਿਨਿਸਟਰ ਬਣ ਜਾਂਦੇ ਆ, ਉਹਨਾਂ ਨੂੰ ਮੈਜੋਰਟੀ ਮਿਲ ਜਾਂਦੀ ਆ। ਅਗਰ ਮੇਰੇ ਖਿਆਲ ਦੇ ਵਿੱਚ ਇੱਦਾਂ ਪਿਛਲੀ ਵਾਰ ਹੁੰਦਾ ਕਿ ਜੇ ਕੇਜਰੀਵਾਲ ਆਪਣੇ ਆਪ ਨੂੰ ਹੀ ਚੀਫ ਮਿਨਿਸਟਰ ਉਦੋਂ ਡਿਕਲੇਅਰ ਕਰ ਦਿੰਦਾ ਮੈਂ ਬਣਨਾ ਆ, ਤਾਂ ਸ਼ਾਇਦ ਉਹਨੂੰ ਸੀਟਾਂ 100 ਤੋਂ ਵੀ ਜ਼ਿਆਦਾ ਮਿਲ ਜਾਂਦੀਆਂ। ਉਸ ਵੇਲੇ ਕਾਫੀ ਵੇਵ ਚੱਲ ਰਹੀ ਸੀ, ਲੇਕਿਨ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਪੰਜਾਬ ਨੂੰ ਇੱਕ ਬਹੁਤ ਜ਼ਿਆਦਾ ਔਰਗੇਨਾਈਜ਼ਡ ਐਫੀਸ਼ੀਐਂਟ ਇਫੈਕਟਿਵ ਚੀਫ ਮਿਨਿਸਟਰ ਚਾਹੀਦਾ ਜਿਹੜਾ ਕਿ ਉਸ ਦੇਸ਼ ਨੂੰ ਚਲਾ ਸਕੇ। ਇੱਥੋਂ ਤੱਕ ਨਾ ਸੀਮਿਤ ਹੋਈ ਜਾ ਕਿ ਸਾਡਾ ਹੀ ਹੋਣਾ ਚਾਹੀਦਾ, ਪੰਜਾਬ ਵਿੱਚੋਂ ਹੀ ਹੋਣਾ ਚਾਹੀਦਾ, ਜੇ ਕੋਈ ਬਾਹਰ ਪੈਰਾਸ਼ੂਟ ਵਿੱਚੋਂ ਵੀ ਆ ਕੇ ਉਹਨੂੰ ਸੰਭਾਲ ਲਵੇ, ਕੰਡੀਸ਼ਨ ਨੂੰ ਠੀਕ ਕਰ ਲਵੇ, ਪੰਜਾਬ ਦੀ ਜਿਹੜੀ ਅਰਥ ਵਿਵਸਥਾ ਇਸ ਵੇਲੇ ਕਿਰਕਰੀ ਹੋਈ ਉਹ ਆ ਉਹਨੂੰ ਠੀਕ ਕਰ ਲਵੇ, ਤਾਂ ਮੇਰੇ ਖਿਆਲ ਦੇ ਵਿੱਚ ਇਹਦੇ 'ਚ ਕੋਈ ਗਲਤੀ ਨਹੀਂ ਹੈ। ਇੱਕ ਮੌਕਾ ਦੇ ਕੇ ਦੇਖ ਲੈਣਾ ਚਾਹੀਦਾ ਕਿ ਇਹਨੂੰ ਠੀਕ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ, ਇੱਕ ਵਹਿਮ ਜਿਹੜਾ ਤੁਹਾਡਾ ਨਿਕਲ ਜਾਊਗਾ, ਕਿਉਂਕਿ ਜੇ ਉਹ ਚੀਫ ਮਿਨਿਸਟਰ ਪ੍ਰੋਗਰੈਸ ਨਹੀਂ ਕਰਦਾ, ਐਫੀਸ਼ੀਐਂਟਲੀ ਕੰਮ ਨਹੀਂ ਕਰਦਾ, ਸੈਸ਼ਨ ਬੁਲਾ ਕੇ ਉਹਨੂੰ ਲਾਇਆ ਵੀ ਜਾ ਸਕਦਾ, ਇਹ ਵੀ ਤਾਂ ਵਿਵਸਥਾ ਹੈਗੀ ਆ। ਹੁਣ ਦਿੱਲੀ ਦਾ ਜਿਹੜਾ ਐਕਸਪੈਰੀਮੈਂਟ ਆ ਪੰਜਾਬ ਵਿੱਚ ਜੇ ਉਹਨੂੰ ਕਰ ਲਿਆ ਜਾਵੇ, ਮੇਰੇ ਖਿਆਲ 'ਚ ਭਗਵੰਤ ਮਾਨ ਕੰਟੈਂਟ, ਇੱਕ ਅੱਗੇ ਵੀ ਤੁਹਾਡੀ ਗੱਲ ਹੋਈ ਸੀ ਸਾਡੇ ਨਾਲ ਕਿ ਉਹ ਚੀਫ ਮਿਨਿਸਟਰ ਦਾ ਕੰਟੈਂਟ ਨਹੀਂ ਆ, ਜੇ ਚੀਫ ਮਿਨਿਸਟਰ ਦੇ ਕੰਟੈਂਟ ਪੰਜਾਬ ਵਿੱਚ ਹੈਗੇ ਆ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਆ, ਆਪਣੇ ਸੁਖਬੀਰ ਬਾਦਲ ਆ, ਸਿੱਧੂ ਹੈ ਨਹੀਂ ਹੈ ਕੰਟੈਂਟ ਮੇਰੇ ਖਿਆਲ 'ਚ ਨਹੀਂ, ਐਡਾ ਵੱਡਾ ਕੰਟੈਂਟ ਨਹੀਂ ਉਹ ਚੀਫ ਮਿਨਿਸਟਰ ਦਾ, ਅਤੇ ਭਗਵੰਤ ਮਾਨ ਬਾਰੇ ਵੀ ਕਿਹਾ ਜਾ ਸਕਦਾ ਕਿ ਉਹ ਇਹਨਾਂ ਦੇ ਮੁਕਾਬਲੇ 'ਚ ਨਹੀਂ ਖੜਦਾ। ਜੇ ਤਿੰਨ ਬੰਦੇ ਖੜਦੇ ਆ ਪੰਜਾਬ ਦੇ ਲਈ ਚੀਫ ਮਿਨਿਸਟਰਸ਼ਿਪ ਲਈ ਤਾਂ ਉਹ ਕੇਜਰੀਵਾਲ ਆ, ਸੁਖਬੀਰ ਬਾਦਲ ਆ ਅਤੇ ਕੈਪਟਨ ਅਮਰਿੰਦਰ ਸਿੰਘ ਆ। ਅਤੇ ਅਗਰ ਐਕਸਪੈਰੀਮੈਂਟ ਕਰਕੇ ਦੇਖ ਲੈਣਾ ਚਾਹੀਦਾ, ਲੋਕਾਂ ਨੂੰ ਸ਼ਾਇਦ ਕਰਨਗੇ ਵੀ, ਪਰ ਇਹ ਕਲੀਅਰ ਹੋਣਾ ਚਾਹੀਦਾ ਕਿ ਇਹਨਾਂ ਤਿੰਨਾਂ ਪਾਰਟੀਆਂ ਦਾ ਚੀਫ ਮਿਨਿਸਟਰ ਹੋਏਗਾ ਕੌਣ। ਤੁਸੀਂ ਕੀ ਕਹੋਗੇ ਅਮਲੀ?
ਨਹੀਂ, ਇੱਕ ਤਾਂ ਪਹਿਲੀ ਗੱਲ ਤਾਂ ਡੈਫੀਨੇਟਲੀ ਇਹ ਫਰੰਟ 'ਤੇ ਲੋਕ ਚਾਹੁੰਦੇ ਨੇ ਪੰਜਾਬ ਦੇ ਕਿ ਕਿਹੜਾ ਮੁੱਖ ਮੰਤਰੀ ਬਣੇਗਾ, ਚਿਹਰਾ ਕਿਹੜਾ ਹੋਏਗਾ। ਅੱਜ ਤੱਕ ਤਾਂ ਇਸੇ ਤਰ੍ਹਾਂ ਹੀ ਚੱਲਿਆ ਆ ਰਿਹਾ ਅਤੇ ਇਸੇ ਤਰ੍ਹਾਂ ਹੀ ਐਕਸੈਪਟ ਕਰੂਗੇ। ਕੋਈ ਨਹੀਂ ਚਾਹੁੰਦਾ, ਖਾਸ ਕਰਕੇ ਜਿਹੜਾ ਦਿੱਲੀ ਅਤੇ ਪੰਜਾਬ ਦਾ ਰਿਲੇਸ਼ਨ ਹੈ ਬੜਾ ਮਾੜਾ ਰਿਹਾ ਪਿਛਲੇ 500-600 ਸਾਲ ਤੋਂ, ਔਰ ਡਿਸਟਰੱਸਟ ਹੈ, ਮਤਲਬ ਬੇਇਤਫਾਕੀ ਹੈ, ਘਨਾਉਣਾ ਪਾਣਾ, ਮਤਲਬ ਕਤਲੇਗਾਰਤ ਹੈ, ਬੜਾ ਕੁਛ ਹੈ ਪਿੱਛੇ। ਕੋਈ ਨਹੀਂ ਚਾਹੁੰਦਾ ਵੀ ਦਿੱਲੀ ਪੰਜਾਬ 'ਤੇ ਰਾਜ ਕਰੇ, ਸਿੱਧੀ ਜਿਹੀ ਗੱਲ ਹੈ, ਮਤਲਬ ਕੋਈ ਦੋ ਰਾਵਾਂ ਨਹੀਂ। ਸੋ ਇਸ ਕਰਕੇ ਦਿੱਲੀ ਦਾ ਜਿਹੜਾ ਪ੍ਰਾਈਮ ਚੀਫ ਮਿਨਿਸਟਰ ਪੰਜਾਬ ਦੇ ਵਿੱਚ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਪੰਜਾਬ ਦਾ ਚਿਹਰਾ ਆਮ ਆਦਮੀ ਪਾਰਟੀ ਨੂੰ ਚੁਣਨਾ ਪੈਣਾ ਹੈ, ਡਿਕਲੇਅਰ ਕਰਨਾ ਪੈਣਾ ਹੈ। ਦੇਖੋ ਅਕਾਲੀ ਦਲ ਬਾਦਲ ਦਾ ਤਾਂ ਕਲੀਅਰ ਹੈ, ਸੁਖਬੀਰ ਬਾਦਲ, ਠੀਕ ਹੈ। ਕਾਂਗਰਸ ਦਾ ਹਜੇ ਕਲੀਅਰ ਨਹੀਂ ਹੈਗਾ ਕਿ ਅਗਲੀ ਟਰਮ ਜਿਹੜੀ ਹੈ ਉਹ ਕੈਪਟਨ ਬਣੂਗਾ ਜਾਂ ਸਿੱਧੂ ਬਣੂਗਾ। ਸੋ ਉੱਥੇ ਵੀ ਸ਼ਸ਼ੋਪਨ ਹੈ। ਕੇਜਰੀਵਾਲ ਦਾ ਜੇ ਡਿਕਲੇਅਰ ਨਾ ਕੀਤਾ ਉਹਦਾ ਫਿਰ ਉਹੀ ਹਾਲ ਹੋਣਾ ਆ, ਠੀਕ ਹੈ। ਸੋ ਇਹ ਇੱਕ ਨਾ ਮਤਲਬ ਪ੍ਰੀਸੈਟ ਹੀ ਆ ਪੰਜਾਬ ਦੀਆਂ ਇਲੈਕਸ਼ਨਾਂ ਵਾਸਤੇ। ਸੋ ਅਮਰੀਕ ਭਾਅ ਜੀ, ਆਪਾਂ ਹੋਰ ਵੀ ਚਿੰਤਨ ਕਰਨਾ, ਗੱਲਾਂ ਕਰਨੀਆਂ, ਕਾਫੀ ਸੱਜਣ ਸੁਨੇਹੇ ਭੇਜ ਰਹੇ ਨੇ, ਅਤੇ ਇੱਕ ਆਪਾਂ ਬ੍ਰੇਕ ਲੈ ਲਈਏ ਕਿਉਂਕਿ ਮੈਨੂੰ ਬ੍ਰੇਕ ਦੀ ਲੋੜ ਹੈ, ਅਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਦੇ ਹਾਂ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਉਹ ਬਤੀ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਉਹ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6,000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ। ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸਬਿਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 04044000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288 9555 64।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ, ਵੀਕਐਂਡ ਸ਼ੁਰੂ ਹੋ ਚੁੱਕਾ, ਆਸਟ੍ਰੇਲੀਆ ਦੇ ਵਿੱਚ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਅਮਰੀਕ ਸਿੰਘ ਫਲੋਰਾ ਭਾਜੀ ਸਿਡਨੀ ਤੋਂ ਮੇਰੇ ਨਾਲ ਸ਼ਾਮਲ ਨੇ, ਭਾਵੇਂ ਕਿ ਲੋਕਡਾਊਨ ਦੇ ਵਿੱਚ ਹੀ ਨੇ ਪਰ ਚੜ੍ਹਦੀਆਂ ਕਲਾਵਾਂ ਦੇ ਵਿੱਚ ਨੇ। ਭਾਜੀ, ਪਹਿਲਾਂ ਆਪਾਂ ਸੁਨੇਹੇ ਲੈ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਚਿੰਤਨ ਕਰਾਂਗੇ। ਸਾਡੇ ਨਾਲ ਕੁਲਦੀਪ ਬੱਲ ਜੁੜੇ ਨੇ, ਕਹਿੰਦੇ ਨੇ ਭਾਜੀ ਆਈ ਹੈਵ ਕੁਐਸਚਨ, ਵਾਈ ਨੋਟ ਇੰਡੀਅਨ ਪੋਲੀਟਿਕਸ ਔਰ ਪੋਲੀਟੀਕਲ ਪਾਰਟੀਜ਼ ਅਡੋਪਟਿਡ ਅ ਸ਼ੈਡੋ ਮਿਨਿਸਟਰੀ, ਸੋ ਪੀਪਲ ਆਫ ਇੰਡੀਆ ਆਲਰੇਡੀ ਨਿਊ ਹੂ ਇਜ਼ ਗੋਇੰਗ ਟੂ ਟੇਕ ਅ ਰਿਸਪੋਂਸੀਬਿਲਟੀ ਫੋਰ ਮਿਨਿਸਟਰੀਜ਼ ਫੋਰ ਦੇਅਰ ਪਾਰਟ ਇਲੈਕਟਿਡ। ਵੈਸੇ ਤਾਂ ਇਹ ਆਲਰੇਡੀ ਹੈਗਾ, ਪਰ ਜਦੋਂ ਅਮਰੀਕ ਭਾਜੀ ਹਾਰ ਜਾਂਦੀ ਹੈ ਨਾ ਓਪੋਜੀਸ਼ਨ, ਤਾਂ ਉਹ ਦਿਖਾਈ ਨਹੀਂ ਦਿੰਦੀ 5-7 ਸਾਲ, ਉਹ ਆਪਣਾ ਰੋਲ ਹੀ ਨਹੀਂ ਅਦਾ ਕਰਦੇ। ਜੇ ਨਾ ਡੈਮੋਕ੍ਰੇਸੀ ਦੇ ਵਿੱਚ ਓਪੋਜੀਸ਼ਨ ਪਾਰਟੀ ਆਪਣਾ ਰੋਲ ਅਦਾ ਕਰੇ ਤਾਂ ਸਭ ਕੁਛ ਹੋ ਸਕਦਾ। ਇਹ ਇਹ ਇਸੇ ਕਰਕੇ ਹੈ ਕਿ ਰਾਹੁਲ ਗਾਂਧੀ ਹਾਰ ਗਿਆ, ਉਹ ਕਹਿੰਦਾ ਚਲੋ ਸੌਂ, ਚਲੋ 5 ਸਾਲ ਆਰਾਮ ਕਰੋ ਘਰੇ। ਸੁਖਬੀਰ ਬਾਦਲ ਹੁਣੀ ਹਾਰ ਗਏ, ਮੈਂ ਪਾਰਟੀ ਸਾਰੀ ਸੈਕ ਕਰਤੀ, ਹੈ ਨਾ, ਨਵੇਂ ਸਿਰਿਓਂ ਬਣਾਊਂਗਾ, ਆਪ ਨਹੀਂ ਰਿਜ਼ਾਈਨ ਦਿੱਤਾ, ਪਾਰਟੀ ਸਾਰੀ ਸੈਕ ਕਰਤੀ। ਸੋ ਜਿਹੜਾ ਡੈਮੋਕ੍ਰੇਸੀ ਦਾ ਲੋਲੀਪੋਪ ਹੈ ਨਾ, ਉਹ ਲੋਕਾਂ ਨੂੰ ਦੇ ਤਾਂ ਦਿੱਤਾ ਆ ਪਰ ਉਹ ਸਵਾਦ ਨਹੀਂ ਹੈਗਾ ਭਾਜੀ। ਇਹ ਡੈਮੋਕ੍ਰੇਸੀ ਦੇ ਜਿਹੜੇ ਪੂਰੇ ਮੈਕਨਿਜ਼ਮ ਇਹ ਚਲਾਏ ਨਹੀਂ ਹੈਗੇ, ਇਹ ਸਾਡੇ ਇਲਾਕੇ ਤੇ ਥੋਪੇ ਗਏ ਹੋਏ। ਵੈਸੇ
ਡੈਮੋਕ੍ਰੇਸੀ ਤੇ ਆਟੋਕ੍ਰੈਟ ਜਿਹੜੇ ਸਿਸਟਮ ਹੈ, ਜਿੱਦਾਂ ਡੈਮੋਕ੍ਰੇਟ ਦਾ ਡਿਕਟੇਟਰਸ਼ਿਪ ਆ, ਇਹ ਹੁਣ ਜਿਸ ਵੇਲੇ ਬਹੁਤ ਜ਼ਿਆਦਾ ਡੈਮੋਕ੍ਰੇਟਿਕ ਸੈਟਅਪ ਹੋ ਜਾਵੇ ਉਹ 'ਚ ਕਾਫ਼ੀ ਫਿਰ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹ 'ਚ ਨਾ ਕਚਲਾ ਮਚਲਾ ਜਿਹਾ ਪੈਣਾ ਸ਼ੁਰੂ ਹੋ ਜਾਂਦਾ, ਕੋਈ ਕੰਮ ਸਰਕਾਰ ਕਰੇ ਹੀ ਨਹੀਂ ਸਕਦੀ, ਉਹ ਹਰੇਕ ਬੰਦਾ ਕਹਿੰਦਾ ਮੇਰੇ ਰਾਈਟਸ ਆ, ਉਹ ਸਰਕਾਰ 'ਤੇ ਜਿੱਦਾਂ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਜਿਸ ਵੇਲੇ ਆਟੋਕ੍ਰੈਟਿਕ ਸਿਸਟਮ ਹੁੰਦਾ ਜਾਂ ਡਿਕਟੇਟਰਸ਼ਿਪ ਹੁੰਦੀ ਹੈ, ਫਿਰ ਕਈ ਵਾਰੀ ਤੁਸੀਂ ਕੰਮ ਆਪਣੇ ਜ਼ੋਰ ਦੇ ਨਾਲ ਵੀ ਕਰਾ ਲੈਂਦੇ ਆ। ਜਿੱਦਾਂ ਹੁਣ ਅਮੈਰੀਕਾ ਦੇ ਵਿੱਚ, ਅਮੈਰੀਕਾ ਦੇ ਵਿੱਚ ਨਹੀਂ, ਜਿੱਦਾਂ ਚੀਨ ਦੇ ਵਿੱਚ ਆ, ਉੱਥੇ ਹਿੰਦੁਸਤਾਨ ਦੇ ਨਾਲੋਂ ਕਾਫ਼ੀ ਜ਼ਿਆਦਾ ਸਟਰਕਚਰਲ ਚੇਂਜਸ ਵੀ ਆਈਆਂ ਆ। ਉੱਥੇ ਜਿਹੜਾ ਉਹਨਾਂ ਦਾ ਧਰਾਤਲ ਸਟਰਕਚਰ ਆ, ਉਹਦੇ ਵਿੱਚ ਵੀ ਬਹੁਤ ਜ਼ਿਆਦਾ ਚੇਂਜਿਸ ਆਈਆਂ। ਉਹਨਾਂ ਦਾ ਜਿਹੜਾ ਕਮਿਊਨੀਕੇਸ਼ਨ ਸਿਸਟਮ ਹੈ ਉਹ ਬਹੁਤ ਜ਼ਿਆਦਾ ਡਿਵੈਲਪ ਹੋਇਆ ਆ, ਆਵਾਜਾਈ ਦੇ ਸਾਧਨ ਬਹੁਤ ਜ਼ਿਆਦਾ ਡਿਵੈਲਪ ਹੋਏ ਆ। ਇਹਨਾਂ ਸਾਰਿਆਂ ਡਿਵੈਲਪਮੈਂਟ ਦੇ ਹੋਣ ਦੇ ਨਾਲ ਉਹਨਾਂ ਦਾ ਜਿਹੜਾ ਬਿਜ਼ਨਸ ਹੈ ਓਵਰਆਲ, ਜਿੱਦਾਂ ਸਾਰੀ ਦੁਨੀਆ ਦੇ ਵਿੱਚ ਉਹ ਕਾਫ਼ੀ ਫੈਲਿਆ ਆ, ਕੰਮ ਕਰਨਾ ਉੱਥੇ ਸੌਖਾ ਹੋ ਗਿਆ, ਯੂਨਿਟ ਲਾਉਣੇ ਸੌਖੇ ਹੋ ਗਏ ਆ, ਕੋਈ ਜ਼ਿਆਦਾ ਸਰਕਾਰ ਦਾ ਵਿਰੋਧ ਨਹੀਂ ਹੁੰਦਾ, ਅਤੇ ਉਹਦੇ ਕਰਕੇ ਜਿਹੜੇ ਬੰਦੇ ਉਹ ਥਾਂ ਥਾਂ 'ਤੇ ਉਹਨੇ ਰੱਖੇ ਹੋ ਆ। ਵੀ ਹੁਣ ਹਿੰਦੁਸਤਾਨ ਦੇ ਵਿੱਚ ਜਾਂ ਜਿੰਨੇ ਵੀ ਹੋਰ ਡੈਮੋਕ੍ਰੇਟਿਕ ਕੰਟਰੀ ਆ, ਇਹਨਾਂ ਵਿੱਚ ਡੈਮੋਕ੍ਰੇਸੀ ਤੁਹਾਨੂੰ ਅਧਿਕਾਰ ਬਹੁਤ ਹੁੰਦੇ ਆ, ਫਿਰ ਤੁਹਾਨੂੰ ਅਧਿਕਾਰੇ ਹੀ ਅਧਿਕਾਰ ਜ਼ਿਆਦਾ ਯਾਦ ਰਹਿ ਜਾਂਦੇ ਆ, ਤੇ ਰਿਸਪੋਂਸੀਬਿਲਟੀਆਂ ਵੀ ਭੁੱਲਣ ਲੱਗ ਪੈਂਦੀਆਂ। ਇੱਦਾਂ ਦਾ ਨਹੀਂ ਹੋ ਰਿਹਾ ਤੁਹਾਡੇ ਖਿਆਲ 'ਚ ਡੈਮੋਕ੍ਰੇਟਿਕ ਕੰਟਰੀਆਂ ਦੇ ਵਿੱਚ?
ਬਹੁਤ, ਮਤਲਬ ਜਿੰਨੀ ਕਰਪਸ਼ਨ ਡੈਮੋਕ੍ਰੇਸੀ 'ਚ ਹੁੰਦੀ ਆ ਉਨੀ ਕਿਤੇ ਨਹੀਂ ਹੁੰਦੀ। ਵੈਸੇ ਜੇ ਕੰਪੈਰੇਟਿਵ ਤੁਸੀਂ ਦੇਖੋ, ਤੁਲਨਾ ਕਰੀਏ ਆਪਾਂ, ਤੇ ਆਪਾਂ ਚਲੋ ਸਾਊਦੀ ਅਰਬ ਇਸਲਾਮਿਕ ਕੰਟਰੀਆਂ ਦੀ ਲੈ ਲੈਂਦੇ ਹਾਂ, ਕੁਵੈਤ ਦੀ ਗੱਲ ਕਰ ਲੈਂਦੇ ਹਾਂ, ਚੀਨ ਦੀ ਤੁਸੀਂ ਕਰ ਦਿੱਤੀ ਗੱਲ, ਠੀਕ ਹੈ, ਨੌਰਥ ਕੋਰੀਆ ਦੀ ਕਰ ਲਓ ਗੱਲ, ਤੇ ਇਹਨਾਂ ਦੇਸ਼ਾਂ ਨੇ ਜਿਹੜੀ ਤਰੱਕੀ ਕੀਤੀ ਆ, ਐਕਸੈਪਸ਼ਨਲ ਤਰੱਕੀ ਕੀਤੀ ਆ। ਆਪਾਂ ਭਾਰਤ ਦੇ ਨਾਲ ਤੁਲਨਾ ਕਰ ਲੈਂਦੇ ਹਾਂ ਕਿ 1947 ਤੋਂ ਲੈ ਕੇ ਚਲੋ ਚੀਨ ਬਰਾਬਰ ਬਰਾਬਰ ਹੀ ਸ਼ੁਰੂ ਹੋਏ ਆ ਉਦੋਂ। ਵੈਸੇ ਚੀਨ ਨੇ ਜ਼ਿਆਦਾ ਜਿਹੜੀ ਆਪਣੀ ਤਰੱਕੀ ਸ਼ੁਰੂ ਕੀਤੀ ਹੈ 60ਵਿਆਂ ਦੇ ਬਾਅਦ ਕੀਤਾ ਕੰਮ ਉਹਨਾਂ ਨੇ, ਜਿੱਥੇ ਚੀਨ ਸੁਪਰ ਪਾਵਰ ਬਣਿਆ ਉਹ ਸੁਪਰ ਪਾਵਰ ਬਣਿਆ, ਇੰਡੀਆ ਦਾ ਰਾਈਜ਼ ਹੋਇਆ ਪਰ ਉਸ ਲਹਿਜੇ ਨਾਲ ਨਹੀਂ ਹੋਇਆ ਜਿੱਦਾਂ ਹੋਣਾ ਚਾਹੀਦਾ ਸੀਗਾ। ਕਿਉਂ ਨਹੀਂ ਹੋਇਆ? ਕਰਪਸ਼ਨ। ਚਾਈਨਾ ਦਾ ਕਿਉਂ ਹੋ ਗਿਆ? ਨੋ ਕਰਪਸ਼ਨ ਹੈਗੀ ਹੈ, ਪਰ ਉੱਥੇ ਕੰਟਰੋਲ ਕਰਦੇ ਆ, ਲੈਸ ਕਰਪਸ਼ਨ। ਹੁਣ ਸਾਊਦੀ ਅਰਬ ਦਾ ਦੇਖ ਲਓ, ਜੋਰਡਨ ਦਾ ਦੇਖ ਲਓ, ਇਰਾਕ ਢਾਹਤਾ ਇਹ ਨਹੀਂ ਕਿਉਂਕਿ ਉਹ ਬਹੁਤ ਜ਼ਿਆਦਾ ਹੀ ਤਰੱਕੀ ਕਰ ਗਿਆ ਸੀ, ਸੀਰੀਆ ਢਾਹਤਾ ਕਿਉਂਕਿ ਉਹ ਬਹੁਤ ਜ਼ਿਆਦਾ ਹੀ ਤਰੱਕੀ। ਸੋ ਇਹ ਢਾਈ ਜਾਂਦੇ, ਡੈਮੋਕ੍ਰੇਟਿਕ ਕੰਟਰੀ ਹੈ ਉਹ ਕੰਟਰੀ ਢਾਹ ਦਿੰਦੇ ਆ ਡੈਮੋਕ੍ਰੇਸੀ ਦੇ ਨਾਂ 'ਤੇ, ਇਹ ਦੁਬਈ ਕਤਰ। ਆਪਾਂ ਇਹਨਾਂ ਦੀ ਐਗਜ਼ਾਮਪਲ ਲਈਏ, ਇਹ ਉਹ ਕੰਟਰੀ ਨੇ ਜਿਹੜੇ 1960-70 ਦੇ ਵਿੱਚ ਵੀ ਊਂਠਾਂ ਦੇ ਉੱਤੇ ਟਰੈਵਲ ਕਰਦੇ ਹੁੰਦੇ ਸੀ, ਤੰਬੂਆਂ 'ਚ ਰਹਿੰਦੇ ਹੁੰਦੇ ਸੀ, ਇਹ ਉਹ ਕੰਟਰੀ ਆ।
ਹਾਂਜੀ ਹਾਂਜੀ,
ਠੀਕ ਹੈ ਨਾ। ਆਮ ਲੋਕ, ਮੈਂ ਆਮ ਲੋਕਾਂ ਦੀ ਗੱਲ ਕਰਦਾ, ਮਜੋਰਟੀ ਆਫ ਜਿਹੜੀ ਪਾਪੂਲੇਸ਼ਨ ਹੈ ਉਹ ਮਤਲਬ ਕਬੀਲਿਆਂ 'ਚ ਰਹਿੰਦੇ ਹੁੰਦੇ ਸੀ, ਕੱਚੇ ਘਰਾਂ 'ਚ, ਭਿੱਤਾਂ ਦੇ ਘਰਾਂ ਦੇ ਵਿੱਚ, ਪੁਰਾਣੀਆਂ ਫੋਟੋਆਂ ਦੇਖ ਲਓ, ਠੀਕ ਹੈ। ਉਹਨਾਂ ਦਾ ਅੱਜ ਲੈਵਲ ਕੀ ਆ, ਵੱਡੇ ਵੱਡੇ ਸ਼ਹਿਰ ਨੇ, ਗੱਡੀਆਂ ਨੇ ਹਾਈ ਲੈਵਲ ਦੇ। ਔਰ ਜਿਹੜਾ ਉਹਨਾਂ ਦਾ ਮਾੜਾ ਇਲਾਕਾ ਵੀ ਹੈ, ਜਿਹਨੂੰ ਸਲੰਮ ਏਰੀਆ ਵੀ ਕਹਿੰਦੇ ਆ ਨਾ, ਉਹ ਸਲੰਮ ਏਰੀਏ ਵੀ ਬਹੁਤ ਦਰਜੇ ਵਧੀਆ ਨੇ। ਇਹ ਰਹਿਣੇ ਰਹਿਣੇ ਆ, ਇਹ ਤਾਂ ਨਿਊਯਾਰਕ 'ਚ ਵੀ ਰਹਿਣੇ ਆ, ਪਰ ਜਿਹੜੇ ਸਲੰਮ ਏਰੀਏ ਵੀ ਉਹਨਾਂ 'ਚ ਵੀ ਬਹੁਤ ਜ਼ਿਆਦਾ ਫੈਸਿਲਿਟੀਆਂ ਉਹ ਦਿੱਤੀਆਂ ਹੋਈਆਂ ਨੇ, ਹੈ। ਪਰ ਤਰੱਕੀ ਦੇਖੋ ਵੀ ਪਿਛਲੇ 40-50 ਸਾਲ ਦੇ ਵਿੱਚ ਕੰਪੈਰੇਟਿਵ, ਤੁਸੀਂ ਆਪਾਂ ਵਿਵੇਕ ਬੁੱਧ ਨਾਲ ਕਰੀਏ ਕਿ ਡੈਮੋਕ੍ਰੇਟਿਕ ਕੰਟਰੀਆਂ ਨੇ ਕਿੰਨੀ ਕੁ ਕੀਤੀ ਆ ਔਰ ਆਟੋਕ੍ਰੇਟਿਕ ਕੰਟਰੀਆਂ ਨੇ ਕਿੰਨੀ ਕੀਤੀ ਆ। ਉਹਦਾ ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਅਗਰ ਰਾਜਾ ਦੇਸ਼ ਦਾ ਵਧੀਆ ਆ ਔਰ ਉਹ ਵਧੀਆ ਪ੍ਰਬੰਧ ਕਰਦਾ ਤਾਂ ਉਹ ਕਰਪਸ਼ਨ ਨੂੰ ਬੜੀ ਛੇਤੀ ਨਾਲ ਖਤਮ ਕਰ ਸਕਦਾ। ਉਹ ਜਿਹੜੀ ਨੌਨਸੈਂਸੀਕਲ ਗੱਲਾਂ ਨੇ, ਇੱਥੇ ਮੁਜ਼ਾਹਰਾ ਹੋ ਗਿਆ, ਉਹ ਢਾਹਤਾ ਜੀ, ਉਹ ਅਫਸਰ ਨੇ ਕੰਮ ਨਹੀਂ ਕੀਤੇ, ਮਤਲਬ ਪੈਸੇ ਖਾਈ ਜਾਂਦੇ ਆ, ਉਹ ਨਹੀਂ ਹੋਣ ਦਿੰਦਾ ਫਿਰ ਉਹ ਡੈਮੋਕ੍ਰੇਸੀ ਦਾ। ਇੰਡੀਆ ਦੇ ਵਿੱਚ ਬੜਾ ਬੈਡ ਤਜਰਬਾ ਚੱਲ ਰਿਹਾ ਆ, ਠੀਕ ਹੈ, ਕੰਮੇ ਹੀ ਨਹੀਂ ਹੋ ਰਹੇ, ਕੋਈ ਫਾਈਲੇ ਨਹੀਂ ਲੱਗ ਰਹੀ। ਆਸਟ੍ਰੇਲੀਆ 'ਚ ਵੀ ਆਹੀ ਹਾਲ ਹੈ, ਇੱਥੇ ਵੀ ਇਹੀ ਹਾਲ ਹੈ, ਜਿਹਦੀ ਪਹੁੰਚ ਹੈ ਉਹਦਾ ਹੀ ਕੰਮ ਹੋ ਰਿਹਾ, ਨਹੀਂ ਇੱਥੇ ਵੀ ਨਹੀਂ ਹੋ ਰਹੇ ਕੰਮ, ਆਮ ਲੋਕਾਂ ਦੇ ਨਹੀਂ ਹੋ ਰਹੇ। ਇਸ ਕਰਕੇ ਭਾਜੀ ਹੁਣ ਅਫਗਾਨਿਸਤਾਨ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ। ਪਿਛਲੇ 20 ਸਾਲ ਤੋਂ ਅਮਰੀਕਾ ਦਾ ਪੂਰਾ ਜ਼ੋਰ ਲੱਗਾ ਹੈ ਵੀ ਉੱਥੇ ਡੈਮੋਕ੍ਰੇਸੀ ਲੈ ਕੇ ਆਉਣੀ ਆ ਆਪਾਂ, ਜਿਹੜੀ ਕਿ ਉਹਨੇ ਕਦੇ ਮਤਲਬ ਇਤਿਹਾਸ 'ਚ ਕਦੇ ਦੇਖੀ ਹੀ ਨਹੀਂ ਕੋਨਸੈਪਟ। ਉਹ ਅਮਰੀਕਾ ਕੋਨਸੈਪਟ ਉੱਥੇ ਦੇਣਾ ਚਾਹੁੰਦਾ, ਕਿਉਂ ਦੇਣਾ ਚਾਹੁੰਦਾ? ਕਿਉਂਕਿ ਡੈਮੋਕ੍ਰੇਸੀ ਦੇ ਰਾਹੀਂ ਇਹ 100-200 ਸਾਲ ਕਨਫਿਊਜ਼ ਰਹਿਣਗੇ ਔਰ ਇਹ ਆਪਣੀ ਲੁੱਟ ਪੂਰੀ ਤਰ੍ਹਾਂ ਮਚਾ ਸਕਣਗੇ ਉੱਥੋਂ ਰਿਸੋਰਸਿਸ। ਇਸ ਕਰਕੇ ਉਹ ਡੈਮੋਕ੍ਰੇਸੀ ਇੰਸਟਾਲ ਕਰਨਾ ਚਾਹੁੰਦੇ ਨੇ, ਹੋਰ ਕੋਈ ਰੀਜ਼ਨ ਨਹੀਂ। ਇਹ ਮੈਂ ਨਹੀਂ ਕਹਿ ਰਿਹਾ, ਇਹ ਮੈਂ ਉਹਨਾਂ ਦੀ ਇੰਟਰਵਿਊ ਸੁਣੀ ਆ, ਮੈਂ ਉਹ ਕੀ ਸੋਚਦੇ ਨੇ ਉਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਅਮਰੀਕ ਭਾਜੀ ਅਫਗਾਨਿਸਤਾਨ ਦੇ ਲੋਕ, ਹਾਂਜੀ
ਹਾਂਜੀ, ਅਫਗਾਨਿਸਤਾਨ ਦੇ ਵਿੱਚ ਜਿਹੜੀ ਇਸ ਵੇਲੇ ਚੇਂਜ ਆਈ ਆ ਜਾਂ ਪੋਲੀਟੀਕਲ ਸ਼ਿਫਟ ਹੋਈ ਆ ਉੱਥੇ, ਉਹ ਤੁਸੀਂ ਉਹਨੂੰ ਕਿਸੇ ਨਿਗਾਹ ਦੇ ਨਾਲ ਦੇਖਦੇ ਆ? ਜਿੱਦਾਂ ਉੱਥੇ ਉੱਥੇ ਦਾ ਜਸਟਿਸ ਸਿਸਟਮ ਰਿਹਾ ਆ ਪਿਛਲੇ 20 ਸਾਲ ਦੇ ਵਿੱਚ, ਉਹਦੇ ਵਿੱਚ ਜਿਹੜੀਆਂ ਚੇਂਜਸ ਲਿਆਂਦੀਆਂ ਗਈਆਂ ਡੈਮੋਕ੍ਰੇਟਿਕ ਕੰਟਰੀ ਦੇ ਨਾਲ, ਜਾਂ ਜਿੱਦਾਂ ਡੈਮੋਕ੍ਰੇਸੀ ਨੂੰ ਉੱਥੇ ਥੋਪਣ ਦੀ ਕੋਸ਼ਿਸ਼ ਕੀਤੀ ਗਈ ਪਿਛਲੇ 20 ਸਾਲਾਂ 'ਚ, ਕਾਮਯਾਬ ਨਹੀਂ ਹੋਏ, ਇਹ ਸਾਰੇ ਸੰਦਰਭ ਦੇ ਵਿੱਚ ਤੁਸੀਂ ਕੀ ਕਹੋਗੇ?
ਭਾਜੀ ਜਿਹੜਾ ਰਵਾਇਤੀ ਕਾਨੂੰਨ ਹੁੰਦੇ ਨਾ, ਕਬੀਲਾਈ ਕਾਨੂੰਨ ਹੁੰਦੇ ਨੇ ਪਹਿਲੇ, ਉਹ ਬੜੇ ਸਵਿਫਟ ਅਤੇ ਤੇਜ਼ ਹੁੰਦੇ ਨੇ। ਜਿਹੜਾ ਪੰਚਾਇਤੀ ਕਾਨੂੰਨ, ਜਿਹੜਾ ਇੰਡੀਆ ਨੂੰ ਵੀ ਪੰਚਾਇਤੀ ਰਾਜ ਕਿਹਾ ਗਿਆ ਸੀ ਕਿਉਂਕਿ ਗੋਰਿਆਂ ਨੇ ਆਪਣੇ ਹੱਥ ਪਾਸ ਰੱਖਿਆ ਹੋਇਆ ਸੀ ਵੀ ਜਿਹਨੂੰ ਚਾਹੁੰਦੇ ਸੀ ਫਾਂਸੀ ਲਟਕਾ ਦਿੰਦੇ, ਜੋ ਵੀ ਆਪ ਡਿਲੀਵਰ ਕਰਦੇ ਸੀ, ਕਿਸੇ ਨੂੰ ਕੋਈ ਅਧਿਕਾਰ ਨਹੀਂ ਸੀ। ਜਦੋਂ ਆਜ਼ਾਦੀ ਦਾ ਹੋਇਆ ਕੋਨਸੈਪਟ ਤਾਂ ਇਹ ਕੋਨਸੈਪਟ ਸੀਗਾ ਵੀ ਪੰਚਾਇਤੀ ਰਾਜ ਹੋਣਾ ਚਾਹੀਦਾ, ਵੀ ਪਿੰਡ ਦੀ ਪੰਚਾਇਤ ਆਪਣੇ ਫੈਸਲੇ ਆਪ ਕਰੇ, ਟ੍ਰਾਈਬਲ ਜਿੱਦਾਂ ਪਹਿਲਾਂ ਸੀਗਾ ਹੀ, ਇੱਦਾਂ ਹੀ ਸੀਗਾ ਪਹਿਲਾਂ ਵੀ, ਕਿ ਮੋਸਟ ਆਫ ਦਾ ਕੇਸ ਜਿਹੜੇ ਨੇ ਉਹ ਆਪਣੇ ਪੰਚਾਇਤ ਨੂੰ ਅਧਿਕਾਰ ਸੀਗੇ ਵੀ ਤੁਸੀਂ ਸੋਲਵ ਕਰ ਸਕਦੇ ਹਾਂ, ਡਿਵੋਰਸ ਤੋਂ ਲੈ ਕੇ ਕੁੱਟਮਾਰ, ਲੜਾਈਆਂ ਲੜੂਈਆਂ, ਸਭ ਜ਼ਮੀਨਾਂ ਜਮੁਨਾਂ ਦੇ ਝਗੜੇ, ਤੁਸੀਂ ਯੂ ਕੈਨ ਡੂ ਇਟ, ਠੀਕ ਹੈ। ਉਹਨੂੰ ਹੁਣ ਡੀਗ੍ਰੇਡ ਕਰ ਦਿੱਤਾ ਗਿਆ ਬਿਊਰੋਕ੍ਰੈਸੀ ਦੇ ਥਰੂ, ਪੈਸੇ ਕਮਾਉਣ ਦੇ ਚੱਕਰ 'ਚ, ਟੈਕਸ ਲੈਣ ਦੇ ਚੱਕਰ 'ਚ। ਇਹ ਸਾਡੇ ਖਿੱਤੇ ਦੇ ਕੁਦਰਤੀ ਕਾਨੂੰਨ ਨੇ ਜਿਹੜੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਚੱਲ ਰਹੇ ਨੇ। ਇਹਨੂੰ ਤੁਸੀਂ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਡੈਮੋਕ੍ਰੇਸੀ ਦੇ ਥਰੂ, ਫਿਰ ਉਹ ਡੈਮੋਕ੍ਰੇਸੀ ਲੀਡਰ ਨੂੰ ਕੰਟਰੋਲ ਕਰਨਾ ਉੱਪਰੋਂ, ਦੈਨ ਯੂ ਕੈਨ ਕੰਟਰੋਲ ਲੋਟ ਆਫ ਪੀਪਲ ਡਾਊਨ ਦੇਅਰ, ਹੈ ਨਾ। ਔਰ ਉਹਨਾਂ ਨੇ ਪਸੰਦ ਨਹੀਂ ਕੀਤਾ, ਅਮਰੀਕਾ ਨੇ ਬਹੁਤ ਟਰਾਈ ਕੀਤੀ। ਮੈਂ ਕੱਲ੍ਹ ਰਾਤੀ ਇੱਕ ਡਾਕੂਮੈਂਟਰੀ, ਇੱਕ ਨਿਊਜ਼ ਰਿਪੋਰਟ ਦੇਖ ਰਿਹਾ ਸੀਗਾ, ਅੱਜ ਸਵੇਰੇ ਵੀ ਸ਼ਾਇਦ ਉਹ ਚੱਲ ਰਹੀ ਸੀ, ਕਿ 200 ਜੱਜ ਅਮਰੀਕਾ ਨੇ ਬਣਾਉਣ ਦੀ ਕੋਸ਼ਿਸ਼ ਕੀਤੀ, 200 ਜੱਜ, ਉਹਨਾਂ ਦੇ ਵਿੱਚੋਂ ਮੋਸਟਲੀ ਫੀਮੇਲਸ ਲੇਡੀਜ਼, ਉਹਨਾਂ ਨੂੰ ਜੱਜ ਬਣਾਉਣ ਦੇ ਲਈ ਅਮਰੀਕਾ ਟ੍ਰੇਨਿੰਗ ਕੀਤੀ ਉਹਨਾਂ ਦੀ ਜੀ, ਉਹ ਕਦੇ ਹਿਲਰੀ ਕਲਿੰਟਨ ਨਾਲ ਫੋਟੋ ਖਿਚਾ ਰਹੇ, ਕਦੇ ਕਿਸੇ ਪ੍ਰਾਈਮ ਮਿਨਿਸਟਰ ਨਾਲ ਜੱਜ ਫੋਟੋ, ਆਹ ਮੈਂ ਹੁਣ ਜੱਜ ਬਣ ਕੇ ਆ ਗਈ ਜੀ, ਉਹ ਜੱਜਾਂ ਦੀਆਂ ਫੋਟੋਆਂ ਦਿਖਾ ਲਈਆਂ, ਬੱਚੇ ਉਹ ਟੂਰ 'ਤੇ ਜਾ ਰਹੇ ਨੇ, ਐਕਸਕਰਸ਼ਨਸ 'ਤੇ ਜਾ ਰਹੇ ਨੇ, ਉਹ ਮਤਲਬ ਪੂਰੀ ਹਾਈ ਲਾਈਫ ਜੀ ਰਹੇ ਨੇ ਅਫਗਾਨਿਸਤਾਨ ਦੇ ਵਿੱਚ, 20 ਸਾਲ ਮਤਲਬ ਇੱਦਾਂ ਦੀ ਲਾਈਫ ਜੱਜਾਂ ਨੇ ਜੀਵੀ। ਹੁਣ ਇਸ ਦੌਰਾਨ ਕੀ ਕਰਦੇ ਸੀ ਜਿਹੜੇ ਅਮਰੀਕਾ ਵਾਲੇ, ਕੀ ਕਰਦੇ ਸੀ ਜਾਂ ਉਹਨਾਂ ਦੇ ਜਿਹੜੇ ਮਲੇਸ਼ੀਆ ਸੀ, ਉਹ ਫੜ ਫੜ ਲਿਆ ਜਾਂਦੇ ਸੀ ਮੁੰਡੇ, ਤਾਂ ਪੰਜਾਬ 'ਚ ਮੁੰਡੇ ਫੜ ਕੇ ਲਿਆਉਂਦੇ ਹੁੰਦੇ ਸੀ, ਇੱਦਾਂ ਪਿੰਡਾਂ 'ਚੋਂ ਫੜ ਫੜ ਕੇ ਲਿਆਉਂਦੇ ਸੀ, ਅਤੇ ਜੱਜ ਉਹਨਾਂ ਨੂੰ ਸਜ਼ਾ ਸੁਣਾਉਂਦੇ ਹੁੰਦੇ ਸੀ, ਜੇਲ੍ਹਾਂ ਭਰ ਦਿੰਦੇ ਹੁੰਦੇ ਸੀ, ਚੱਲ ਤੈਨੂੰ ਆਹ ਸਜ਼ਾ, ਚੱਲ ਤੈਨੂੰ ਆਹ ਸਜ਼ਾ। ਦੇਖੋ ਕਾਨੂੰਨ ਅਮਰੀਕਾ ਦਾ ਆ, ਟ੍ਰੇਨਿੰਗ ਅਮਰੀਕਾ 'ਚ ਹੋ ਰਹੀ ਆ, ਅਤੇ ਜਸਟਿਸ ਅਫਗਾਨਿਸਤਾਨ 'ਚ ਡਿਲੀਵਰ ਕਰ ਰਹੇ ਨੇ। ਮੇਰੇ ਹਿਸਾਬ ਦੇ ਨਾਲ ਉਹ ਜਿਹੜੇ ਜੱਜ ਸੀ 200, ਉਹ ਸੀਗੇ ਤਾਂ ਅਫਗਾਨਿਸਤਾਨ ਦੇ ਚਿਹਰੇ, ਪਰ ਉਹਨਾਂ ਕੋਲ ਉਹ ਪਾਵਰ ਡਿਸਟ੍ਰੀਬਿਊਟ ਸਿਰਫ ਅਮਰੀਕਾ ਦੀ ਕਰ ਰਹੇ ਸੀ, ਅਫਗਾਨਿਸਤਾਨ ਦੀ ਨਹੀਂ ਸੀ ਕਰ ਰਹੇ, ਲੋਕਾਂ ਨੇ ਨਹੀਂ ਸੀ, ਉਹ ਲੋਕਾਂ ਦੇ ਵਿੱਚੋਂ ਨਹੀਂ ਸੀ ਨਿਕਲੇ ਹੋਏ ਉਹ ਸਿਸਟਮ 'ਚੋਂ, ਉਹ ਇੱਕ ਆਕੂਪਾਇਰ ਦੇ ਜੱਜ ਸੀਗੇ। ਉਹਨਾਂ ਨੇ ਪਤਾ ਨਹੀਂ ਕਿੰਨੇ ਕੁ ਮੁੰਡੇ ਜਿਹੜੇ ਉਹਨਾਂ ਨੂੰ ਸਜ਼ਾ ਦਵਾਈ ਹੋਣੀ ਆ, ਕਿੰਨੇ ਕੁ ਮੁੰਡਿਆਂ ਨੂੰ ਉਹਨਾਂ ਨੇ ਵਨ ਸਾਈਡਡ ਫਾਂਸੀਆਂ ਦਵਾਈਆਂ ਹੋਣੀਆਂ, ਵਨ ਸਾਈਡਡ ਜੇਲ੍ਹਾਂ ਕਰਾਈਆਂ ਹੋਣੀਆਂ। ਹੁਣ ਜਦੋਂ ਇਹ ਤਖ਼ਤਾ ਪਲਟਿਆ, 9 ਦਿਨਾਂ ਦੇ ਵਿੱਚ 3 ਲੱਖ ਦੀ ਫੌਜ ਕਲੈਪਸ ਹੋ ਗਈ, ਤਾਂ ਸਾਰਿਆਂ ਨੂੰ ਪਹਿਲਾਂ ਭੱਜਿਆ ਪਤਾ ਕੌਣ, ਸਾਰਿਆਂ ਨੂੰ ਪਹਿਲਾਂ ਇਹ ਜੱਜ ਭੱਜੇ ਜਿਹੜੇ ਪਿਛਲੇ 20 ਸਾਲ ਤੋਂ ਅਫਗਾਨਿਸਤਾਨ ਦੇ ਨੌਜਵਾਨਾਂ ਨੂੰ, ਲੋਕਾਂ ਨੂੰ ਜੇਲ੍ਹਾਂ 'ਚ ਪਾਉਂਦੇ ਹੁੰਦੇ ਸੀ, ਔਰ ਜਦੋਂ ਉਹ ਛੁੱਟੇ ਉਹਨਾਂ ਨੇ ਜੇਲ੍ਹਾਂ 'ਚੋਂ ਸਾਰੇ ਕੱਢ ਦਿੱਤੇ ਜਿਹੜੇ ਪਾਏ ਹੋਏ ਸੀ, ਤਾਂ ਜਿਹੜੇ ਜੇਲ੍ਹਾਂ 'ਚ ਗਏ ਹੋਏ ਸੀ ਉਹਨਾਂ ਨੂੰ ਪਤਾ ਹੀ ਸੀ ਕਿਹੜੇ ਕਿਹੜੇ ਜੱਜ ਹੈ, ਉਹ ਫਿਰ ਉਹ ਜੱਜਾਂ ਨੂੰ ਲੱਭਣ ਲੱਗ ਗਏ। ਹੁਣ ਇਹ ਰਿਪੋਰਟ ਆ ਰਹੀ ਹੈ, ਖਾਸ ਕਰਕੇ ਹੁਣ ਵੈਸਟਰਨ ਮੀਡੀਆ ਜਿਹੜਾ ਇਹ ਲੇਡੀਜ਼ ਨੂੰ ਮੂਹਰੇ ਕਰਕੇ ਉਹਨਾਂ ਦੀਆਂ ਰਿਪੋਰਟਾਂ ਦੇ ਰਿਹਾ, ਕਹਿ ਰਿਹਾ ਸਾਨੂੰ ਜੀ ਲੱਭ ਰਹੇ ਆ, ਉਹ ਲੋਕਾਂ ਨੇ ਲੱਭਣਾ ਹੀ ਹੈ ਉਹਨਾਂ ਨੂੰ। ਤੁਹਾਡਾ ਗੁੱਡ ਪਾਰਟ ਆਫ ਦਾ ਟਾਈਮ ਜ਼ਿੰਦਗੀ ਦਾ ਜੇਲ੍ਹ ਦੇ ਵਿੱਚ ਗੁਜ਼ਰ ਜਾਵੇ, ਹੈ ਨਾ, ਅਤੇ ਫਿਰ ਤੁਸੀਂ ਜਦੋਂ ਬਾਹਰ ਆਓ ਅਤੇ ਉਹ ਇਲਜਿਟਮੇਟ ਆਕੂਪਾਇਰ ਨੇ ਤੁਹਾਨੂੰ ਜੇਲ੍ਹ 'ਚ ਪਾਇਆ ਹੋਵੇ, ਅਤੇ ਜਿਹੜੇ ਜੱਜ ਨੇ ਤੁਹਾਨੂੰ ਜੇਲ੍ਹ 'ਚ ਪਾਇਆ, ਫਿਰ ਉਹਨੂੰ ਲੱਭਣਾ ਹੀ ਆ ਤੁਹਾਡੇ ਭਾਅ ਜੀ, ਤੁਸੀਂ ਦੱਸੋ, ਤੁਸੀਂ ਨਾ ਲੱਭੋਗੇ ਜੇ ਤੁਹਾਡੇ 15-20 ਸਾਲ ਜੇਲ੍ਹ 'ਚ ਬੀਤ ਜਾਣ, 10 ਸਾਲ ਤੁਹਾਡੇ ਮੁੰਡੇ ਮਰ ਜਾਣ, ਤੁਸੀਂ ਫਿਰ ਉਹਨੂੰ ਲੱਭੋਗੇ ਜਾਂ ਤੁਹਾਡਾ ਰਾਜ ਆਊਗਾ ਜਿਹਨੇ ਤੁਹਾਨੂੰ ਜੇਲ੍ਹ 'ਚ ਪਾਇਆ। ਇਹ ਤਾਂ ਕੁਦਰਤੀ ਕਾਨੂੰਨ, ਇਹ ਤਾਂ ਨੈਚੁਰਲ ਪ੍ਰਤੀਕਿਰਿਆ,
ਨੈਚੁਰਲ ਪ੍ਰਤੀਕਿਰਿਆ ਆ। ਜਿੱਥੋਂ ਵੀ ਤੁਹਾਡੇ ਕੋਈ ਐਟਰੋਸਿਟੀ ਹੁੰਦੀ ਆ, ਤਾਂ ਜਾਂ ਤੁਹਾਡੇ ਤੇ ਕੋਈ ਜ਼ੁਲਮ ਢਾਇਆ ਜਾਂਦਾ, ਤੁਸੀਂ ਉਹਦੇ ਖਿਲਾਫ ਉੱਠਦੇ ਆ, ਜਾਂ ਉਸ ਬੰਦੇ ਨੂੰ ਖੋਲਣ ਦੀ ਕੋਸ਼ਿਸ਼ ਕਰਦੇ। ਈਵਨ ਤੁਹਾਡੇ ਆਮ ਜ਼ਿੰਦਗੀ ਦੇ ਵਿੱਚ ਵੀ, ਅਗਰ ਜੇ ਤੁਹਾਨੂੰ ਕੋਈ ਬੰਦਾ ਕਦੇ ਤੁਹਾਨੂੰ ਟ੍ਰਬਲ ਦਿੰਦਾ ਆ, ਤਾਂ ਕਿਤੇ ਨਾ ਕਿਤੇ ਤੁਹਾਡੇ ਦਿਲ ਵਿੱਚ ਹੁੰਦਾ ਵੀ ਇਹਨੂੰ ਮੈਂ ਕਿਸੇ ਨਾ ਕਿਸੇ ਵੇਲੇ ਸਬਕ ਜਿਹੜਾ ਸਿਖਾਉਣਾ ਆ, ਚਾਹੇ ਉਹਨੂੰ ਟਾਈਮ ਲੱਗ ਜਾਵੇ, ਕਦੇ ਨਾ ਕਦੇ ਬੰਦਾ ਤੁਹਾਡੇ ਅੜ ਕੇ ਆ ਜਾਊਗਾ, ਤੇ ਤੁਸੀਂ ਉਹਨੂੰ ਸਬਕ ਸਿਖਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ। ਇੱਕ ਨੈਚੁਰਲ ਪ੍ਰਵਿਰਤੀ ਆ, ਤੁਸੀਂ ਦੇਖਿਆ ਹੋਊਗਾ ਕਿ ਜੇ ਤੁਸੀਂ ਆਪਣੇ ਤੌਰ ਤੇ ਵੀ ਜਿਹੜਾ ਜਸਟਿਸ ਡਿਲੀਵਰ ਕਰਨ ਦੀ ਕੋਸ਼ਿਸ਼ ਕਰਦੇ ਆ ਛੋਟੇ ਲੈਵਲ ਤੇ ਵੀ, ਈਵਨ ਤੁਸੀਂ ਆਮ ਬੰਦਿਆਂ ਨੂੰ ਇਸ ਸੋਸਾਇਟੀ 'ਚ ਦੇਖਿਆ ਹੋਊਗਾ। ਇੱਕ ਅਮਨਦੀਪ, ਜਿੱਦਾਂ ਹੁਣ ਇੱਕ ਕੋਨਸੈਪਟ ਉੱਥੇ ਹੋਰ ਵੀ ਆ ਰਹੀ ਹੈ ਅਫਗਾਨਿਸਤਾਨ ਦੇ ਵਿੱਚ, ਜਿਹੜਾ ਕਿ ਵੈਸਟਰਨ ਮੀਡੀਆ ਜਿਹੜਾ ਕਿ ਉਹਨੂੰ ਬਹੁਤ ਜ਼ਿਆਦਾ ਉਛਾੜ ਰਿਹਾ ਹੈ, ਕਿ ਜਿਹੜੀ ਵਿਮੈਨ ਕ੍ਰਿਕਟਰਸ ਆ ਉਹਨਾਂ ਨੂੰ ਕ੍ਰਿਕਟ ਖੇਡਣ ਦੀ ਇਜਾਜ਼ਤ ਨਹੀਂ ਹੋਊਗੀ ਅਫਗਾਨਿਸਤਾਨ ਦੇ ਵਿੱਚ। ਇਹਦੇ ਬਾਰੇ ਵੀ ਤੁਸੀਂ ਕੁਛ ਪੜ੍ਹਿਆ, ਇਹਦੇ ਬਾਰੇ ਵੀ ਟਿੱਪਣੀ ਕਰੋ ਤਾਂ ਮਾੜੀ ਜੀ।
ਹਾਂ ਨਹੀਂ, ਹੁਣ ਤਾਂ ਅਫਗਾਨਿਸਤਾਨ ਤਾਂ ਸਭ ਤੋਂ ਮਾੜਾ ਕੰਟਰੀ ਹੁਣ ਇਹੀ ਰਹਿਣਾ ਆ, ਪਿਛਲੇ 20 ਸਾਲ 'ਚ ਤਾਂ ਹੋਇਆ ਹੀ ਨਹੀਂ, ਨਾ ਉੱਥੇ ਫੀਮ ਕਿਸੇ ਨੇ ਵੇਚੀ ਹੈ, ਨਾ ਬੀਜੀ ਹੈ, ਹਾਲਾਂਕਿ ਜਿਹੜੀ ਅਮਰੀਕਾ ਦੀ ਛਤਰਸ਼ਾਹ ਹੇਠਾਂ ਵਿੱਚ ਬੜਾ ਟ੍ਰੇਡ ਚੱਲਿਆ, ਉਹਦੀ ਕਿਸੇ ਨੇ ਰਿਪੋਰਟਿੰਗ ਨਹੀਂ ਕੀਤੀ। ਜਿਹੜੇ ਮੁੰਡੇ ਮਰੇ ਆ ਉੱਥੇ, ਜਿਹੜੇ ਨੌਜਵਾਨ ਮਰੇ ਆ, ਹੈ ਨਾ, ਇਹਨਾਂ ਨੇ ਚੁਣ ਚੁਣ ਕੇ ਮਾਰੇ ਆ, ਜੂਲੀਅਨ ਅਸਾਂਜ ਨੇ ਸਾਰੀ ਸਾਂਝੀਆਂ ਵੀ ਕੀਤੀ, ਇਹਦੀ ਕੋਈ ਰਿਪੋਰਟ ਨਹੀਂ, ਸਮਾਂ ਜੂਲੀਅਨ ਅਸਾਂਜ ਨੂੰ ਅੰਦਰ ਦਿੱਤਾ ਹੋਇਆ ਨਾ ਕੰਟਰੀਆਂ ਨੇ। ਹੁਣ ਜਿੱਦਾਂ ਹੀ ਅਮਰੀਕਾ ਵਾਲੇ ਭੱਜੇ ਉੱਥੋਂ, ਹੁਣ ਤਾਂ ਹਰ ਤਰ੍ਹਾਂ ਦੀ ਰਿਪੋਰਟ ਆਉਣੀ, ਅੱਜ ਉਹੀ ਮੈਂ ਸਵੇਰੇ ਦੱਸ ਰਿਹਾ ਵੀ ਜੱਜਾਂ ਦੀ ਰਿਪੋਰਟ ਆ ਰਹੀ ਆ, ਉਹਨਾਂ ਨੂੰ ਲਿਆਏ ਆ ਏਅਰਪੋਰਟ ਤੋਂ ਲੀਲੇ, ਹੈ ਨਾ, ਉਹਨੇ ਐਸ਼ੋ ਆਰਾਮ ਕੀਤਾ ਅਮਰੀਕਾ ਦੇ ਸਿਰ 'ਤੇ, ਅਤੇ ਜਦੋਂ ਹੁਣ ਤਖ਼ਤਾ ਪਲਟਿਆ ਤਾਂ ਜਿਹਨਾਂ ਨੂੰ ਅੰਦਰ ਕੀਤਾ ਸੀ ਹੁਣ ਉਹ ਬਾਹਰ ਹੈ, ਤਾਂ ਇਹਨਾਂ ਨੂੰ ਅੰਦਰ ਕਰਨਾ, ਠੀਕ ਹੈ। ਸੋ ਇਹ ਹੁਣ ਰਿਪੋਰਟਾਂ ਆਉਣੀਆਂ ਹੀ ਆਉਣੀਆਂ ਆ। ਪਰ ਜੇ ਯੂਪੀ ਦੀ ਤੁਹਾਨੂੰ ਇੱਕ ਗੱਲ ਦੱਸਦੇ ਹਾਂ, ਇੱਕ ਉੱਥੇ ਦੇ ਹਿੰਦੂ ਜੈਂਟਲਮੈਨ ਹੈ, ਉਹਨਾਂ ਨੇ ਕਿਹਾ ਵੀ ਬਹੁਤ ਬਹੁਤ ਵਧਾਈਆਂ ਜੀ ਤਾਲਿਬਾਨ ਨੂੰ, ਵੀ ਉਹਨਾਂ ਨੇ ਉਹਨਾਂ ਦਾ ਰਾਜ ਹੋ ਗਿਆ, ਅਤੇ ਉਹਨਾਂ 'ਤੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਫਿਰ ਆਹ ਜਿਹੜੇ ਬ੍ਰਿਗੇਡ ਹੈ, ਇਹ ਤਾਂ ਜੀ ਤਾਲਿਬਾਨੀ ਹੋ ਗਏ ਜੀ, ਫਲਾਨਾ ਹੋ ਗਿਆ, ਧਿਮਕੜਾ ਹੋ ਗਿਆ, ਐਂ ਹੋ ਗਿਆ। ਉਹਨੇ ਬੜਾ ਸੁੰਦਰ ਜਵਾਬ ਦਿੱਤਾ, ਉਹ ਕਹਿੰਦੇ ਜਦੋਂ ਗੋਰੇ ਸਾਡੇ ਰਾਜ 'ਚ ਕਰਕੇ ਗਏ ਆ 1947 ਦੇ ਵਿੱਚ, ਅਸੀਂ ਆਜ਼ਾਦ ਹੋਏ ਹਾਂ, ਸਾਨੂੰ ਬਹੁਤ ਵਧੀਆ ਫੀਲਿੰਗ ਹੋਈ ਆ, ਵਧਾਈਆਂ ਮਿਲੀਆਂ ਸਾਨੂੰ ਸਾਰਿਆਂ ਨੂੰ। ਅਫਗਾਨਿਸਤਾਨ ਦੇ ਦੇਸ਼ 'ਚੋਂ ਵਿਦੇਸ਼ੀ ਵਾਪਸ ਚਲੇ ਗਏ ਤਾਂ ਉੱਥੋਂ ਦੇ ਤਾਲਿਬਾਨ ਹੈ ਜਾਂ ਉੱਥੋਂ ਦੇ ਅਫਗਾਨ ਹੈ ਤਾਂ ਉਹਨਾਂ ਨੂੰ ਤਾਂ ਖੁਸ਼ੀ ਹੈ, ਉਹਨਾਂ ਨੂੰ ਵਧਾਈਆਂ, ਵਾਈ ਨੋਟ ਪਾਰਟੀਸਪੇਟ ਕਰੋ ਉਹਨਾਂ ਦੀ ਖੁਸ਼ੀ ਦੇ ਵਿੱਚ। ਜੇ ਉਹਨਾਂ ਦੀ ਉਹ ਉਹਨਾਂ ਨੂੰ ਖੁਸ਼ੀ ਹੋ ਰਹੀ ਆਪਣਾ ਕੰਟਰੀ ਆਜ਼ਾਦ ਕਰਾ ਕੇ, ਸਾਨੂੰ ਦੁੱਖ ਕਿਉਂ ਹੋ ਰਿਹਾ? ਸੋ ਇਸ ਕਰਕੇ
ਬਿਲਕੁਲ ਅਮਨਦੀਪ ਬਹੁਤ ਵਧੀਆ ਤੁਸੀਂ ਗੱਲ ਦੱਸੀ ਹੈ ਇਹ। ਉਦੋਂ ਅਸੀਂ ਬਹੁਤ ਜ਼ਿਆਦਾ ਖੁਸ਼ ਹੋਏ ਸੀ ਅੰਗਰੇਜ਼ਾਂ ਨੂੰ ਭਜਾ ਦਿੱਤਾ। ਵੈਸੇ ਦੇ ਜੇ ਤੁਸੀਂ ਦੇਖੋ ਅਫਗਾਨਿਸਤਾਨ ਦੀ ਸਿਚੁਏਸ਼ਨ ਆ, ਉਹਨਾਂ ਨੇ ਵੀ ਤਾਂ ਅੰਗਰੇਜ਼ਾਂ ਨੂੰ ਵੀ ਭਜਾਇਆ ਆ, ਤੇ ਉਹਨਾਂ ਦਾ ਤਾਂ ਇੰਡੀਪੈਂਡੈਂਸ ਡੇ ਆ ਇਹ, ਤੇ ਉਹਨਾਂ ਨੇ 20 ਸਾਲ ਦੀ ਜੱਦੋਜਹਿਦ ਤੋਂ ਬਾਅਦ ਉੱਥੋਂ ਜਿਹੜੇ ਵਿਦੇਸ਼ੀ ਉੱਥੇ ਗਏ ਹੋਏ ਸੀ ਉਹਨਾਂ ਨੂੰ ਉੱਥੋਂ ਅਪਰੂਟ ਕਰਕੇ ਆਪਣੇ ਆਪਣੇ ਦੇਸ਼ਾਂ ਨੂੰ ਭੇਜਿਆ ਆ ਤਾਂ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਆ, ਤੇ ਬਿਲਕੁਲ ਸਿਮਿਲਰ ਸਿਚੁਏਸ਼ਨ ਆ। ਹੁਣ ਈਵਨ ਜੇ ਤੁਸੀਂ ਯੂਪੀ ਦੀ ਵੀ ਐਗਜ਼ਾਮਪਲ ਲੈਂਦੇ ਆ, ਜ਼ਿਆਦਾ ਕੰਪੈਰਟਿਵਲੀ ਜਿਹੜੇ ਦੂਜੇ ਸਟੇਟ ਆ ਹਿੰਦੁਸਤਾਨ ਦੇ, ਜੇ ਉੱਥੇ ਦੀ ਪ੍ਰਸ਼ਾਸਨ ਵਿਵਸਥਾ ਦਾ ਕੰਪੈਰੀਜ਼ਨ ਤੁਸੀਂ ਪੰਜਾਬ ਦੇ ਨਾਲ ਕਰਦੇ ਆ, ਦਿੱਲੀ ਦੇ ਨਾਲ ਕਰਦੇ ਆ, ਤਾਂ ਬਿਲਕੁਲ ਇਹੀ ਸਿਚੁਏਸ਼ਨ ਆਉਂਦੀ ਹੈ। ਯੂਪੀ ਦੇ ਵਿੱਚ ਜਿਹੜੇ ਕ੍ਰਿਮੀਨਲ ਆ ਨਾ ਜੇਲ੍ਹਾਂ ਦੇ ਵਿੱਚੋਂ, ਉਹ ਇਹ ਚਾਹੁੰਦੇ ਆ ਕਿ ਸਾਨੂੰ ਜਿਹੜਾ ਸ਼ਿਫਟ ਕਰਕੇ ਦਿੱਲੀ ਦੀਆਂ ਜੇਲ੍ਹਾਂ 'ਚ ਪੰਜਾਬ ਦੀਆਂ ਜੇਲ੍ਹਾਂ 'ਚ ਭੇਜ ਦਿੱਤਾ ਜਾਵੇ, ਡਰਦੇ ਆ।
ਭਾਜੀ ਗੱਲ ਹੁੰਦੀ ਆ ਵੀ ਜਿਹੜੀ ਜਿਹੜਾ ਵੀ ਦੇਸ਼ ਹੈ ਜਿਹੜਾ ਆਪਣੇ ਹਿਸਾਬ ਨਾਲ ਚਲਾ, ਉਹੀ ਗੱਲ ਹੈ ਵੀ ਤਾਲਿਬਾਨ ਜਾਂ ਅਫਗਾਨ ਆਪਣਾ ਦੇਸ਼ ਆਪ ਚਲਾਉਣ ਆਪਣੇ ਮਰਜ਼ੀ ਨਾਲ, ਉਹ ਚਾਹੇ ਆਪਣੀਆਂ ਔਰਤਾਂ ਨੂੰ ਕ੍ਰਿਕਟ ਖੇਲਣ ਦੇਣ ਜਾਂ ਨਾ ਦੇਣ, ਇਹ ਉਹਨਾਂ ਦੀ ਸੋਚ ਹੈ, ਇਹ ਉਹਨਾਂ ਦੀ ਸੋਚ ਹੈ। ਇੰਗਲੈਂਡ ਵਾਲਿਆਂ ਦੀ ਸੋਚ ਕੀ ਹੈ? ਹੁਣ ਜੇ ਅਫਗਾਨਿਸਤਾਨ ਵਾਲੇ ਕਹਿਣ ਬਈ ਐਂ ਨਹੀਂ ਬਈ ਤੁਸੀਂ ਐਂ ਕਰੋ, ਇੰਗਲੈਂਡ ਵਾਲੇ ਮੰਨ ਜਾਓਗੇ? ਜਦੋਂ ਇਹ ਇੰਗਲੈਂਡ ਵਾਲਿਆਂ ਨੂੰ ਨਹੀਂ ਪਸੰਦ ਅਫਗਾਨਿਸਤਾਨ ਦਾ ਸਿਸਟਮ, ਤੇ ਜੇ ਅਫਗਾਨਿਸਤਾਨ ਨੇ ਕਹਿੰਦਾ ਸਾਨੂੰ ਨਹੀਂ ਭਾਈ ਤੁਹਾਡੀ ਕ੍ਰਿਕਟ ਪਸੰਦ, ਵਟਸ ਰੋਂਗ ਇਨ ਦੈਟ? ਹਨਾ, ਇੰਗਲੈਂਡ ਵਾਲਿਆਂ ਨੇ ਤਾਂ ਜਾਂ ਅਮਰੀਕਾ ਵਾਲਿਆਂ ਨੇ ਤਾਂ 20 ਸਾਲ ਉਹਨਾਂ ਦੇ ਕਿੰਨੇ ਮਿਲੀਅਨ ਲੋਕ ਮਾਰ ਦਿੱਤੇ, ਇੰਨਾ ਕਰ ਦਿੱਤਾ ਸਿਰਫ ਆਪਣੀ ਪਗਾਣ ਨੂੰ, ਹਨਾ। ਹੁਣ ਇਹ ਨਾ ਮਤਲਬ ਯੂ ਕਾਂਟ ਡੂ ਦੈਟ ਐਨੀਵੇ। ਗੁਰਿੰਦਰ ਸਿੰਘ ਕਹਿ ਰਹੇ ਨੇ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਦੀ ਸੰਧੀ ਬਾਰੇ ਵੀ ਜਾਣਕਾਰੀ ਦਿਓ ਜੀ। ਇਹ ਆਪਾਂ ਕਰਦੇ ਹਾਂ ਥੋੜ੍ਹੀ ਗੱਲ ਇੱਥੇ। ਜਸਪਾਲ ਸਿੰਘ ਸਿਡਨੀ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੋਹਣੀ ਗੱਲਬਾਤ ਚੱਲ ਰਹੀ ਹੈ ਜੀ, ਡਰਾਈਵਿੰਗ ਕਰਦੇ ਕਰਦੇ ਸੁਣਦੇ ਹਾਂ ਅਤੇ ਮੈਸੇਜ ਕਾਪੀ ਪੇਸਟ ਕਰਨਾ ਪੈਂਦਾ, ਕੋਈ ਗੱਲ ਨਹੀਂ ਤੁਸੀਂ ਰਿਸਕ ਨਾ ਲਿਆ ਕਰੋ, ਬਸ ਆ ਜਿਹੜੀ ਉਂਗਲੀ ਖੜੀ ਕਰਨ ਵਾਲਾ ਵੀ ਇਕੱਲਾ ਭੇਜ ਦਿਆ ਕਰੋ, ਕੋਈ ਚੱਕਰ ਨਹੀਂ। ਪਿੰਦਰ ਕਿਸ਼ਨਪੁਰੀਆ ਵੀ ਆ ਗਏ ਨੇ ਬੜੀ ਦੇਰ ਬਾਅਦ ਪ੍ਰੋਗਰਾਮ 'ਚ ਆਏ ਨੇ, ਕੀ ਹਾਲ ਚਾਲ ਹੈ ਪਿਆਰਿਓ? ਠੀਕ ਹੋ? ਗੁਰਪ੍ਰੀਤ ਸਿੰਘ ਵੀ ਹੈਲਥ ਚੈੱਕ ਕਰ ਰਹੇ ਨੇ, ਮੇਰਾ ਠੀਕ ਠਾਕ ਹੈ ਮੈਂ ਗੁਰਪ੍ਰੀਤ ਜੀ। ਅਤੇ ਅਮਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਹਰ ਮਿਲਾਪ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਤੇ ਮਹਿੰਦਰ ਸਿੰਘ ਮਾਊਂਟ ਬੇਕਰ ਸਾਊਥ ਆਸਟ੍ਰੇਲੀਆ ਤੋਂ ਵੀ ਸਾਡੇ ਨਾਲ ਸੁਣ ਰਹੇ ਨੇ, ਜੁੜੇ ਹੋਏ ਨੇ, ਅਤੇ ਉਹ ਵੀ ਅਰਦਾਸ ਕਰ ਰਹੇ ਨੇ ਤੰਦਰੁਸਤੀ ਦੀ। ਹਰਿੰਦਰ ਸਿੰਘ ਧਨੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਧਨੀ ਜੀ, ਧੰਨ ਧੰਨ ਕਰਾਈ ਪਈ ਆ। ਅਤੇ ਮੁੱਖ ਸੰਧੂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕੀ ਹਾਲ ਚਾਲ ਹੈ? ਹਰਜੀਤ ਭੁੱਲਰ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਮਰੀਕ ਭਾਅ ਜੀ ਧਨੀ ਕੋਈ ਹੋ ਰਹੇ ਮੈਨੂੰ ਪੁੱਛੀ ਜਾ ਰਹੇ, ਮੈਂ ਗੱਲ ਕਰਨਾ ਨਹੀਂ ਚਾਹੁੰਦਾ, ਪਰ ਉਹ ਹਟਦੇ ਨਹੀਂ, ਮੈਂ ਤਾਂ ਚਾਹੁੰਦਾ ਨਹੀਂ, ਪਰ ਸੰਗਤ ਨਹੀਂ ਮੰਨਦੀ।
ਪੁੱਛ ਲੈਣ ਦਿਓ, ਜਵਾਬ ਦੇਣੇ ਆ ਇਹਨਾਂ ਦਾ।
ਉਹ ਕਹਿੰਦੇ ਜਿਹੜੇ ਬ੍ਰਿਸਬੇਨ ਵਾਲੇ ਮਾਮਲੇ 'ਚ ਕੋਈ ਗੱਲਬਾਤ ਹੋ ਗਈ ਅੱਜ?
ਹਾਂਜੀ ਹਾਂਜੀ, ਉਹ ਬ੍ਰਿਸਬੇਨ ਦਾ ਵੀ ਅਮਨਦੀਪ ਕਾਫੀ ਝਗੜਾ ਜਿਹਾ ਹੋਇਆ ਨੌਜਵਾਨਾਂ ਦਾ ਉੱਥੇ, ਕਾਫੀ ਟੀਵੀ ਚੈਨਲ ਉਹਨੂੰ ਵੀ ਕਵਰ ਕਰ ਰਹੇ ਆ, ਪਰ ਅਸੀਂ ਇਹਨੂੰ ਕਿਉਂਕਿ ਪਹਿਲਾਂ ਹੀ ਖਬਰਾਂ ਕਾਫੀ ਉੱਥੇ ਆ ਚੁੱਕੀਆਂ ਆ, ਉਸ ਲੜਾਈ ਦੇ ਬਾਰੇ ਜਾਂ ਉਸ ਜਿਹੜਾ ਕਲੈਸ਼ ਹੋਇਆ ਉਹਦੇ ਬਾਰੇ ਵੱਖ ਵੱਖ ਚੈਨਲ ਤੋਂ। ਮੇਰੇ ਖਿਆਲ 'ਚ ਇੱਥੇ ਅਸੀਂ ਜੇ ਉੱਥੇ ਡਿਸਕਸ਼ਨ ਕਰਾਂਗੇ ਤਾਂ ਫਿਰ ਪਹਿਲੇ ਪਤਾ ਹੀ ਆ ਸਾਰਿਆਂ ਨੂੰ ਕਿ ਉੱਥੇ ਕੀ ਹੋਇਆ, ਤੇ ਮੇਰੇ ਖਿਆਲ 'ਚ
ਇੰਟਰਨੈਸ਼ਨਲ
ਲੈਵਲ ਤੇ ਆਪਣਾ ਧਿਆਨ ਜ਼ਿਆਦਾ ਰੱਖਿਆ
ਜਾਵੇ, ਸਾਡਾ ਓਪੀਨੀਅਨ ਜਾਣਨਾ ਚਾਹੁੰਦੇ ਨੇ ਅਸਲ ਦੇ ਵਿੱਚ। ਪਤਾ ਤਾਂ ਸਾਰਿਆਂ ਨੂੰ ਹੀ ਹੈ ਵੀ ਤੁਸੀਂ ਕੀ
ਸੋਚਦੇ।
ਓਪੀਨੀਅਨ ਇਦਾਂ ਆ ਬਈ, ਮੈਂ ਇਹਨੂੰ ਹੋਰ ਐਂਗਲ,
ਕੰਫਲਿਕਟ ਆ,
ਹਾਂ ਨਹੀਂ ਮੈਂ ਇਹਨੂੰ ਹੋਰ ਐਂਗਲ ਤੋਂ ਹੀ ਸੋਚਦਾ ਹਾਂ, ਇੱਕ ਹੋਰ ਐਂਗਲ ਤੋਂ ਮੈਂ ਸੋਚਦਾ ਹਾਂ ਕਿ ਮੈਂ ਸੋਚਦਾ ਇਹਦੇ ਨਾਲ ਪਬਲਿਸਿਟੀ ਹੋਈ ਆ ਕੌਮ ਦੀ, ਉਹ ਇਸ ਤਰ੍ਹਾਂ ਹੋਈ ਆ ਕਿ ਭਾਅ ਜੀ ਇੱਦਾਂ ਨਾ ਸਮਝਣ ਗੋਰੇ ਵੀ ਇਕੱਲੇ ਲੰਗਰ ਹੀ ਵੰਡਦੇ ਨੇ, ਇਕੱਲੇ ਸੇਵਾ ਹੀ ਕਰਦੇ ਨੇ, ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਆਹ ਵੀ ਕੁਛ ਕਰ ਲੈਂਦੇ ਆ, ਅਸਲ 'ਚ ਮਾਰਸ਼ਲ ਵੀ ਆ, ਅਸੀਂ ਮਾਰਸ਼ਲ ਕੌਮ ਹੈ, ਠੀਕ ਹੈ। ਫਿਰ ਕੀ ਹੋ ਗਿਆ ਮਿਸਲਾਂ, ਇਹ ਕੋਈ ਨਵੀਂ ਗੱਲ ਥੋੜ੍ਹਾ ਵਾ, ਸਿੱਖਾਂ ਦਾ ਆਪਸ 'ਚ ਲੜਨਾ ਕੋਈ ਨਵੀਂ ਗੱਲ ਨਹੀਂ, ਮਿਸਲ ਕਾਲ ਦੇ ਦੌਰਾਨ ਮਿਸਲਾਂ ਆਪਸ 'ਚ ਵੀ ਲੜਦੀਆਂ ਸੀ, ਮਰ ਜਾਂਦੇ ਸੀ, ਮਾਰ ਦਿੰਦੇ ਸੀ, ਪਰ ਫਿਰ ਕੀ ਆ, ਫਿਰ ਵੀ ਅਸੀਂ ਇਕੱਠੇ ਹਾਂ, ਸਿੱਖ ਹੈ, ਕੋਈ ਚੱਕਰ ਨਹੀਂ। ਇਹ ਵੀ ਮੱਛਕਾਂ ਨੇ, ਇਹ ਵੀ ਇੱਕ ਟ੍ਰੇਨਿੰਗ ਹੈ। ਪਰ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ, ਪਰਸਪੈਕਟਿਵ ਹੁੰਦਾ ਅਸੀਂ ਨਾ ਵਾਇਲੈਂਟ ਇੱਦਾਂ ਦੇ ਵੀ ਨੋਨ ਵਾਇਲੈਂਟ ਨੋਨ ਵਾਇਲੈਂਟ ਨੋਨ ਵਾਇਲੈਂਟ, ਜਿਹੜੀ ਨਾ ਨੋਨ ਵਾਇਲੈਂਟ ਜਦੋਂ ਤੁਸੀਂ ਹੋ ਜਾਓ ਤਾਂ ਤੁਹਾਨੂੰ ਹਰ ਕੋਈ ਆ ਕੇ ਢਾਉਂਦਾ ਆ। ਹਿੰਦੁਸਤਾਨ ਗੁਲਾਮ ਹੋਇਆ, ਉਸਦਾ ਮੁੱਢ ਬੁੱਧੀਜ਼ਮ ਨੇ ਬੰਨਿਆ ਗੁਲਾਮ ਹੋਣ ਦਾ, ਕਿਉਂਕਿ ਉਹ ਟੋਟਲੀ ਸ਼ਾਕਾਹਾਰੀ ਹੋ ਗਿਆ, ਨੋਨ ਵਾਇਲੈਂਟ ਹੋ ਗਿਆ। ਹਥਿਆਰ ਸੁਟਾ ਤੇ ਅਸ਼ੋਕ ਨੇ, ਜਦੋਂ ਹਥਿਆਰ ਸੁੱਟ ਤੇ ਤੁਹਾਨੂੰ ਢਾ ਲਿਆ ਬਾਹਰੋਂ ਆ ਕੇ। ਹਿੰਦੁਸਤਾਨ ਦੀ ਗੁਲਾਮੀ ਉਦੋਂ ਤੋਂ ਸ਼ੁਰੂ ਹੋਈ ਹੋਊਗਾ। ਮੁੜ ਕੇ ਕਦੋਂ ਆਜ਼ਾਦ ਹੋਇਆ? ਜਦੋਂ ਛੇਵੇਂ ਪਾਤਸ਼ਾਹ ਨੇ ਮੀਰੀ ਅਤੇ ਪੀਰੀ ਦਾ ਸਿਧਾਂਤ ਲੈ ਕੇ ਆਉਂਦਾ, ਮੁੜ ਕੇ ਹਥਿਆਰ ਦਿੱਤੇ ਲੋਕਾਂ ਨੂੰ। ਉਦੋਂ ਫਿਰ 300 ਸਾਲ ਸਟਰਗਲ ਕਰਕੇ ਆਜ਼ਾਦੀ ਲਈ ਆ ਇਸ ਖਿੱਤੇ ਨੇ, ਇੰਨੇ ਹਜ਼ਾਰ ਸਾਲ ਦੀ ਗੁਲਾਮੀ ਤੋਂ ਬਾਅਦ। ਸੋ ਜਿਹੜਾ ਵਾਇਲੈਂਟ ਅਤੇ ਨੋਨ ਵਾਇਲੈਂਟ ਦੇ ਕੋਨਸੈਪਟ ਹੈ ਨਾ, ਇਹਨੂੰ ਸਮਝਣ ਦੀ ਲੋੜ ਹੈ। ਇਹਦਾ ਇੱਕ ਕੋਨਸੈਪਟ ਇਹ ਆ, ਤੁਸੀਂ ਅਮਰੀਕ ਭਾਅ ਜੀ ਆਪਾਂ ਮਿਲੇ ਸੀ ਨਾ, ਗਏ ਸੀ ਉੱਪਲ ਸਾਹਿਬ ਦੇ ਘਰੇ, ਮਿਲੇ ਸੀ ਉੱਪਲ ਸਾਹਿਬ ਨੂੰ ਹੈ ਨਾ ਆਪਾਂ ਪਰਥ 'ਚ।
ਹਾਂਜੀ ਹਾਂਜੀ,
ਹੈ ਨਾ।
ਹਾਂਜੀ ਹਾਂਜੀ,
1987 ਦੇ ਵਿੱਚ ਉਹ ਦੁਨੀਆ ਦੇ ਪਹਿਲੇ ਸ਼ਖਸ ਹੋਏ ਨੇ ਜਿਨ੍ਹਾਂ ਨੇ ਕੰਪਿਊਟਰ ਡੋਸ ਦੇ ਵਿੱਚ ਇੰਜੀਨੀਅਰ ਕਰਕੇ ਸਿੱਖ ਕੇ, ਵੈਸੇ ਉਹ ਇਲੈਕਟ੍ਰੀਕਲ ਇੰਜੀਨੀਅਰ ਸੀ ਅਤੇ ਸਾਡੇ ਭੈਣ ਜੀ ਸਾਡੇ ਭਾਅ ਜੀ ਲੱਗਦੇ ਨੇ, ਉਹ ਦੋਨਾਂ ਨੇ ਪੰਜਾਬੀ ਦਾ ਪਹਿਲਾ ਫੌਂਟ ਬਣਾਇਆ ਸੀ, ਜੋ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਪੰਜਾਬੀ ਦੇਖਦੇ ਹਾਂ ਉਹਨਾਂ ਦੀ ਦੇਣ ਹੈ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਟਾਈਪ ਕੀਤਾ, 4 ਫਲੋਪੀਆਂ 'ਤੇ ਹੁੰਦਾ ਸੀ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਇਸ ਦਾ ਸ਼ਲਾਘਾ ਕਰਕੇ ਅਵਾਰਡ ਦਿੱਤਾ। ਫਿਰ ਉਹ ਦੁਨੀਆ ਦੇ ਭ੍ਰਮਣ 'ਤੇ ਗਏ, ਹਰੇਕ ਗੁਰੂ ਘਰ ਜਾ ਕੇ ਉਹਨਾਂ ਨੇ ਡੈਮੋ ਦਿੱਤੀ ਵੀ ਆਹ ਦੇਖੋ ਮਾਡਰਨ, ਹੁਣ ਆਪਾਂ ਇਸ ਤਰ੍ਹਾਂ ਕਰਨਾ ਆ, ਇਸ ਤਰ੍ਹਾਂ ਇਹ ਫਲਾਹ ਹੋਊਗਾ ਗੁਰਬਾਣੀ ਦਾ। ਅੱਜ ਹੋ ਵੀ ਰਿਹਾ ਆ, ਔਰ ਉਹ ਬੇਸ ਹੈ, ਘਰ ਘਰ ਗੁਰਬਾਣੀ ਆ, ਹਰ ਬੰਦੇ ਕੋਲ ਗੁਰਬਾਣੀ ਆ, ਠੀਕ ਹੈ। ਉਹ ਗੱਲ ਸੁਣਾ ਰਹੇ ਸੀ, ਇੱਥੇ ਘਰੇ ਆਏ ਸੀ 2-3 ਸਾਲ ਪਹਿਲਾਂ, ਮੈਂ ਆਰਟੀਕਲ ਵੀ ਲਿਖਿਆ ਸੀ ਕਿ ਡਿਕਸੀ ਗੁਰਦੁਆਰਾ ਟੋਰੋਂਟੋ ਦੇ ਵਿੱਚ ਨਾ ਉਹਨਾਂ ਨੇ ਲੈਕਚਰ ਦਿੱਤਾ, ਦੱਸਿਆ ਵੀ ਇਸ ਤਰ੍ਹਾਂ ਮਾਡਰਨਾਈਜੇਸ਼ਨ ਦੇ ਨਾਲ ਗੁਰਬਾਣੀ ਫੈਲੇਗੀ, ਵਿਚਾਰ ਫੈਲਣਗੇ। ਅਤੇ ਆਏ ਵਾਪਸ ਕਾਰ ਪਾਰ 'ਚ, ਗੱਡੀ 'ਚ ਬੈਠਣ ਲੱਗੇ ਤਾਂ 2-3 ਸਿੰਘ ਆ ਗਏ ਉਹਨਾਂ ਦੇ ਮਗਰ, ਅਤੇ ਉਹ ਕਹਿੰਦੇ ਭਾਈ ਸਾਹਿਬ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ। ਉਹ ਕਹਿੰਦੇ ਕਿਸ ਗੱਲ ਨਾਲ ਨਹੀਂ ਸਹਿਮਤ? ਇਹ ਜੀ ਗੁਰਬਾਣੀ ਦੀ ਤਾਂ ਬੇਅਦਬੀ ਹੋਊਗੀ, ਇਹ ਫਲੋਪੀਆਂ ਕਿੱਦਾਂ ਰੱਖੋਗੀਆਂ, ਹੱਥ ਜੂਠੇ ਕੀਬੋਰਡ ਨੂੰ ਕਿੱਦਾਂ ਲੱਗੂਗੇ, ਹੈ ਨਾ, ਇਸ਼ਨਾਨ ਕਰਕੇ ਕੰਪਿਊਟਰ ਦੇ ਮੂਹਰੇ ਬਹਿਣਾ? ਉਹ ਕਹਿੰਦੇ ਇੱਦਾਂ ਦੇ ਕੁਸ਼ਚਨ ਕਰਨ ਲੱਗ ਗਏ, ਇਹ ਤਾਂ ਬਿਲਕੁਲ ਗਲਤ ਗੱਲ ਹੈ, ਇਹ ਤਾਂ ਗੁਰਬਾਣੀ ਦੀ ਬੇਅਦਬੀ ਹੈ, ਉਹ ਆ। ਉਹ ਕਹਿੰਦੇ ਭਾਈ ਮੈਂ ਕਿਹੜੇ ਕਹਿੰਦਾ ਵੀ ਤੁਸੀਂ ਸਿਰ ਢੱਕ ਕੇ ਨਾ ਬੈਠੋ, ਵੀ ਜਿਸ ਤਰ੍ਹਾਂ ਤੁਸੀਂ ਮਹਾਰਾਜ ਦਾ ਸਤਿਕਾਰ ਕਰਦੇ ਹੋ, ਤੁਸੀਂ ਕੰਪਿਊਟਰ ਦਾ ਵੀ ਉਨਾ ਹੀ ਸਤਿਕਾਰ ਕਰ ਲਓ, ਜਦੋਂ ਬਾਣੀ ਪੜ੍ਹਨੀ ਹੈ ਨਹਾ ਕੇ ਪੜ੍ਹ ਲਓ। ਨਹੀਂ ਨਹੀਂ ਇਹ ਤਾਂ ਜੀ ਐਂ ਹੋਣਗੇ ਜੀ, ਇਉਂ ਹੋਣਗੇ, ਅਤੇ ਮੈਂ ਗਲਤ ਹੈ ਜੀ, ਤੁਹਾਡਾ ਬਿਲਕੁਲ ਇਹ ਸਿਸਟਮ ਗਲਤ ਹੈ, ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਜੀ ਹੋਣਾ ਚਾਹੀਦਾ, ਇਹਨਾਂ ਫਲਾਊਗਾ। ਚਲੋ ਦੋਨਾਂ ਦੀ ਕਹਿੰਦੇ ਸਾਡੀ ਤਕਰਾਰ ਹੋ ਗਈ। ਹੁਣ ਜਦੋਂ ਤਕਰਾਰ ਹੋ ਗਈ, ਸ਼ਾਂਤਮਈ ਤਰੀਕੇ ਨਾਲ ਤਕਰਾਰ ਹੋਈ ਗਈ, ਉਹ ਵੀ ਨਾ ਮੰਨੇ, ਉਹ ਵੀ ਨਾ ਮੰਨੇ, ਹੈ ਨਾ, ਅਖੀਰ ਨੂੰ ਉੱਪਲ ਸਾਹਿਬ ਕਹਿੰਦੇ ਵੀ ਮੈਂ ਆਪਣਾ ਨਾ ਕੋਟ ਲਾ ਕੇ ਕਾਰ ਦੇ ਉੱਤੇ ਰੱਖਤਾ। ਕਹਿੰਦੇ ਇੱਦਾਂ ਵੀ ਨੌਜਵਾਨਾਂ,
ਅੱਛਾ
ਇੱਦਾਂ ਨਹੀਂ ਗੱਲ ਬਣਨੀ, ਤੂੰ ਕਹਿੰਦਾ ਤੂੰ ਠੀਕ ਆ, ਮੈਂ ਕਹਿੰਦਾ ਮੈਂ ਠੀਕ ਹਾਂ, ਇੱਦਾਂ ਕਰ ਆਪਾਂ ਇੱਥੇ ਗੁੱਥਮ ਗੁੱਥਾ ਹੋ ਕੇ ਦੇਖ ਲੈਂਦੇ ਹਾਂ, ਘੁਲ ਕੇ ਦੇਖ ਲੈਂਦੇ ਹਾਂ, ਲੜ ਕੇ ਦੇਖ ਲੈਂਦੇ ਹਾਂ, ਜਿਹੜਾ ਜਿਹੜਾ ਢਹਿ ਗਿਆ ਉਹ ਹਾਰ ਗਿਆ, ਜਿਹਨੇ ਢਾ ਲਿਆ ਉਹ ਜਿੱਤ ਗਿਆ, ਇੱਦਾਂ ਕਰ ਲੈਂਦੇ ਫੈਸਲਾ ਫਿਰ, ਹੈ ਨਾ। ਅਤੇ ਜਦੋਂ ਨੋਨ ਵਾਇਲੈਂਟ ਤਰੀਕੇ ਫੇਲ ਹੋ ਜਾਣ, ਫਿਰ ਵਾਇਲੈਂਟ ਵਾਲਾ ਹੁੰਦਾ, ਪਰ ਵਾਇਲੈਂਸ ਦੇ ਇਕੱਲੀ ਵਾਇਲੈਂਸ ਦੇ ਨਾਲ ਵੀ ਨਹੀਂ ਸੂਤ ਆਉਂਦਾ, ਇਹ ਦੋਨੋਂ ਪੈਰਲਲ ਚੱਲਣੇ ਚਾਹੀਦੇ ਆ, ਠੀਕ ਹੈ। ਇਸ ਕਰਕੇ ਜੋ ਮੈਲਬਨ ਦੇ ਵਿੱਚ ਹੋਇਆ ਪਿਛਲੇ 25-30 ਸਾਲ ਤੋਂ ਅਸਲ ਦੇ ਵਿੱਚ ਉਹ ਰਿੱਝ ਰਿਹਾ ਆ, ਬੈਕਗਰਾਊਂਡ ਦੇ ਵਿੱਚ ਚੱਲ ਰਿਹਾ, ਔਰ ਇਹ ਹੋਣਾ ਹੀ ਸੀਗਾ। ਮੈਨੂੰ ਲੱਗਦਾ ਇਹ ਸ਼ਾਇਦ ਲਾਸਟ ਵੀ ਨਾ ਹੋਵੇ, ਇੱਕ ਅੱਧੀ ਵਾਰੀ ਹੋਰ ਵੀ ਹੋਵੇ, ਪਰ ਇਨ ਦਾ ਐਂਡ ਇੱਥੇ ਆ ਕੇ ਗੱਲ ਮੁੱਕਣੀ ਸੀ, ਕਿਉਂਕਿ ਕੋਈ ਗੱਲ ਮੁਕਾਉਣ ਨੂੰ ਰਾਜ਼ੀ ਨਹੀਂ ਸੀਗਾ। ਇਹ ਦੋਨੋਂ ਤਰ੍ਹਾਂ ਦੀ ਗੱਲ ਕਰ ਰਿਹਾ ਮੈਂ। ਜਦੋਂ ਫਿਰ ਸ਼ਾਂਤਮਈ ਤਰੀਕੇ ਨਾਲ ਨਾ ਭਾਜੀ ਹੋਵੇ, ਤਾਂ ਫਿਰ ਉੱਪਲ ਸਾਹਿਬ ਵਾਲਾ ਫਾਰਮੂਲਾ ਫਿਰ ਇੱਦਾਂ ਕਰਕੇ ਦੇਖ ਲਓ, ਫਿਰ ਗੁੱਥਮ ਗੁੱਥਾ ਹੋ ਕੇ ਦੇਖ ਲਓ, ਜਿਹੜਾ ਜਿੱਤ ਗਿਆ ਜਿੱਤ ਗਿਆ, ਠੀਕ ਹੈ ਨਾ। ਮੇਰੀ ਓਬਜ਼ਰਵੇਸ਼ਨ ਇਹ ਹੈ, ਇਹਨੂੰ ਕੋਈ ਇੰਨਾ ਸੀਰੀਅਸਲੀ ਨਹੀਂ ਲੈਣਾ ਚਾਹੀਦਾ। ਉਹ ਕਿਉਂ ਨਹੀਂ ਲੈਣਾ ਚਾਹੀਦਾ? ਕਿਉਂਕਿ ਉਹ ਕੋਈ ਨਵੀਂ ਗੱਲ ਨਹੀਂ ਹੈਗੀ। ਦੂਜੀ ਗੱਲ ਇਹ ਹੈ ਕਿ ਕੁਈਨਜ਼ਲੈਂਡ ਦੀ ਜਿਹੜੀ ਪੁਲਿਸ ਹੈ ਉਹ ਮੋਰ ਦੈਨ ਕੈਪੇਬਲ ਹੈ ਇਹਨੂੰ ਹੈਂਡਲ ਕਰਨ ਦੇ ਲਈ। ਉਹਨਾਂ ਨੇ ਕਰ ਲਈ ਰਹੇ 10-15 ਚਾਰਜ ਵੀ ਕੀਤੇ ਆ, ਉਹਨਾਂ ਨੇ ਪਿੱਛੇ ਵੀ ਕੱਢ ਲੈਣੇ ਆ ਵੀ ਫੂਕ ਕਿਹਨਾਂ ਕਿਹਨਾਂ ਨੇ ਛਕਾਈ ਹੋਈ ਆ, ਕਿਹਨੂੰ ਕਿਹਨੂੰ ਛਕਾਈ ਹੋਈ ਆ, ਰੂਟ ਕੋਜ਼ ਕੀ ਆ। ਸੋ ਮੈਨੂੰ ਲੱਗਦਾ ਹੈ ਕਿ ਜਦੋਂ ਭਾਈਬੰਦੀ ਨਾਲ, ਸੰਗਤ ਦੀ ਮਰਜ਼ੀ ਦੇ ਨਾਲ, ਮਜੋਰਟੀ ਦੇ ਨਾਲ, ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਗੁਰਮਤ ਦੇ ਅਨੁਸਾਰ ਸਮਝੌਤਾ ਨਾ ਹੋ ਸਕੇ, ਫਿਰ ਇੱਥੇ ਤੱਕ ਗੱਲ ਪਹੁੰਚਦੀ ਹੈ ਜਿੱਥੇ ਤੱਕ ਪਹੁੰਚੀ ਹੈ। ਜਦੋਂ ਇੱਥੇ ਤੱਕ ਗੱਲ ਪਹੁੰਚਦੀ ਹੈ ਫਿਰ ਨੈਚੁਰਲ ਜਸਟਿਸ ਹੋ ਜਾਂਦਾ ਆ। ਫਿਰ ਮੈਨੂੰ ਪੂਰਾ ਯਕੀਨ ਹੈ ਕੁਈਨਜ਼ਲੈਂਡ ਦੀ ਪੁਲਿਸ ਦੇ ਉੱਤੇ ਕਿ ਉਹ ਪੂਰਾ ਜਸਟਿਸ ਕਰੂਗੇ। ਹੁਣ ਦੇ ਵਿਲ ਇਨਵੈਸਟੀਗੇਟ ਐਂਡ ਫਾਈਂਡ ਆਊਟ। ਅਰਸ਼ ਮੱਲੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਬਾਈ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਜੀ। ਬਾਈ ਜੀ ਤਾਲਿਬਾਨੀ ਬਿਜਲੀ ਦੀਆਂ ਤਾਰਾਂ ਤੱਕ ਵੇਚ ਕੇ ਖਾ ਗਏ ਸੀ, ਉਦੋਂ ਵੀ ਇੰਡੀਆ ਨੇ ਹਿੰਦੂ ਕੁਸ਼ ਪਹਾੜ ਉੱਪਰੋਂ ਦੀ ਬਿਜਲੀ ਲਾਈਨ ਪਾ ਕੇ ਉੱਥੇ ਬਲਬ ਜਗਦਾ ਕੀਤਾ ਸੀ। ਜੇ ਤਾਲਿਬਾਨ ਇੰਨੇ ਚੰਗੇ ਲੋਕ ਨੇ ਤਾਂ ਫਿਰ ਪੰਜ ਸ਼ੀਰ ਦੇ ਲੋਕ ਕਿਉਂ ਨਹੀਂ ਅਧੀਨਗੀ ਕਬੂਲ ਕਰਦੇ। ਇਹਦੀ ਗੱਲ ਵੀ ਮੈਂ ਤੁਹਾਨੂੰ ਸੁਣਾ ਦਿੰਦਾ। ਜਿਹੜਾ ਅਫਗਾਨਿਸਤਾਨ ਹੈ ਅਮਰੀਕ ਭਾਜੀ, ਉਹ ਟ੍ਰਾਈਬਲ ਏਰੀਆ ਆ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਰੇ ਚੰਗੇ ਬੰਦੇ ਨੇ, ਇਸ ਤਰ੍ਹਾਂ ਸਾਰੇ ਮਾੜੇ ਵੀ ਹੈ ਨਹੀਂ। ਜਿਹੜੇ ਕਬੀਲੇ ਉੱਥੇ ਵਧੀਆ, ਬਹੁਤ ਜ਼ਿਆਦਾ ਵਧੀਆ ਨੇ। ਜਿਹੜੇ ਮਾੜੇ ਨੇ ਉਹ ਜੁਗਾਂ ਜੁਗੰਤਰਾਂ ਤੋਂ ਹੀ ਮਾੜੇ ਚੱਲੇ ਆਉਂਦੇ ਨੇ। ਇਸ ਕਰਕੇ ਅਸੀਂ ਬਾਹਰੋਂ ਜਾ ਕੇ ਰਾਜ ਕਰੀਏ ਉੱਥੇ, ਇਹ ਚੰਗੀ ਗੱਲ ਨਹੀਂ। ਲੈਟ ਦੈਮ ਸੋਰਟ ਇਟ ਦੈਮਸੈਲਵਸ, ਉਹਨਾਂ ਨੂੰ ਆਪਣੇ ਆਪ ਨੂੰ ਹੀ ਸੋਰਟ, ਉਹਨੀ ਕਿੱਦਾਂ ਜ਼ਿੰਦਗੀ ਜੀਣੀ ਹੈ। ਹੁਣ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਉਹ ਇੱਕ ਇੰਟਰਵਿਊ 'ਚ BBC ਦੇ ਵਿੱਚ ਉਹ ਪੁੱਛਦਾ ਇਹ ਸਵਾਲ, ਜਿਹੜੇ ਅਰਸ਼ ਮੱਲੀ ਉਹਨਾਂ ਨੇ ਕਿਹਾ ਤੁਸੀਂ ਔਰਤਾਂ ਨੂੰ ਆਇਆ ਕਰਦੇ, ਉਹ ਕਹਿੰਦਾ ਭਾਈ ਕਿਉਂ ਕੂੜ ਪ੍ਰਚਾਰ ਕਰੀ ਜਾ ਰਹੇ ਹੋ। ਕਹਿੰਦੇ ਹੁਣ ਸਾਡੇ ਕੋਲ ਵੀ ਸਾਧਨ ਹੈ, ਅੱਗੇ ਸਾਡੇ ਕੋਲ ਸਾਧਨ ਹੈ ਨਹੀਂ ਸੀਗੇ। ਆਹ ਕਰਤਾ ਜੀ, ਪ੍ਰੋਪੋਗੰਡਾ ਬਹੁਤ ਚੱਲ ਰਿਹਾ ਨਾ, ਤਾਲਿਬਾਨਾਂ ਨੇ ਉਹ ਕਰਤਾ ਜੀ, ਤਾਲਿਬਾਨਾਂ ਨੇ ਉਹ ਕਰਤਾ ਜੀ। ਕਹਿੰਦੇ ਹੁਣ ਤੁਹਾਨੂੰ ਦਿਖਾਉਂਦੇ ਹਾਂ, ਕਹਿੰਦੇ ਜਿਹੜੇ ਸਾਡੇ ਤਾਲਿਬਾਨ ਹੈ ਜਾਂ ਸਾਡੇ ਜਿਹੜੇ ਅਫਗਾਨੀ ਜਿਹੜੇ ਲੜ ਰਹੇ ਨੇ, ਉਹ ਬਿਨਾਂ ਔਰਤਾਂ ਤੋਂ ਜੰਮੀ ਜਾ ਰਹੇ ਨੇ। ਉਹ ਸਾਡੀਆਂ ਧੀਆਂ ਵੀ ਹੋ ਗਈਆਂ, ਧੀਆਂ ਵੀ ਜੰਮਦੀਆਂ ਹੋ ਗਈਆਂ ਸਾਡੇ, ਅਸੀਂ ਵਿਆਹ ਦੇ ਵਿਆਹ ਕੇ ਵੀ ਲਿਆਉਂਦੇ ਹੋਵਾਂਗੇ ਨੌਹਾਂ ਘਰ ਵਾਲੀਆਂ, ਅਸੀਂ ਉਹ ਸਾਡੇ ਨਿਆਣੇ ਵੀ ਜਾਣ ਗਏ ਨੇ। ਉਹ ਕੋਈ ਰਿਲੇਸ਼ਨਸ਼ਿਪ ਹੁੰਦਾ ਹੋਊਗਾ ਤਾਂ ਹੀ ਅਸੀਂ ਖੜ੍ਹੇ ਹਾਂ। ਉਹ ਇੱਦਾਂ ਸ਼ੋਅ ਕਰਦੇ ਆ ਵੀ ਔਰਤ ਜਿਹੜੀ ਹੈ ਇਹਨੂੰ ਤਾਂ ਬਸ ਬਹੁਤ ਮਤਲਬ ਹੈ ਹੀ ਨਹੀਂ ਉੱਥੇ ਔਰਤ ਦਾ। ਹਾਲਾਂਕਿ ਸਾਨੂੰ ਸਾਰਿਆਂ ਨੂੰ ਪਤਾ, ਅਮਰੀਕ ਭਾਜੀ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ ਕਿ ਸਾਡੀਆਂ ਦਾਦੀਆਂ ਮਾਵਾਂ ਨੂੰ ਕਿੰਨੇ ਅਧਿਕਾਰ ਹੁੰਦੇ ਸੀ ਪਹਿਲਾਂ। ਠੀਕ ਹੈ ਨਾ। ਸੋ ਇਹ ਕੋਈ ਇਹ ਨੈਰੇਟਿਵ ਜਿਹੜਾ ਰਨ ਕਰਦੇ ਆ ਨਾ ਵੈਸਟਰਨ ਮੀਡੀਆ, ਇਹ ਇਹਦੀ ਪਾਰਦਰਸ਼ਤਾ ਜਿਹੜੀ ਹੁਣ ਉਹ ਦਿਖਾਈ ਦੇ ਰਹੀ।
ਇੱਕ ਗੱਲ ਮਨਦੀਪ ਇੱਥੇ ਸਾਹਮਣੇ ਆਉਂਦੀ ਹੈ ਸਾਰੇ ਗੁਫਤਗੂ ਤੋਂ, ਸਾਰੇ ਡਿਸਕਸ਼ਨ ਤੋਂ, ਕਿ ਉੱਥੇ ਜਿਹੜਾ ਫੈਮਿਲੀ ਸਟਰਕਚਰ ਆ ਅਫਗਾਨਿਸਤਾਨ ਦਾ, ਜਿਹੜਾ ਫੈਮਿਲੀ ਸਟਰਕਚਰ ਹੋਊਗਾ ਉਹ ਬਹੁਤ ਸਟਰੋਂਗ ਹੋਊਗਾ। ਕਿਉਂਕਿ ਜਿਸ ਵੇਲੇ ਜੇ ਡਿਵੀਜ਼ਨ ਹੋ ਜਾਂਦੀ ਵਰਕ ਦੀ, ਜੇ ਕਮਾ ਕੇ ਆਦਮੀ ਨੇ ਲੈ ਕੇ ਆਉਣਾ ਹੁੰਦਾ ਤੇ ਔਰਤ ਨੇ ਘਰ ਨੂੰ ਸੰਭਾਲਣਾ ਹੁੰਦਾ, ਉਹ ਜਿਹੜੇ ਫੈਮਿਲੀ ਸਟਰਕਚਰ ਹੁੰਦੇ ਬਹੁਤ ਸਟਰੋਂਗ ਹੁੰਦੇ ਆ। ਹੁਣ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੇ ਫੈਮਿਲੀ ਸਟਰਕਚਰ ਇੰਨੇ ਸਟਰੋਂਗ ਨਹੀਂ ਆ, ਬਹੁਤ ਜ਼ਿਆਦਾ ਇਹਦੇ ਵਿੱਚ ਬੈਨੀਫਿਟਸ ਹੈਗੇ ਆ ਲੇਕਿਨ ਨੁਕਸਾਨ ਵੀ ਬਹੁਤ, ਫੈਮਿਲੀ ਟੁੱਟਦੀਆਂ ਵੀ ਬਹੁਤ ਆ ਵੈਸਟਰਨ ਕੰਟਰੀਜ਼ ਦੇ ਵਿੱਚ।
ਜਿੱਦਾਂ ਅੱਗੇ ਆਸਟ੍ਰੇਲੀਆ
ਦੇ ਵਿੱਚ, ਆਸਟ੍ਰੇਲੀਆ ਵਿੱਚ ਲਾਅ ਹੁੰਦੇ ਸੀਗੇ ਕਿ ਪ੍ਰੋਪਰਟੀ ਅੱਧੀਆਂ ਅੱਧੀਆਂ, ਜਿਸ ਵੇਲੇ ਕੋਈ ਵਿਆਹ ਹੁੰਦਾ ਸੀ, ਜਿਸ ਵੇਲੇ ਕੋਈ ਲੜਕੀ ਆਉਂਦੀ ਸੀ ਉਸੇ ਦਿਨ ਤੋਂ ਉਹਦੀ ਪ੍ਰੋਪਰਟੀ ਦੇ ਵਿੱਚ, ਮੁੰਡੇ ਦੀ ਪ੍ਰੋਪਰਟੀ ਦੇ ਵਿੱਚ ਉਹਦਾ ਅੱਧਾ ਹਿੱਸਾ ਹੋ ਜਾਂਦਾ ਸੀ। ਤੇ ਇਹ ਵੀ ਸੁਣਨ ਨੂੰ ਮਿਲਿਆ ਕਿ ਕਈ ਆਸਟ੍ਰੇਲੀਅਨ ਤਾਂ ਵਿਆਹ ਹੀ ਨਹੀਂ ਕਰਨਾ ਚਾਹੁੰਦੇ ਹੁੰਦੇ ਸੀ ਤਾਂ ਕਿ ਉਹਨਾਂ ਨੂੰ ਕੋਈ ਬਾਹਰੋਂ ਖਤਰਾ ਨਾ ਹੋ ਜਾਵੇ, ਇੱਦਾਂ ਦੀ ਵੀ ਕੋਈ ਹਾਲ ਸੀ।
ਨਹੀਂ ਨਹੀਂ ਹਾਲ ਸੀਗਾ 2007 ਵਿੱਚ ਚੇਂਜ ਆਈ, ਉਹ ਤੋਂ ਪਹਿਲਾਂ ਕੋਈ ਵਿਆਹ ਕਰਾ ਕੇ ਰਾਜੀ ਨਹੀਂ ਸੀਗਾ।
2007 ਵਿੱਚ ਚੇਂਜ ਹੋਈ ਆ।
ਤੇ ਹੁਣ ਤੁਹਾਨੂੰ ਪਤਾ ਪਿਛਲੇ ਸਾਲ ਇੱਕ ਰਿਪੋਰਟ ਆਈ ਸੀ ਕਿ ਉਹ ਜਿਹੜੇ ਨੇ ਵਿਆਹ ਕਰਾਏ ਉਹ ਡਿਵੋਰਸ ਕਰਕੇ ਰਾਜੀ ਨਹੀਂ ਹੈਗੇ। ਹੁਣ ਉਲਟ ਹੋ ਗਿਆ ਕੰਮ ਨਾ। ਤੇ
ਹਾਂਜੀ ਹਾਂਜੀ,
ਅਰਸ਼ ਮੱਲੀ ਕਹਿੰਦੇ ਤੇ ਹੁਣ ਕਮਾਊਗਾ ਚਾਈਨਾ ਪਾਕਿਸਤਾਨ ਰਾਹੀਂ। ਦੇਖੋ ਪਤਾ ਨਹੀਂ ਕੀ ਚੱਲਣਾ ਹੈ।
ਨਹੀਂ ਨਹੀਂ ਇਹ ਨਹੀਂ ਗੱਲ
ਹੈ, ਇਹ ਗੱਲ ਹੈ ਨਹੀਂ। ਸ਼ਰਮਾ ਬਤੂਣੀ
ਸਾਡੇ ਤਾਂ ਵੈਸੇ ਗੱਲ ਬਣਾਈ ਹੁੰਦੀ ਆ,
ਸ਼ਰਮਾ ਬਤ ਜੁੜੇ ਨੇ
ਸਾਡੇ ਖਿਆਲ ਚ ਵੀ ਇਹ ਗੱਲ ਨਹੀਂ ਆ।
ਉਹ ਕਹਿੰਦੇ ਨੇ ਕਿ ਭਾਜੀ ਵੈਸਟਰਨ ਮੀਡੀਆ ਨੂੰ ਸਾਊਦੀ ਅਰਬ ਦਾ ਵਹਾਬੀਜ਼ਮ ਕਦੇ ਨਹੀਂ ਦਿਖਿਆ, ਬਿਲਕੁਲ ਨਹੀਂ ਦੱਸਿਆ, ਉਹਨਾਂ ਨੂੰ ਜਾਰਡਨ ਦਾ ਵੀ ਨਹੀਂ ਦੱਸਦਾ, ਕਿਸੇ ਕੰਟਰੀ ਦਾ ਵੀ ਨਹੀਂ ਦੱਸਦਾ ਜਿੱਥੇ ਉਹਨਾਂ ਦੇ ਪੱਪਟ ਬੈਠੇ ਨੇ। ਸੋ ਹੁਣ ਹੁਣ ਇੱਕਦਮ 20 ਸਾਲ ਬਾਅਦ ਇੱਕਦਮ ਅਫਗਾਨਿਸਤਾਨ ਦਾ ਸਾਰਾ ਕੁਝ ਦਿਸਣ ਲੱਗ ਪਿਆ ਵੈਸਟਰਨ ਮੀਡੀਆ ਨੂੰ।
ਅਮਨਦੀਪ ਅਮਨਦੀਪ, ਤੁਸੀਂ ਕਦੇ ਕਤਰ ਜਾਓ ਨਾ, ਜੇ ਤੁਸੀਂ ਸਟੇਟ ਆਫ ਕਤਰ ਜਾਓ ਜਾਂ ਸਟੇਟ ਆਫ ਦੁਬਈ ਵਿੱਚ ਜਾਓ, ਉੱਥੇ ਜਿਹੜੀਆਂ ਔਰਤਾਂ ਤੁਹਾਨੂੰ ਬੁਰਕੇ ਦੇ ਵਿੱਚ ਮਿਲੂਗੀਆਂ, ਸਾਰੀਆਂ ਔਰਤਾਂ ਨੇ ਬੁਰਕਾ ਪਹਿਨਿਆ ਹੁੰਦਾ, ਉਹਨਾਂ ਦਾ ਕੋਈ ਵੀ ਸਰੀਰ ਦਾ ਹਿੱਸਾ ਦੇਖ ਨਹੀਂ ਸਕਦੇ ਤੁਸੀਂ, ਝੁੰਡਾਂ ਦੇ ਝੁੰਡ ਤੁਹਾਨੂੰ ਬੁਰਕਿਆਂ ਦੇ ਵਿੱਚ ਮਿਲਦੇ ਆ, ਕਿਉਂਕਿ ਉਹ ਉੱਥੇ ਜਿਹੜੀ ਵਿਵਸਥਾ ਆ ਉਹ ਵੈਸਟਰਨ ਕੰਟਰੀ ਦੇ ਕੋਲ ਆ, ਉੱਥੇ ਦੀ ਕੋਈ ਗੱਲ ਨਹੀਂ ਹੁੰਦੀ, ਉੱਥੇ ਦੀ
ਨਹੀਂ ਹੁੰਦੀ ਨਹੀਂ, ਦੇਖੋ
ਕੰਡੀਸ਼ਨ ਜਿਹੜੀ ਖੈਰ ਉੱਥੇ ਕੋਈ ਗੱਲ ਹੁੰਦੀ ਨਹੀਂ ਹੈ। ਜਦੋਂ
ਸਾਊਦੀ ਅਰਬ ਚ ਮਸਜਿਦ ਤੋਂ ਬਿਨਾਂ ਗੁਰਦੁਆਰਾ ਨਹੀਂ ਬਣਾ ਸਕਦੇ, ਮੰਦਰ ਨਹੀਂ ਬਣਾ ਸਕਦੇ, ਈਵਨ ਕਿ ਮੱਕੇ ਦੇ ਵਿੱਚ ਨੌਨ ਮੁਸਲਿਮ ਨਹੀਂ ਜਾ ਸਕਦਾ, ਠੀਕ ਹੈ। ਸੋ ਉਹ ਚੀਜ਼ਾਂ ਨਹੀਂ ਕਦੇ ਵੀ ਦਿਸਦੀਆਂ ਇਹਨਾਂ ਨੂੰ, ਇਹ ਦਿਸਦਾ ਜੀ ਉਹ ਲਓ ਜੀ ਐ ਮਤਲਬ ਆਹ ਹੋ ਗਿਆ ਜੀ ਉਹ ਹੋ ਗਿਆ। ਦੂਜੀ ਗੱਲ ਇਹ ਆ ਵੀ ਜਿਹੜਾ ਜਿੱਦਾਂ ਅਫਗਾਨਿਸਤਾਨ ਹੈ ਜਾਂ ਕੋਈ ਵੀ ਕੰਟਰੀ ਆ, ਉਹਨਾਂ ਦੇ ਲੋਕਾਂ ਨੇ ਉੱਥੇ ਰਹਿਣਾ ਹੈ ਤੇ ਉਹਨਾਂ ਨੇ ਆਪਣੇ ਕਾਨੂੰਨ ਆਪ ਬਣਾਉਣੇ ਆ, ਦੇ ਹੈਵ ਟੂ ਲਿਵ ਦੇਅਰ ਓਨ ਲਾਈਫ। ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਡੇ ਆਪਣੇ ਘਰ ਤਾਂ ਪ੍ਰੋਪਰਲੀ ਚੱਲ ਨਹੀਂ ਰਹੇ, ਅਸੀਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਦੂਜੇ ਕੰਟਰੀਆਂ ਦੀ, ਹੈ ਨਾ, ਆਪਾਂ ਕੁਛ ਸਿੱਖ ਸਕਦੇ ਹਾਂ ਉਹਨਾਂ ਤੋਂ ਵੀ ਉਹ ਕਿੱਦਾਂ ਚਲਾਉਂਦੇ ਆ। ਦੂਜੀ ਗੱਲ ਉਹਨਾਂ ਦਾ ਜਿਹੜਾ ਫੈਮਿਲੀ ਸਟਰਕਚਰ ਹੈ ਨਾ ਭਾਜੀ, ਮਤਲਬ ਉਹ ਕਹਿੰਦੇ ਆ, ਮਤਲਬ ਜਿਹੜੀ ਗੱਲ ਮੈਨੂੰ ਚੰਗੀ ਲੱਗੀ ਉਸ BBC ਦੇ ਇੰਟਰਵਿਊ ਦੇ ਵਿੱਚ, ਉਹ ਕਹਿੰਦੇ ਅਸੀਂ ਕਾਨੂੰਨ ਬਣਾਇਆ ਵੀ ਜਿਹੜੀ ਕੁਆਰੀ ਕੁੜੀ ਹੈ ਨਾ ਉਹ ਇਕੱਲੀ ਨਹੀਂ ਜਾ ਸਕਦੀ। ਉਹ ਕਿੱਦਾਂ ਬਣਾਤਾ ਜੀ, ਐਂ ਕਿੱਦਾਂ ਕਰਤਾ ਜੀ, ਉਹ ਕਹਿੰਦੇ ਇਕੱਲੀ ਨਹੀਂ ਬਣਾਉਣਾ, ਵਿਆਹੀ ਉਹ ਜਾ ਸਕਦੀ ਆ, ਬਾਜ਼ਾਰ ਜਾ ਸਕਦੀ, ਸਮਾਨ ਲੈ ਸਕਦੀ, ਕੁਆਰੀ ਨਹੀਂ ਜਾ ਸਕਦੀ। ਸਕੂਲੇ ਵੀ ਆਉਣਾ ਆ ਤਾਂ ਉਸ ਦੇ ਘਰ ਦਾ ਜਿਹੜਾ ਮਰਦ ਹੈ, ਚਾਹੇ ਉਹਦਾ ਬਾਪ ਹੋਵੇ, ਚਾਹੇ ਉਹਦਾ ਚਾਚਾ ਹੋਵੇ, ਚਾਹੇ ਉਹਦਾ ਭਰਾ ਹੋਵੇ, ਉਹ ਛੱਡ ਕੇ ਜਾਊਗਾ ਤੇ ਉਹ ਲੈ ਕੇ ਜਾਊਗਾ। ਹੁਣ ਉਹਨੂੰ ਗੋਰੇ ਨੂੰ ਕੌਨਸੈਪਟ ਨਹੀਂ ਸੀ ਪਤਾ ਇਹ ਕੀ ਆ, ਇਹ ਕੌਨਸੈਪਟ ਤਾਂ ਸਾਡੇ ਪੰਜਾਬ ਚ ਵੀ ਆ, ਇਹ ਸਾਡੇ ਇਹ ਤਾਂ ਆਪਣੇ ਖਿੱਤੇ ਦੇ ਕੌਨਸੈਪਟ ਹੈ ਕਿ ਸਾਡੀ ਹੁਣ ਤਾਂ ਚਲੋ ਇੰਡੀਪੈਂਡੈਂਸ ਬਹੁਤ ਜ਼ਿਆਦਾ ਹੋ ਗਈ ਆ, ਇੱਦਾਂ ਹੋ ਗਈ ਆ, ਪਰ ਪਹਿਲਾਂ ਕੀ ਹੁੰਦਾ ਸੀ, ਘਰੋਂ ਕੁੜੀ ਨੇ ਨਿਕਲਣਾ ਹੁੰਦਾ ਸੀ ਤਾਂ ਬਾਪ ਨੂੰ ਛੱਡ ਕੇ ਆਉਂਦਾ ਹੁੰਦਾ ਸੀਗਾ। ਜਿਹੜੀ ਸਿਕਿਉਰਿਟੀ, ਪਹਿਲੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਆ, ਘਰ ਦੀ ਔਰਤ ਦੀ, ਘਰ ਦੇ ਬੰਦੇ ਦੀ ਬਣਦੀ ਆ ਨਾ। ਜਿਹੜਾ ਘਰ ਦਾ ਬੰਦਾ ਆ, ਜਦੋਂ ਤੱਕ ਘਰ ਦਾ ਮਾਲਕ ਮੁਖੀ ਆ, ਜਿਹੜਾ ਆਪਣੀ ਫੈਮਿਲੀ ਦੀ ਸਿਕਿਉਰਿਟੀ ਕਰੂਗਾ, ਪਹਿਲਾਂ ਪਹਿਲੀ ਜ਼ਿੰਮੇਵਾਰੀ ਉਹਦੀ ਆ, ਫਿਰ ਜ਼ਿੰਮੇਵਾਰੀ ਪਿੰਡ ਦੀ ਆ, ਫਿਰ ਜ਼ਿੰਮੇਵਾਰੀ ਜਿਹੜੀ ਆ ਪ੍ਰਸ਼ਾਸਨ ਦੀ ਆ। ਸੋ ਇਸ ਕਰਕੇ ਉਹ ਮੁੱਢਲੀ ਸਿਕਿਉਰਿਟੀ ਪ੍ਰੋਵਾਈਡ ਕਰਵਾ ਰਹੇ ਨੇ ਬਾਈ ਫੋਰਸ ਉਹਨਾਂ ਦੇ ਮਰਦਾਂ ਤੋਂ ਕਿ ਆਪਣੀ ਕੁੜੀਆਂ ਨੂੰ ਤੁਸੀਂ ਸਿਕਿਓਰ ਕਰੋ, ਯੂ ਪ੍ਰੋਵਾਈਡ ਸਿਕਿਉਰਿਟੀ ਕਿ ਰਾਹ ਦੇ ਵਿੱਚ ਕੋਈ ਤੰਗ ਨਾ ਕਰੇ ਉਹਨਾਂ ਨੂੰ, ਉਹਨਾਂ ਦੀ ਹਿਫਾਜ਼ਤ ਕਰੋ। ਇਹ 'ਚ ਮਾੜਾ ਕੀ ਆ? ਇਹ ਵੈਸਟਰਨ ਮੀਡੀਆ ਜਾਂ ਅਸੀਂ ਇੱਕ ਮਿੰਟ ਨਹੀਂ ਭਾਜੀ, ਅਸੀਂ ਮਾਡਰਨ ਇਹ ਚਾਹੁੰਦੇ ਹਾਂ ਕਿ ਕੁੜੀਆਂ ਨੂੰ ਇਕੱਲੀਆਂ ਤੋਰੋ ਰਾਹ 'ਚ, ਅਸੀਂ ਜਿੱਦਾਂ ਮਰਜ਼ੀ ਉਹਨਾਂ ਨਾਲ ਮਸ਼ਕਰੀਆਂ ਛੇੜੀਏ, ਉਹਨਾਂ ਨੂੰ ਤੰਗ ਕਰੀਏ, ਹਰੈਸ ਕਰੀਏ, ਇਹ ਚਾਹੁੰਦੇ ਹਾਂ ਅਸੀਂ?
ਪਜਾਮਿਆਂ ਦੇ ਵਿੱਚ, ਪਜਾਮੇ ਦੇ ਅਖੀਰ ਦੇ ਵਿੱਚ ਤੇ 60ਵਿਆਂ ਦੇ ਮੁੱਢਲੇ ਸਾਲਾਂ ਦੇ ਵਿੱਚ, 55 ਤੋਂ ਲੈ ਕੇ 65 ਦੇ ਜਿਹੜਾ ਜ਼ਮਾਨਾ ਰਿਹਾ ਆ ਪੰਜਾਬ ਦੇ ਵਿੱਚ, ਉਦੋਂ ਸਕੂਲ ਬਹੁਤ ਘੱਟ ਹੁੰਦੇ ਸੀ ਤੇ ਜਿਹੜੇ ਹਾਈ ਸਕੂਲ ਚ ਕੁੜੀਆਂ ਪੜ੍ਹਨ ਜਾਂਦੀਆਂ ਹੁੰਦੀਆਂ ਸੀ, ਪਿੰਡ ਦੇ ਪਤਵੰਤ ਤੇ ਸੰਜਣ ਉਹਨਾਂ ਨੂੰ ਛੱਡਦੇ ਹੁੰਦੇ ਸੀ, ਇੱਕ ਦੋ ਡਿਊਟੀਆਂ ਲੱਗੀਆਂ ਹੁੰਦੀਆਂ
ਡਿਊਟੀਆਂ ਲੱਗੀਆਂ ਸੀ
ਤੇ ਸ਼ਾਮ ਨੂੰ ਉਸ ਨੂੰ ਲੈ ਕੇ ਵੀ ਆਉਂਦੇ ਹੁੰਦੇ ਸੀ। ਇਸ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਂਦੀ ਸੀ ਸਾਡੇ ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ ਵੀ ਇੱਦਾਂ ਚੱਲਦਾ ਰਿਹਾ, ਅਸੀਂ ਦੇਖਿਆ ਆ ਆਪਣੀ ਅੱਖਾਂ ਦੇ ਨਾਲ, ਕਿਉਂ ਤੁਹਾਡੇ ਜਿਸ ਵਿੱਚ ਤੁਹਾਡਾ ਜਨਮ ਹੋਇਆ ਉਹ ਸ਼ਾਇਦ ਚੇਂਜ ਹੋ ਗਿਆ ਸੀ।
ਨਹੀਂ ਭਾਜੀ, ਨਹੀਂ 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 ਭਾਜੀ, ਮੈਂ ਅਸੀਂ
ਜਾਂਦੇ ਹੁੰਦੇ ਸੀ,
ਅਸੀਂ ਵੀ ਜਾਂਦੇ ਹੁੰਦੇ ਸੀ, ਮੇਰੇ ਆਪਣੀ ਸਿਸਟਰ ਸਾਡੇ ਨਾਲ ਜਾਂਦੀ ਹੁੰਦੀ, ਅਸੀਂ ਗਰੁੱਪ ਬਣਾ ਕੇ ਜਾਂਦੇ ਹੁੰਦੇ ਸੀ, ਪਿੰਡ ਦੇ ਮੁੰਡੇ ਕੁੜੀਆਂ ਇਕੱਠੇ ਸਕੂਲ ਨੂੰ ਜਾਂਦੇ ਹੁੰਦੇ ਸੀ, ਉਹ ਪਾਰਟ ਆਫ ਸਿਕਿਉਰਿਟੀ ਸੀ ਸਾਡੇ ਪਿੰਡ ਦੇ, ਇੱਦਾਂ ਕਹਿੰਦੇ ਸਾਡੇ ਛੋਟੀ ਕੁੜੀ ਨੂੰ ਵੀ ਨਾਲ ਲੈ ਜਾਓ, ਹੈ ਨਾ, ਅਸੀਂ ਇਕੱਠੇ ਜਾਂਦੇ ਹੁੰਦੇ ਸੀ, ਠੀਕ ਹੈ। ਫਿਰ ਜਦੋਂ ਕਿਤੇ ਜਾਣਾ, ਹੋਸਟਲ ਛੱਡਣ ਜਾਣਾ ਆਪਣੀ ਸਿਸਟਰ ਨੂੰ, ਤਾਂ ਨਾਲ ਜਾਣਾ ਸਮਾਨ ਲੈ ਕੇ ਬੱਸ ਦੇ ਵਿੱਚ, ਕਿਉਂਕਿ ਬੱਸਾਂ 'ਚ ਜਾਂਦੇ ਹੁੰਦੇ ਸੀ, ਉਹਨੂੰ ਹੋਸਟਲ ਦੇ ਅੰਦਰ ਵਾੜ ਕੇ ਸਿਕਿਉਰ ਕਰਕੇ ਸਾਈਨ ਕਰਕੇ ਫਿਰ ਆਉਣਾ ਅਤੇ ਲੈਣ ਵੀ ਜਾਣਾ, ਹੈ ਨਾ। ਪਹਿਲੀ ਸਿਕਿਉਰਿਟੀ ਕੌਣ ਪ੍ਰੋਵਾਈਡ ਕਰਦਾ ਆ? ਘਰ ਦਾ ਮਰਦ, ਬਾਪ ਜਾਂ ਉਸਦਾ ਭਰਾ, ਠੀਕ ਹੈ। ਜੇ ਇਹ ਕਾਨੂੰਨ ਹੀ ਬਣਾ ਦਿੱਤਾ ਆ ਤਾਲਿਬਾਨ ਨੇ ਜਾਂ ਕਿਸੇ ਨੇ ਵੀ, ਭਾਈ ਪਹਿਲੀ ਸਿਕਿਉਰਿਟੀ ਤੁਸੀਂ ਕਰਨੀ ਆ, ਜੇ ਕੁੜੀ ਨੂੰ 19-21 ਹੋ ਗਈ, ਜੇ ਤੁਸੀਂ ਨਾਂ ਨਾਲ ਨਿਕਲੇ ਪਹਿਲਾਂ ਤੁਹਾਡੇ ਅਸੀਂ ਲਿੱਤਰ ਫਿਰਨੇ ਆ, ਠੀਕ ਹੈ। ਇਹਦੇ ਵਿੱਚ ਕੁੜੀਆਂ ਦੀ ਸੇਫਟੀ ਹੈ ਉਹਦੇ 'ਚ, ਮਤਲਬ ਵਟਸ ਰੋਂਗ ਇਨ ਦੈਟ? ਇਹ ਸਾਡੇ ਕੁਦਰਤੀ ਕਾਨੂੰਨ ਨੇ ਸਾਡੇ ਇਲਾਕਿਆਂ 'ਚ, ਖਿੱਤਿਆਂ 'ਚ ਲੱਖਾਂ ਸਾਲਾਂ ਤੋਂ ਚੱਲ ਰਹੇ, ਇਹ ਐਕਚੁਅਲੀ ਮਨੁੱਖਤਾ ਦੇ ਕਾਨੂੰਨ ਨੇ। ਔਰ ਜਿਹੜੇ ਸਾਨੂੰ ਕਾਨੂੰਨ ਪੜ੍ਹਾ ਰਹੇ ਨੇ, ਸਿਖਾ ਰਹੇ ਨੇ, ਉਹਨਾਂ ਨੂੰ ਆਪ ਨੂੰ ਇਹ ਤੇ ਕੁੱਕੜ ਨਹੀਂ ਆਉਂਦਾ, ਨਾ ਉਹਨਾਂ ਨੂੰ ਪਰਿਵਾਰ ਪਾਲਣੇ ਆਉਂਦੇ, ਨਾ ਚਲਾਉਣੇ ਆਉਂਦੇ ਆ, ਉਹ ਸਿਖਾ ਰਹੇ ਨੇ ਲੋਕਾਂ ਨੂੰ ਵੀ ਕਿੱਦਾਂ ਕਾਨੂੰਨ ਬਣਾਉਣੇ, ਕਿੱਦਾਂ ਤੁਸੀਂ ਮਤਲਬ ਆਹ ਰਾਈਟ, ਫਲਾਨਾ ਰਾਈਟ, ਧਿਮਕੜਾ ਰਾਈਟ, ਹਨਾ। ਸੋ ਇਟਸ ਇਹ ਤੁਹਾਡਾ ਨਜ਼ਰੀਆ ਹੈ ਮੈਂ ਤੁਸੀਂ ਕਿਸ ਤਰ੍ਹਾਂ ਚੀਜ਼ ਨੂੰ ਦੇਖਦੇ ਆ, ਵੈਸਟਰਨ ਐਨਕਾਂ ਰਾਹੀਂ ਦੇਖਦੇ ਆ ਜਾਂ ਤੁਸੀਂ ਆਪਣੇ ਕਲਚਰ ਆਪਣੀ ਵਿਵੇਕ ਬੁੱਧ ਨਾਲ ਦੇਖਦੇ ਆ। ਇਹ ਆਪਣੀ ਵੈਸੇ ਸੋਚ ਹੀ ਵੱਡੀ ਕਰ ਲਓ, ਉਹ ਫਿਰ ਪਤਾ ਲੱਗਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਹੁਣ ਮੈਂ ਦੁੱਧ ਅਤੇ ਪਾਣੀ ਦਾ ਚੇਤਾ ਆ ਗਿਆ, ਪਿੰਦਰ ਬਰਾੜ ਹੁਣੀ ਚਾਹ ਦੀ ਪਤੀਲੀ ਧਰੀ ਬੈਠੇ ਆ, ਫੋਟੋ ਭੇਜ ਦਿੱਤੀ ਆ, ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਅਤੇ ਦੁੱਧ ਪੱਤੀ ਤਿਆਰ ਹੈ, ਆ ਜਾਓ ਭਾਅ ਜੀ। ਆਹ ਤਾਂ ਸ਼ਰੇ ਆਮ ਧੱਕਾ ਆ, ਇਹਦੇ ਨਾਲੋਂ ਤਾਂ ਮੈਂ ਅਫਗਾਨਿਸਤਾਨ ਚੱਲ ਜਾ, ਮੈਂ ਤਾਂ ਜ਼ਿਆਦਾ ਵਧੀਆ ਆਇਓ ਰੱਬ। ਜਿਹੜਾ ਜ਼ੁਲਮ ਕਰੀ ਜਾ ਰਹੇ ਨਾ ਪਿੰਦਰ ਬਰਾੜ ਹੁਣੀ, ਸਟੋਵ ਦੇ ਉੱਤੇ ਪਤੀਲਾ ਰੱਖਿਆ ਚਾਹ ਦਾ ਪਾਣੀ ਪਾ ਕੇ, ਦੱਸੋ ਕਿਹੋ ਜਿਹਾ ਕੰਮ।
ਅਮਨਦੀਪ, ਅਮਨਦੀਪ ਹੁਣ ਤਾਂ ਕਾਫੀ ਸੀਰੀਅਸ ਗੱਲਾਂ ਕਰ ਲਈਆਂ। ਮੈਨੂੰ ਨਾ ਆਪਣੇ ਹਰਨਾਮ ਸਿੰਘ ਦਾ ਫੋਨ ਆਇਆ ਸੀ ਪਿੱਛੇ ਜਾਏ, ਤਿੰਨ ਚਾਰ ਦਿਨ ਹੋ ਗਏ, ਤੇ ਉਹ ਕਹਿੰਦਾ ਨਾ ਉਹ ਵਿਆਹਾਂ ਦਾ ਕੰਮ ਕਰਦੇ ਆ ਨਾ, ਜਿੱਦਾਂ ਕੈਟਰਿੰਗ ਵਗੈਰਾ ਦਾ ਕੰਮ ਕਰਦੇ ਆ, ਤੇ ਦੂਜੇ ਦਾ ਉਹਨਾਂ ਦੀ ਜਿਹੜੀ ਨੂੰਹ ਆ
ਬਿਊਟੀ
ਸਿੱਧੂ, ਉਹ ਬਿਊਟੀ ਪਾਰਟੀਸ਼ਨ ਆ, ਸਾਰੇ ਜਿਹੜੇ ਫੈਮਿਲੀ ਹੋਟਲ ਵੀ ਉਹਨਾਂ ਦੇ ਕਈ, ਤੇ ਇਹਦੇ ਚ ਲੱਗੇ ਹੋਇਆ। ਮੈਂ ਉਹਨੂੰ ਪੁੱਛਿਆ ਵੀ ਤੁਹਾਡੇ ਜਿੱਦਾਂ ਵਿਆਹਾਂ ਦੇ ਹੁਣ ਆਈਸੋਲੇਸ਼ਨ ਹੋਈ ਹੋ ਆ, ਲੋਕਡਾਊਨ ਲੱਗੇ ਹੋ ਆ, ਤੁਹਾਡੇ ਵਿਆਹਾਂ 'ਚ ਬਹੁਤ ਘੱਟ ਫਰਕ ਪਏ ਹੋਣੇ ਆ। ਨਹੀਂ ਭਾਜੀ, ਕਹਿੰਦਾ ਆਨਲਾਈਨ ਵਿਆਹ ਹੋ ਦੀ ਕਨਸੈਪਟ ਵੀ ਆ ਗਈ ਹੋ ਹੁਣ ਤਾਂ, ਕਹਿੰਦਾ ਆਨਲਾਈਨ ਵਿਆਹ ਦੇ ਅਸੀਂ ਕਨਸੈਪਟ ਨੂੰ ਬੜੇ ਪ੍ਰਫੁੱਲਿਤ ਕਰ ਰਹੇ ਹਾਂ। ਮੈਂ ਕਿਹਾ ਫਿਰ ਸਾਨੂੰ ਸਾਰੀ ਗੱਲ ਸੁਣਾ ਦਿਓ ਫਿਰ ਕਨਸੈਪਟ ਆਨਲਾਈਨ ਕਨਸੈਪਟ ਦੀ। ਕਹਿੰਦਾ ਤੁਹਾਨੂੰ ਨਹੀਂ ਸੁਣਾਊਂਗਾ ਮੈਂ ਕਿਸੇ ਦਿਨ, ਕਹਿੰਦਾ ਮੈਂ ਅਮਨਦੀਪ ਨਾਲ ਇੰਟਰਵਿਊ ਕਰਾਂਗਾ, ਉਹਨੂੰ ਸੁਣਾਊਂਗਾ ਸਾਰੀ ਗੱਲ, ਵਿਆਹ ਦੀ ਜਿਹੜੀ ਆਨਲਾਈਨ ਵਿਆਹ ਦੀ ਕਨਸੈਪਟ ਕੀ ਆ, ਸਾਡੀ ਇਨਕਮ ਤਿੰਨ ਗੁਣਾ ਕਿੱਦਾਂ ਹੋਈ ਆ।
ਤਿੰਨ ਗੁਣਾ
ਕਿਸ ਵੇਲੇ ਅਮਨਦੀਪ ਉਹਨੂੰ ਫੋਨ ਕਰਕੇ ਉਹਦੀ ਇੰਟਰਵਿਊ ਕਰੇ ਲਿਓ।
ਉਹ ਹੁਣ ਅਗਲੇ ਹਫ਼ਤੇ, ਕੋਈ ਨਹੀਂ ਮੈਂ ਲਾਉਣਾ ਮਿਡ ਵੀਕ ਫੋਨ, ਤੇ ਉਹ ਵੀ ਆਨਲਾਈਨ ਵਿਆਹ ਸਾਰਾ ਕੁਛ ਹੀ ਆਨਲਾਈਨ ਭਾਅ ਜੀ ਹੋਈ ਜਾਂਦਾ, ਮੈਨੂੰ ਤਾਂ ਸਮਝ ਨਹੀਂ ਆਉਂਦਾ। ਉਸ ਕਲਾਸਾਂ ਕੀ, ਕਾਲਜ ਕੀ, ਪੜ੍ਹਾਈ ਕੀ, ਸਭ ਕੁਛ ਆਨਲਾਈਨ, ਬਿੱਲ ਦੇ ਦਿਓ ਉਹ ਵੀ ਆਨਲਾਈਨ, ਹੈ ਨਾ। ਇੱਥੋਂ ਤੱਕ ਮੈਂ ਹੈਰਾਨ ਰਹਿ ਗਿਆ, ਸਪੈਸ਼ਲਿਸਟ ਦੀ ਜਿਹੜੀ ਅਪੁਆਇੰਟਮੈਂਟ, ਮੇਰੀ ਵਾਈਫ ਦੀ ਅਪੁਆਇੰਟਮੈਂਟ ਸੀਗੀ, 4 ਵਜੇ ਮੇਰੀ ਅਪੁਆਇੰਟਮੈਂਟ ਹੈ। ਮੈਂ ਕਿਹਾ ਅੱਛਾ ਜਾਣਾ ਨਹੀਂ, ਨਹੀਂ ਨਹੀਂ ਆਨਲਾਈਨ ਹੈ ਜੀ ਕੈਮਰੇ ਨਾਲ।
ਸਾਰੀ ਅਮਦੀਪ, ਜੇ ਤੁਸੀਂ ਕਿਸੇ ਕੋਈ ਪ੍ਰੋਪਰਟੀ ਲੈਣੀ ਹੈ, ਜਿਹੜੇ ਤੁਹਾਡੇ ਉਹ ਵਕੀਲ ਹੁੰਦੇ ਉਹਨਾਂ ਨੂੰ, ਉਹ ਆਨਲਾਈਨ ਹੀ ਹੁੰਦਾ ਸਭ ਕੁਛ, ਉਹ ਤੁਹਾਡੇ ਡਾਕੂਮੈਂਟ ਹੀ ਆਨਲਾਈਨ ਦੇਖਦੇ ਆ। ਪਾਸਪੋਰਟ, ਹੁਣ ਪਾਸਪੋਰਟ ਸਾਹਮਣੇ ਕਰ ਦਿਓ ਕੈਮਰੇ ਦੇ, ਹੁਣ ਤੁਸੀਂ ਆਪਣਾ ਲਾਇਸੈਂਸ ਸਾਹਮਣੇ ਕਰ ਦਿਓ ਕੈਮਰੇ ਦੇ, ਹੁਣ ਤੁਸੀਂ ਸਾਈਨ ਵੀ ਸਾਡੇ ਸਾਹਮਣੇ ਕਰੋ, ਦੇਖ ਕੇ ਕੈਮਰਾ ਉਧਰ ਨੂੰ ਕਰ ਲਓ, ਤੁਹਾਡਾ ਹੱਥ ਚੱਲਦਾ ਹੋਣਾ ਚਾਹੀਦਾ, ਹੱਥ ਦੇਖਦੇ ਹੋਣਾ ਚਾਹੀਦਾ। ਹੁਣ ਵਿਆਹ ਵੀ ਤਾਂ ਹੋ ਹੀ ਸਕਦੇ, ਭਾਈ ਵੀ ਤਾਂ ਜਿਹੜੇ ਗੁਰਦੁਆਰਾ ਭਾਈ ਸਾਹਿਬ, ਇਹ ਵੀ ਤਾਂ ਆਨਲਾਈਨ ਹਾਇਰ ਹੋ ਹੀ ਸਕਦੇ ਆ, ਇਹ ਕਿਉਂ ਨੀ ਹੋ ਸਕਦੇ? ਤੇ ਉਹ ਸਾਰੀ ਕਾਨਸੈਪਟ ਦੱਸੂਗਾ ਕਿੱਦਾਂ ਕਿੱਦਾਂ ਉਹਦੇ ਚ ਉਹਨੇ ਕੀਤਾ। ਮੈਨੂੰ ਮਾੜੀ ਜੀ ਦੱਸਦਾ, ਮੈਂ ਕਿਹਾ ਤੂੰ ਸਿੱਧੀ ਗੱਲੇ ਕਰ ਲਈ ਅਮਨਦੀਪ ਨਾਲ, ਡਾਇਰੈਕਟ ਹੀ ਗੱਲ।
ਇਹ ਤਾਂ ਫਿਰ ਬਿਲਕੁਲ ਨਵੀਂ ਟੈਕਨੋਲੋਜੀ ਆ, ਉਹਨੂੰ ਤਾਂ ਦੇਖੋ ਇੰਪਲੀਮੈਂਟ ਕਰ ਲਈ ਹੈ ਨਾ ਇਹ ਸਾਰਾ ਬਿਜ਼ਨਸ ਮਾਡਲ, ਆਪਾਂ ਕੋਈ ਨੀ
ਕਰ ਲਈ। ਉਹ ਕਹਿੰਦੇ ਆਮਦਨੀ ਬਹੁਤ ਵੱਧ ਗਈ, ਉਹ ਨੇਹਾ ਸਿੱਧੂ ਵੀ ਆਨਲਾਈਨ ਹੀ ਕਰੀ ਜਾਂਦੀ ਹਾਰ ਸ਼ਿੰਗਾਰ।
ਅੱਛਾ ਆਨਲਾਈਨ ਹੀ ਉਹ ਫਿਰ?
ਹਾਂਜੀ ਆਨਲਾਈਨ ਹੀ ਉਹ ਵੀ ਹੋ ਜਾਂਦਾ।
ਕਮਾਲ, ਇਹ ਫਿਰ ਉਹ ਤੋਂ ਪਤਾ ਕਰੂੰਗੇ ਜਾਂ ਇਹਦੇ ਬਾਰੇ ਜਾਣਕਾਰੀ ਹੈ ਵੀ ਆਨਲਾਈਨ ਹਾਰ ਸ਼ਿੰਗਾਰ ਕਿੱਦਾਂ ਹੁੰਦਾ, ਫੋਟੋਸ਼ਾਪ ਨਾਲ?
ਨਹੀਂ ਉਹ ਤੁਹਾਨੂੰ ਦੱਸੂਗੇ ਨਾ ਕਿੱਦਾਂ ਹੁੰਦਾ, ਉਹ ਇੰਟਰਵਿਊ ਕਰੂੰਗੇ ਤਾਂ ਦੱਸੂਗਾ ਸਾਨੂੰ ਕਿੱਦਾਂ ਕਿੱਦਾਂ ਕਰਦੇ ਆ।
ਅੱਛਾ ਚਲੋ, ਰਿੱਕੀ ਦਾ ਕੀ ਹਾਲ ਹੈ ਭਾਜੀ?
ਰਿੱਕੀ ਵੀ ਠੀਕ ਹੈ, ਉਹਨਾਂ ਨਾਲ ਵੀ ਗੱਲ ਹੋਈ ਸੀ, ਉਹ ਥੋੜ੍ਹਾ ਜਿਹਾ ਪਰੇਸ਼ਾਨ ਆ, ਉਹਦੇ ਬਾਰੇ ਫੇਰ ਗੱਲ ਕਰਾਂਗੇ ਕਿਸ ਵੇਲੇ।
ਅੱਛਾ ਅੱਛਾ, ਨਵੀਂ ਪੱਡਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤਾਂ ਉੱਧਰ ਗੁਰਿੰਦਰ ਹੁਣੀ ਕਹਿ ਰਹੇ ਪੀਜ਼ੇ ਦੀ ਫੋਟੋ ਭੇਜਤੀ, ਪੀਜ਼ਾ ਗਾ ਰਹੇ ਨੇ, ਉੱਧਰ ਸ਼ਾਮਾਂ ਪਈਆਂ ਹੋਣੀਆਂ ਲੱਗਦਾ। ਇਹ ਵੀ ਆਨਲਾਈਨ ਹੀ ਆ ਰਹੇ ਨੇ ਅੱਜ ਕੱਲ੍ਹ ਲੱਗਦਾ ਮੈਨੂੰ, ਤੇ
ਆਨਲਾਈਨ ਹੀ ਆ ਰਹੇ ਹਾਂਜੀ।
ਕਹਿੰਦੇ ਵੀ ਕਹਿੰਦੇ ਕਿਤੇ ਬੱਚੇ ਵੀ ਆਨਲਾਈਨ ਨਾ ਪੈਦਾ ਹੋਣ ਲੱਗ ਜਾਣ। ਆਹੋ ਨਹੀਂ, ਜਿਸ ਹਿਸਾਬ ਨਾਲ ਹੈਗਾ ਆ ਭਾਅ ਜੀ, ਦੇਖੋ ਜਿਸ ਹਿਸਾਬ ਨਾਲ ਸਪਰਮ ਬੈਂਕਸ ਹੈ, ਐਗ ਬੈਂਕਸ ਹੈ, ਮੈਨੂੰ ਲੱਗਦਾ ਵੀ ਉਹ ਕਹਿੰਦੇ ਆਰਡਰ ਕਰ ਦਿਓ ਇੱਥੇ ਇੱਕ ਬੱਚਾ। ਆਹੋ ਆਹੋ ਪਿਓ, ਜਿੱਦਾਂ ਕਪਲ ਜਿਹੜੇ ਆ ਉਹ ਕਹਿੰਦੇ ਠੀਕ ਆ ਆਪਾਂ ਬੈਂਕ 'ਚ ਤਾਂ ਪਿਆ ਹੀ ਆ ਸਾਰਾ, ਹੈ ਨਾ, ਅਤੇ ਫਾਰਮ ਭਰੋ ਔਨਲਾਈਨ ਕਰ ਦਿਓ, ਮੁੰਡਾ ਕਰਨਾ ਕੁੜੀ ਕਰਨੀ, ਚਲੋ ਮੁੰਡਾ ਹੀ ਕਰ ਦਿਓ, ਹੈ ਨਾ, ਅਤੇ ਹਾਂ ਡਿਲੀਵਰ ਕਰ ਜਾਊਗੇ ਘਰੇ।
ਤਿੰਨ ਮੁੰਡੇ ਹੋਏ ਜ਼ਿਆਦਾ ਪਰੇਸ਼ਾਨ ਕਰਨ ਲੱਗ ਪਏ, ਕੁੜੀ ਭੇਜ ਦਿਓ
ਘਰੇ ਡਿਲੀਵਰ ਕਰ ਜਾਊਗੇ। ਭਾਜੀ ਤੁਸੀਂ ਇਹ ਨਵੇਂ ਨਵੇਂ ਤਰੀਕੇ ਨਾ
ਦੱਸੀ,
ਇਹ ਨਵੇਂ ਨਵੇਂ ਤਰੀਕੇ ਨਾ ਦੱਸੀ, ਉਹ ਲੋਕਾਂ ਸੱਚੀ ਇੱਦਾਂ ਹੀ ਕਰਨ ਲੱਗ ਪੈਣਾ। ਅਤੇ ਉੱਧਰ ਪਾਲਾ ਬੈਂਸ ਕਹਿੰਦੇ ਭਾਜੀ ਪਕੌੜੇ ਫਿਰ ਵੀ ਆਨਲਾਈਨ ਹੀ ਖਾਣੇ ਪਿਆ ਕਰਨ। ਠੀਕ ਹੈ, ਅਤੇ ਦੇਖੋ ਸਤਨਾਮ ਸਿੰਘ ਮੈਲਬਨ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ ਕਿ ਬ੍ਰਿਸਬਨ ਵਿੱਚ ਬਹੁਤ ਟਾਈਮ ਤੋਂ ਉੱਬਲ ਰਹੇ ਸੀ ਜੁਝਾਰੂ ਸਿੰਘ। ਠੀਕ ਹੈ, ਹਾਂਜੀ ਹਾਂਜੀ, ਇਹ ਹੋਣਾ ਹੀ ਸੀਗਾ ਕੰਮ ਇਹ ਨਾ, ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਇਹਨੂੰ ਬਾਤਾਂ ਸੀਰੀਅਸ ਆਪਾਂ ਨੂੰ ਲੈਣ ਦੀ ਲੋੜ ਨਹੀਂ, ਕਿਉਂਕਿ ਜਿਹਨੇ ਲੈਣਾ ਸੀਰੀਅਸਲੀ ਉਹਨੇ ਲਿਆ ਹੋਇਆ ਆ। ਅਤੇ ਬਸ ਆਪਣਾ ਤੁਸੀਂ ਆਪਾਂ ਮਤਲਬ ਰੱਖੀਏ ਕਿ ਗੁਰੂ ਘਰ ਜਾਣਾ ਆ, ਮੱਥਾ ਟੇਕਣਾ, ਗੁਰਬਾਣੀ ਸੁਣਨੀ, ਕੀਰਤਨ ਕਰਨਾ। ਵੈਸੇ ਤਾਂ ਸਾਡਾ ਧਿਆਨ ਇੱਧਰ ਹੋਣਾ ਹੀ ਨਹੀਂ ਚਾਹੀਦਾ ਕਿ ਕੀ ਹੋ ਰਿਹਾ, ਸਾਡਾ ਧਿਆਨ ਤਾਂ ਗੁਰੂ 'ਚ ਹੋਣਾ ਚਾਹੀਦਾ। ਖੈਰ, ਲੋਕਡਾਊਨ ਖੁੱਲ੍ਹ ਰਹੇ ਨੇ ਗੁਰੂ ਘਰਾਂ ਦੇ ਵਿੱਚ, ਫਿਰ ਜਿਹੜੀ ਖੁੱਲ੍ਹ ਦਿੱਤੀ ਜਾ ਰਹੀ ਹੈ ਬਾਈ ਲੋ, ਸੋ ਉੱਥੇ ਸਰਵਿਸਿਸ ਸ਼ੁਰੂ ਹੋ ਗਈਆਂ। ਸੋ ਆਪਣਾ ਤੁਸੀਂ ਕਰੋ ਬਈ ਅਧਿਐਨ, ਸਾਰੇ ਗੁਰਬਾਣੀ ਨਾਲ ਜੁੜੋ ਅਤੇ ਆਪਣੇ ਆਪ ਨੂੰ ਸਹੀ ਰੱਖੋ। ਰਮਨਦੀਪ ਸਾਡੇ ਨਾਲ ਜੁੜ ਗਏ ਨੇ ਜੀ, ਪਰਥ ਵਾਲੇ ਬੱਸ ਡਰਾਈਵਰ, ਬਹੁਤ ਵਧੀਆ ਕਹਿੰਦੇ ਚੱਲ ਰਿਹਾ ਪ੍ਰੋਗਰਾਮ, ਹੈਵ ਅ ਗੁੱਡ ਡੇ। ਅਤੇ ਬਾਕੀ ਅਮਰੀਕ ਭਾਅ ਜੀ, ਜਿਹੜਾ ਨਾ ਹੁਣ ਤੁਸੀਂ ਸੈਰ ਦਾ ਮਾਡਲ ਹੈ ਉਹ ਤੁਸੀਂ ਵਾਪਸ ਬਹਾਲ ਕਰੋ, ਕਿਉਂਕਿ ਉਹ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਚਾਹੀਦੀਆਂ ਹੁੰਦੀਆਂ।
ਨਹੀਂ ਅਮਨਦੀਪ, ਜਿੱਦਾਂ ਹੀ ਲੋਕਡਾਊਨ ਖਤਮ ਹੋਣਾ, ਜਿੱਦਾਂ ਹਾਫ ਝੁੰਡ ਦੀ ਜਿਹੜੀ ਕੋਨਸੈਪਟ ਖਤਮ ਹੋਣੀ ਆ, ਫਿਰ ਅਸੀਂ ਨੋਰਮਲ ਗੱਲਾਂ ਨੋਟ ਕਰਿਆ ਕਰਾਂਗੇ ਤੇ ਫਿਰ ਦੱਸਿਆ ਕਰਾਂਗੇ, ਸੁਣਾਇਆ ਕਰਾਂਗੇ। ਹੁਣ ਤਾਂ ਕਾਫੀ ਲੋਕ ਜ਼ਿਆਦਾ, ਹੁਣ ਸੈਰ ਕਰਨ ਵਾਲੇ ਜ਼ਿਆਦਾ, ਗੱਲਾਂ ਕਰਨ ਵਾਲੇ ਥੋੜ੍ਹੇ ਜਿਹੇ ਘੱਟ, ਜੇ ਕਰਦੇ ਵੀ ਸਮਝ ਨਹੀਂ ਆਉਂਦੀ, ਉਹ ਘੁੰਡ ਕੱਢਿਆ ਹੁੰਦਾ ਨਾ।
ਹਾਂਜੀ ਭਾਅ ਜੀ, ਇੱਕ ਨਾ ਜਾਂਦੇ ਜਾਂਦੇ ਉਹ ਵੀ ਗੱਲ ਕਰਨੀ ਹੈ, ਜਿਹੜਾ ਅਮਰੀਕਾ ਦਾ ਸਮਝੌਤਾ ਹੋਇਆ ਉਹਦੇ ਵਿੱਚ ਫਰਾਂਸ ਦੀ ਪਣਡੁੱਬੀਆਂ ਕੈਂਸਲ ਕੀਤੀਆਂ ਇਹਨਾਂ ਨੇ, ਅਤੇ $400 million ਪੇ ਕਰਨਾ ਫਰੈਂਚ ਕੰਪਨੀ ਨੂੰ ਕੰਟਰੈਕਟ ਤੋੜਨ ਦੇ ਜੁਰਮ ਦੇ ਵਿੱਚ। ਅਤੇ ਫਰਾਂਸ ਕਾਫੀ ਅਪਸੈਟ ਹੈ, ਉਹਨਾਂ ਨੇ ਆਪਣੇ ਜਿਹੜੇ ਅੰਬੈਸਡਰ ਹੈ ਉਹ ਵਾਪਸ ਲੈ ਲਏ ਆ ਅਮਰੀਕਾ ਤੋਂ, ਤਾਂ ਆਸਟ੍ਰੇਲੀਆ ਤੋਂ ਵਿਡਰਾਅ ਕੀਤੇ ਆ ਹਜੇ। ਇਹ ਨਾ ਇੱਕ ਇਤਿਹਾਸਕ ਘੜੀ ਹੈ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਮਰੀਕਾ ਯੂਕੇ ਤੇ?
ਮੈਂ ਵੀ ਕੱਲ ਦੇਖ ਰਿਹਾ ਸੀ SBS ਤੇ, ਉਹਦੇ ਵਿੱਚ ਜਿਹੜੇ ਫਰਾਂਸੀਸੀ ਲੋਕ ਸੀ ਜਾਂ ਉਹਨਾਂ ਦੇ ਨੁਮਾਇੰਦੇ ਸੀ, ਕਾਫੀ ਅਪਸੈਟ ਲੱਗ ਰਹੇ ਸੀ ਆਸਟ੍ਰੇਲੀਆ ਬਾਰੇ ਜਾਂ ਅਮਰੀਕਾ ਬਾਰੇ, ਕਹਿ ਰਹੇ ਸਾਡੇ ਬੈਕ ਵਿੱਚ ਸਟੈਬਿੰਗ ਹੋਈ ਆ, ਏਦਾਂ ਦੀ ਕੋਈ ਗੱਲ ਕਹਿ ਰਹੇ ਸੀ। ਪੂਰੀ ਡਿਟੇਲ ਇਹਦੀ ਮੈਂ ਪੜ੍ਹੀ ਨਹੀਂ ਵੈਸੇ, ਲੇਕਿਨ ਅਪਸੈਟ ਜ਼ਰੂਰ ਸੀਗੇ ਉਹ ਇਹਨਾਂ ਦੋਨਾਂ ਕੰਟਰੀਆਂ ਤੋਂ, ਕੱਲ੍ਹ ਦੀ ਖਬਰ ਆ ਰਹੀ ਸੀ।
ਵੈਸੇ ਇਸ ਨੂੰ, ਇਸ ਫੈਸਲੇ ਨੂੰ ਕਹਿ ਰਹੇ ਨੇ ਕਿ ਬਹੁਤ ਚੰਗਾ ਫੈਸਲਾ ਆ, ਹਾਲਾਂਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਜੋਬ ਜਿਹੜੀਆਂ ਕਾਫੀ ਬੰਦ ਹੋਣੀ, ਕਿਉਂਕਿ ਇੱਥੇ ਬਣਨੀਆਂ ਸੀਗੀਆਂ, ਫੈਕਟਰੀ ਲੱਗਣੀ ਸੀਗੀ ਸਬਮਰੀਨ ਦੀ, ਪਰ ਕਿਉਂਕਿ ਯੂਕੇ US ਅਤੇ ਆਸਟ੍ਰੇਲੀਆ ਇੱਕੋ ਹੀ ਮਤਲਬ ਵੇਵ ਲੈਂਥ ਤੇ ਆ, ਸੋ ਇਹਨਾਂ ਨੇ ਆਪਸ ਦੇ ਵਿੱਚ ਜਿਹੜੀ ਟੈਕਨੋਲੋਜੀ ਸ਼ੇਅਰ ਕਰਨੀ ਹੈ, ਇੰਡੀਆ 'ਚ ਵੀ ਹੈਗਾ। ਸੋ ਇੱਕ ਤਰ੍ਹਾਂ ਦਾ ਚੀਨ ਦੇ ਉਲਟ ਧੜਾ ਖੜਾ ਹੋ ਰਿਹਾ, ਮੈਨੂੰ ਲੱਗਦਾ ਹੈ ਕਿ ਫਰਾਂਸ ਦੇ ਨਾਲ, ਜਪਾਨ ਦੇ ਨਾਲ ਇਸ ਕਰਕੇ ਨਹੀਂ ਇਹ ਲਾ ਕੇ ਖਾਂਦੇ, ਕਿਉਂਕਿ ਫਰਾਂਸ ਟਰੱਸਟਵਰਦੀ ਕੰਟਰੀ ਨਹੀਂ ਹੈਗਾ ਹਿਸਟੋਰੀਕਲੀ। ਤੁਸੀਂ ਦੇਖੋ ਵਰਲਡ ਵਾਰ 1, 2, 3, 2 ਦੇ ਵਿੱਚ ਦੇਖੋ ਤੁਸੀਂ, ਉਹ ਤੋਂ ਬਾਅਦ ਜਿਹੜੇ ਕਈ ਲੜਾਈਆਂ ਹੋਈਆਂ ਆ, ਉਹ ਇਹਨਾਂ ਕੰਟਰੀਆਂ ਮੁਤਾਬਕ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਮੁਤਾਬਕ, ਉਹ ਟਪਲਾ ਮਾਰਦਾ ਆ ਬਿਜ਼ਨਸ ਦੇ ਤੌਰ 'ਤੇ, ਕਈ ਕੁਛ ਕਰਦਾ ਆ, ਉਹ ਆਪਣੇ ਆਪ ਨੂੰ ਸੁਪੀਰੀਅਰ ਸਮਝਣ ਲੱਗ ਜਾਂਦਾ। ਉੱਥੋਂ ਦੀ ਜਿਹੜੀ ਸਰਕਾਰ ਹੈ ਉਹ ਅਨਸਟੇਬਲ ਹੋ ਜਾਂਦੀ ਆ, ਕਈ ਵਾਰੀ ਉੱਥੇ ਬਿਲਕੁਲ ਹੀ ਲੈਫਟ ਵਿੰਗ ਆ ਜਾਂਦਾ, ਕਈ ਵਾਰੀ ਉੱਥੇ ਨੋਰਮਲ ਆ ਜਾਂਦੇ ਆ। ਸੋ ਜਦੋਂ ਲੈਫਟ ਵਿੰਗ ਆਉਂਦਾ ਆ ਤਾਂ ਉਹ ਇਹਨਾਂ ਕੰਟਰੀਆਂ ਦੇ ਉਲਟ ਜਾ ਕੇ ਦੂਸਰੇ ਪਾਸੇ ਖੜ੍ਹ ਜਾਂਦੇ ਆ। ਸੋ ਫਰਾਂਸ ਦੀ ਇਹ ਫੰਡਾਮੈਂਟਲ ਪ੍ਰੋਬਲਮ ਹੈ ਕਿ ਫਰਾਂਸ ਇੰਗਲੈਂਡ ਨੂੰ ਹਿੱਟ ਕਰਦਾ ਹੈ, ਇੰਗਲੈਂਡ ਫਰਾਂਸ ਨੂੰ ਕਰਦਾ ਹੈ। ਸੋ ਇਹ ਜਿਹੜੀ ਆਪਸ ਦੀ ਰੰਜਿਸ਼ ਹੈ ਉਹ ਖਰਾਬ ਹੁੰਦੀ ਹੈ। ਹੁਣ ਮੈਂ ਇੱਥੇ ਜਾਂਦੇ ਜਾਂਦੇ ਇਹ ਗੱਲ ਕਹਿਣਾ ਚਾਹੁੰਦਾ ਅਮਰੀਕ ਭਾਅ ਜੀ, ਕਿ ਅਸੀਂ ਕਹਿੰਦੇ ਹਾਂ ਨਾ ਕਿ ਪੱਛਮੀ ਕੰਟਰੀ ਲੜਦੇ ਨਹੀਂ, ਆਹ ਨਹੀਂ ਕਰਦੇ, ਉਹ ਨਹੀਂ ਕਰਦੇ, ਜਿੰਨਾ ਇਹ ਲੜਦੇ ਆ ਨਾ, ਇਹਨਾਂ ਦੀਆਂ ਲੜਾਈਆਂ ਬਾਕੀ ਕੰਟਰੀਆਂ 'ਚ ਚੱਲ ਰਹੀਆਂ ਅਸਲ ਦੇ ਵਿੱਚ, ਇਹ ਆਪਣੇ ਕੰਟਰੀ 'ਚ ਘੱਟ ਲੜਦੇ ਅਤੇ ਬਾਹਰ ਜਾ ਕੇ ਲੜਦੇ ਆ, ਆਹ ਸਾਰਾ ਕੁਛ ਉਹੀ ਹੋ ਰਿਹਾ। ਇੰਨੇ ਇੰਨੇ $1 billion ਦਾ ਨੁਕਸਾਨ ਇੱਕ ਦੂਜੇ ਦਾ ਕਰਾਉਂਦੇ ਆ, ਇਹ ਬਹੁਤ ਕੁਛ ਕਰਦੇ ਆ। ਖੈਰ ਅਮਰੀਕ ਭਾਅ ਜੀ, ਲਈਏ ਇਜਾਜ਼ਤ, ਅਤੇ ਹੁਣ ਮੈਨੂੰ ਲੱਗਦਾ ਚਾਹ ਦਾ ਜਿਹੜਾ ਪਤੀਲਾ ਆ ਧਰਿਆ ਆ ਉਹ ਹੁਣ ਮੈਨੂੰ ਵੀ ਧਰਨਾ ਹੀ ਪੈਣਾ
ਜੀ। ਅਮਨਦੀਪ, ਅਗਲੇ ਹਫ਼ਤੇ ਫਿਰ ਗੱਲਾਂ ਕਰਾਂਗੇ, ਕੱਲ੍ਹ ਤੁਹਾਡਾ ਫਿਰ ਪ੍ਰੋਗਰਾਮ ਸੁਣਾਂਗੇ, ਉਦੋਂ ਤੱਕ ਇਜਾਜ਼ਤ ਲੈਣੇ ਆਪਣੇ ਸਰੋਤਿਆਂ ਤੋਂ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਸ਼ੁਕਰਾਨਾ। ਸੋ ਪਿਆਰਿਓ, ਵੱਧ ਘੱਟ ਗੱਲਾਂ ਕਹਿ ਹੋ ਜਾਂਦੀਆਂ, ਮੈਨੂੰ ਪਤਾ ਆ ਤੁਸੀਂ ਇਗਨੋਰ ਕਰੋਗੇ, ਅਤੇ ਅਗਰ ਤੁਸੀਂ ਕੋਈ ਹੋਰ ਗੱਲ 'ਚ ਵਾਧਾ ਕਰਨਾ ਚਾਹੁੰਦੇ ਹੋ ਗਿਆਨ 'ਚ, ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਆ ਕਰੋ, ਤੇ ਜਗਤਾਰ ਜੋਲ ਕਹਿੰਦੇ ਆ ਕਿ ਜੀ ਲੇਟ ਹਾਂ ਜੀ, ਪੋਡਕਾਸਟ 'ਤੇ ਜਲਦੀ ਚੜ੍ਹਾ ਦਿਓ। ਬਿਲਕੁਲ, ਬਸ 15 ਮਿੰਟਾਂ 'ਚ ਪੋਡਕਾਸਟ 'ਤੇ ਚੜ੍ਹਾ ਦੇਣਾ। ਅਤੇ ਪਰਮਜੀਤ ਧਾਲੀਵਾਲ ਕਹਿੰਦੇ ਸਿੱਧੂ ਸਾਹਿਬ ਕਿਉਂ ਕਮਲੇ ਕਰਦੇ ਹੋ, ਅਹਿਸਾਸ ਆ ਕੇ ਔਨਲਾਈਨ ਬੱਚੇ ਕਰ ਦਿਉ ਆਰਡਰ ਮੁੰਡਾ ਜਾਂ ਕੁੜੀ। ਠੀਕ ਹੈ ਜੀ, ਇਹ ਨਵੇਂ ਕੋਨਸੈਪਟ ਆ ਰਹੇ ਆ ਅਤੇ ਹੋ ਵੀ ਰਿਹਾ ਇਸ ਤਰ੍ਹਾਂ, ਕਲਯੁੱਗ ਵਰਤ ਰਿਹਾ ਪੂਰੇ ਜੋ ਬੰਦੇ ਆ। ਪਿਆਰਿਓ, ਮੈਂ ਲੈਂਦਾ ਇਜਾਜ਼ਤ ਅਤੇ ਚਾਲ ਸਾਹਿਬ ਨੇ ਦੋ ਤਿੰਨ ਗੀਤ ਗਏ ਸੀ, ਉਹ ਕੱਲ੍ਹ ਨੂੰ ਲਾਵਾਂਗੇ, ਹੁਣ ਲੱਭ ਨਹੀਂ ਰਹੇ ਮੈਨੂੰ। ਆਪਣਾ ਰੱਖਿਓ ਖਿਆਲ, ਮੈਂ ਪਰਮਾਤਮਾ ਤੋਂ ਸਭ ਦਾ ਭਲਾ ਮੰਗਦਾ, ਰੱਬ ਰਾਖਾ।